ਧੰਨ ਵਾਹਿਗੁਰੂ ਜੀ। ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ। ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਆਪੇ ਬਹੁਵਿਧ ਰੰਗ ਲਾ, ਸਖੀਏ ਮੇਰਾ ਲਾਲ। ਬੋਲੋ, ਆਪੇ ਸਖੀਏ ਮੇਰਾ ਲਾਲ, ਆਪੇ ਬਹੁਵਿਧ ਰੰਗ ਲਾ, ਸਖੀਏ ਮੇਰਾ ਗਜ ਗਏ
ਆਪੇ ਬਹੁਵਿਧ ਰੰਗ ਲਾ, ਸਖੀਏ ਮੇਰਾ ਲਾ।
ਬੜਾ ਕਮਾਲ ਦਾ ਸਾਡਾ ਜਿਹਨੂੰ ਅਸੀਂ ਕਹਿੰਦੇ ਹਾਂ ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ, ਜੋ ਸਾਹਮਣੇ ਨਜ਼ਰ ਆ ਰਿਹਾ ਹੈ ਬੜਾ ਕਮਾਲ ਦਾ। ਇਹਦੇ ਵਿੱਚ ਜੋ ਚੱਲ ਰਿਹਾ ਸਮੁੱਚੇ ਵਿੱਚ ਬੜਾ ਕਮਾਲ ਦਾ, ਹੈਰਾਨ ਕਰ ਦੇਣ ਵਾਲਾ। ਇਹਨੂੰ ਮਾਣੀਏ, ਜ਼ਿੰਦਗੀ ਜੀਣੀ ਸਿੱਖੀਏ, ਜ਼ਿੰਦਗੀ ਨਾਲ ਪਿਆਰ ਕਰਨਾ ਸਿੱਖੀਏ, ਜ਼ਿੰਦਗੀ ਦਾ ਆਨੰਦ ਲੈਣਾ ਸਿੱਖੀਏ, ਜ਼ਿੰਦਗੀ ਦਾ ਖੇੜਾ ਸਿੱਖੀਏ, ਖੁਸ਼ ਰਹਿਣਾ ਸਿੱਖੀਏ। ਨਾ ਕੋਲ ਕੇ ਪੀ ਜ਼ਿੰਦਗੀ, ਨਸ਼ਾ ਕਰਨਾ ਹੈ, ਸ਼ਰਾਬਾਂ ਪੀਣੀਆਂ ਨੇ, ਬੰਦਾ ਸ਼ਰਾਬ ਨਹੀਂ ਪੀਂਦਾ, ਅਸਲ ਵਿੱਚ ਆਪਣੀ ਜ਼ਿੰਦਗੀ ਹੀ ਪੀ ਰਿਹਾ, ਪਰਿਵਾਰ ਦੀਆਂ ਖੁਸ਼ੀਆਂ ਪੀ ਰਿਹਾ, ਬੱਚਿਆਂ ਦਾ ਫਿਊਚਰ ਪੀ ਰਿਹਾ। ਨਾ ਕੋਲ ਕੇ ਪੀ ਜ਼ਿੰਦਗੀ, ਨਾ ਕੋਲ ਕੇ ਪੀ ਜ਼ਿੰਦਗੀ, ਸਮਝਾ ਲੈ ਬਾਣੀ ਤੋਂ ਮਨਾ ਰੱਜ ਕੇ ਜੀ ਜ਼ਿੰਦਗੀ, ਸਮਝਾ ਲੈ ਬਾਣੀ ਤੋਂ ਮਨਾ ਰੱਜ ਕੇ ਜੀ ਜ਼ਿੰਦਗੀ, ਨਾ ਖੋਲ ਕੇ ਪੀ ਜ਼ਿੰਦਗੀ, ਨਾ ਕੋਲ ਕੇ ਪੀ समझ लै पाणी को
मन रद के जी जिंदगी
समझ लै पाणी को
मन रद के जी जिंदगी
बीबियां वाला माइक अजे बंद कर दियो अजे वो माइक बंद कर दियो धारना वेले चलायो कला चढ़दी खलोएगा कला चढ़दी खलोएगा जिन्ने दुख वद आए ओना कैम तू होवेगा ओए जिन्ने दुख वद आए ओना कैम तू होवेगा कला चढ़दी
खलोएगा
ओए कला चढ़दी जिन्ने दुख वद आए
ओना कैम तू होवेगा
जिन्ने दुख वद आए
ओना कैम तू होवेगा
तेरी सो तोर चरमक होवे तेरी तोर चरमक होवे अखां विच अथरू नहीं तेरे खुशियां दी चमक होवे अखां विच अथरू नहीं तेरे खुशियां दी चमक होवे तेरी तोर चरमक होवे तेरी तोर चरमक होवे अखां विच अथरू नहीं
तेरे खुशियां दी चमक होवे अखां विच अथरू नहीं तेरे खुशियां दी चमक होवे
जिन्ना खुद नू तपावेगा जिन्ना खुद नू तपावेगा चमकेगा वदुए मना कोहे नूर कहावेगा चमकेगा वद ओए मना कोहे नूर कहावेगा जिन्ना खुद नू तपावेगा जी जिन्ना खुद नू तपावेगा
चमकेगा वद ओए मना कोहे नूर कोहे दूर
जे रोंदा ही दिसे आए जे रोंदा ही दिसे आए गड़ियां ते नीह कोलो दस फेर की सिखे आए गड़ियां ते नीहां कोलो दस फेर की सिखे आए जे रोंदा ही दिसे आए
जे रोंदा ही दिसे आए गड़ियां ते नीहां कोलो
दस फेर की निर्वैर
ਕਮਾਲ ਹੋਵੇ ਨਿਰਵੈਰ ਕਮਾਲ ਹੋਵੇ ਦੋ ਪਲ ਬੜੀ ਜ਼ਿੰਦਗੀ ਜੇ ਦਸ਼ਮੇਸ਼ ਦੇ ਨਾਲ ਹੋਵੇ ਉਹ ਦੋ ਪਲ ਬੜੀ ਜ਼ਿੰਦਗੀ ਜੇ ਦਸ਼ਮੇਸ਼ ਦੇ ਨਾਲ ਹੋਵੇ ਨਿਰਵੈਰ ਬੜੀ ਜ਼ਿੰਦਗੀ
ਪੜੋ
ਨਿਰਵੈਰ ਕਮਾਲ ਹੋਵੇ
ਗੱਜ
ਨਿਰਵੈਰ ਜੀ ਦੋ ਪਲ ਬੜੀ ਜ਼ਿੰਦਗੀ ਜੇ ਦਸ਼ਮੇਸ਼ ਦੇ ਨਾਲ ਦੋ ਪਲ ਬੜੀ ਜ਼ਿੰਦਗੀ ਜੇ ਦਸ਼ਮੇਸ਼ ਦੇ
ਸਾਰੇ
ਹੋ ਦੋ ਪਲ ਬੜੀ ਜ਼ਿੰਦਗੀ
ਗੱਜ ਕੇ
ਹਾਂ ਦੋ ਪਲ
ਗੱਜ ਕੇ ਸਾਰੇ
ਹਾਂ ਦੋ ਪਲ
ਗੱਜ ਕੇ ਬਈ ਸਾਰੀਆਂ ਭੈਣਾਂ
ਦੋ ਪਲ ਜੇ ਦਸ਼ਮੇਸ਼ ਹਾਂ ਦੋ ਪਲ ਜੇ ਦਸ਼ਮੇਸ਼ ਜੇ ਦਸ਼ਮੇਸ਼ ਜੇ ਦਸ਼ਮੇਸ਼ ਜੇ ਦਸ਼ਮੇਸ਼ ਆਪੇ ਬਹੁ ਵਿਦ ਰੰਗਲਾ ਸਖੀਏ ਮੇਰਾ ਲਾਲ ਆਪੇ ਬਹੁ ਵਿਦ ਰੰਗਲਾ ਹਮਾਰਾ ਹਾਲ
ਦਿਲ
ਆਪੇ ਬਹੁ ਵਿਦ ਰੰਗਲਾ सखिए मेरा लाल
आए बहाए रंग रंग
आप रस
आए रसिया
आप रसिया आप रस आपे रब नहार
आपे रब नहार
आपे रब नहार होवे चोलड़ा
आए होवे चोलड़ा
आपे होवे चोलड़ा
आए होवे चोलड़ा
आपे सेज पतार अपे सेज पतार अपे सेज पतार
आपे सेज पतार
आपे बहोवे रंगला सखिए मेरा जी आपे बहोवे जी सखिए वाहे गुरु वाहे गुरु गुरु
Hey, Guru.
ਖਿੜਿਆ ਰਹਿੰਦਾ ਏ ਤਨ ਮਨ ਖਿੜਿਆ ਰਹਿੰਦਾ ਏ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਖਿੜਿਆ ਰਹਿੰਦਾ ਏ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਤਨ ਮਨ
ਖਿੜਿਆ
ਸਮਝੀ ਗੁਰਾਂ ਦੀ ਤਨ ਮਨ ਖਿੜਿਆ ਤਨ ਮਨ ਖਿੜਿਆ ਕਹਿੰਦਾ ਏ ਜਦੋਂ ਦੀ ਤਨ ਮਨ ਖਿੜਿਆ ਮਾਈਕ ਉੱਚਾ ਕਰ ਦਿਓ ਤਨ ਮਨ ਖਿੜਿਆ ਰਹਿੰਦਾ ਏ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਖਿੜਿਆ ਰਹਿੰਦਾ ਏ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਤਨ ਮਨ
ਖਿੜਿਆ
ਤਨ ਮਨ ਖਿੜਿਆ ਤਨ ਮਨ ਖਿੜਿਆ ਰਹਿੰਦਾ ਏ ਸਾਰੇ ਬੋਲੇ ਤਨ ਮਨ ਸਮਝੀ ਗੁਰਾਂ ਦੀ ਬਾਣੀ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਸਮਝੀ ਗੁਰਾਂ ਦੀ ਬਾਣੀ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ
ਸਮਝੀ ਗੁਰਾਂ ਦੀ ਬਾਣੀ ਜਦੋਂ
ਸਮਝੀ ਗੁਰਾਂ ਦੀ ਬਾਣੀ ਪੜੋ ਬਈ
ਸਮਝੀ ਗੁਰਾਂ ਦੀ ਬਾਣੀ ਜਦੋਂ ਦੀ ਸਮਝੀ ਗੁਰਾਂ ਦੀ
ਬਾਣੀ ਸਮਝੀ ਬਾਣੀ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਬੋਲੋ ਇੱਕ ਜਣਾ
ਸਮਝੀ ਗੁਰਾਂ ਦੀ ਬਾਣੀ
ਜਦੋਂ ਦੀ ਸਮਝੀ ਗੁਰਾਂ ਦੀ ਬਾਣੀ
ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਜਦੋਂ ਦੀ ਸਮਝੀ ਗੁਰਾਂ ਦੀ ਜਦੋਂ ਦੀ ਸਮਝੀ ਗੁਰਾਂ ਦੀ ਤਨ ਮਨ ਖਿੜਿਆ ਰਹਿੰਦਾ ਏ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਤਨ ਮਨ ਖਿੜਿਆ ਰਹਿੰਦਾ ਏ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਤਨ ਮਨ ਖਿੜਿਆ
ਸਾਰੇ ਬੋਲਿਓ
ਤਨ ਮਨ ਖਿੜਿਆ ਰਹਿੰਦਾ ਏ ਤਨ ਮਨ ਖਿੜਿਆ ਅਸੀਂ ਖੁਸ਼ ਖੁਸ਼ ਰਹਿੰਦੇ ਆ ਖੁਸ਼ ਖੁਸ਼ ਰਹਿੰਦੇ ਅਸੀਂ ਖੁਸ਼ ਖੁਸ਼ ਰਹਿੰਦੇ ਆ ਖੁਸ਼ ਖੁਸ਼ ਰਹਿੰਦੇ
ਆ
ਖੁਸ਼ ਖੁਸ਼ ਰਹਿੰਦੇ
ਆ ਵਾਹ 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 ਵਾਹ
ਅਸੀਂ ਖੁਸ਼ ਖੁਸ਼ ਰਹਿੰਦੇ ਆ ਦੁੱਖਾਂ ਵਿੱਚ ਹੱਸਦੇ ਰਹਿੰਦੇ ਆ ਹੱਸਦੇ ਹੀ ਰਹਿੰਦੇ ਦੁੱਖਾਂ ਵਿੱਚ ਹੱਸਦੇ ਰਹਿੰਦੇ ਆ ਹੱਸਦੇ ਰਹਿੰਦੇ ਆ ਦੁੱਖਾਂ ਵਿੱਚ ਹੱਸਦੇ ਰਹਿੰਦੇ ਆ ਹੱਸਦੇ ਰਹਿੰਦੇ ਆ ਦੁੱਖਾਂ ਵਿੱਚ ਹੱਸਦੇ ਦੁੱਖਾਂ ਵਿੱਚ ਹੱਸਦੇ ਰਹਿੰਦੇ ਆ ਜੀ ਦੁੱਖਾਂ ਵਿੱਚ ਰਹਿੰਦੇ
ਪੜੋ ਬਈ ਪੜੋ ਪੜੋ
ਅਸੀਂ ਹੱਸਦੇ ਹੀ ਰਹਿੰਦੇ ਆ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਅਸੀਂ ਖੁਸ਼ ਖੁਸ਼ ਰਹਿੰਦੇ ਆ ਜਦੋਂ ਦੀ ਸਮਝੀ ਗੁਰਾਂ ਦੀ ਬਾਣੀ ਸਮਝੀ ਗੁਰਾਂ ਦੀ ਅਸੀਂ ਖੁਸ਼ ਖੁਸ਼ ਰਹਿੰਦੇ ਆ
ਬੋਲਿਓ ਬਈ
ਬਾਣੀ ਗੁਰਾਂ ਦੀ ਬਾਣੀ ਅਸੀਂ ਖੁਸ਼ ਰਹਿੰਦੇ ਆ ਜਦੋਂ ਦੀ ਸਮਝੀ
ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਨੇੜਿਓਂ ਚੱਲ ਕੇ ਸਾਰੇ ਆਪਾਂ ਗੁਰਦਰਬਾਰ ਵਿੱਚ ਹਾਜ਼ਰ ਹੋਏ ਹਾਂ ਭਾਵੇਂ ਕਿ ਅੱਜ ਕੱਲ੍ਹ ਦੇ ਦਿਨਾਂ ਵਿੱਚ ਗਰਮੀ ਹੋ ਜਾਂਦੀ ਹੈ ਪਰ ਪਹਿਲਿਆਂ ਸਾਲਾਂ ਨਾਲੋਂ ਐਤਕੀ ਜ਼ਿਆਦਾ ਗਰਮੀ ਪੈ ਰਹੀ ਹੈ ਜ਼ਿਆਦਾ ਹੀਟ ਹੈ ਜਿੰਨਾ ਕੁ ਹੋ ਸਕਿਆ ਪ੍ਰਬੰਧ ਕੀਤਾ ਹੈ ਪੱਖੇ ਵਗੈਰਾ ਲਾਏ ਹੈ ਵੱਡੇ ਵੱਡੇ ਕੂਲਰ ਲਾ ਦਈਏ ਫਿਰ ਉਹਦੀ ਆਵਾਜ਼ ਵੀ ਜ਼ਿਆਦਾ ਹੁੰਦੀ ਹੈ ਜਿਸ ਤਰ੍ਹਾਂ ਦਾ ਵੀ ਹੋ ਸਕਦੇ ਆ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਪ੍ਰਬੰਧ ਕਰੀਏ ਸੰਗਤ ਨੂੰ ਮੁਸ਼ਕਲ ਨਾ ਹੋਵੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਸੋ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਸਾਰੀ ਸੰਗਤ ਆ ਹੀ ਗਈ ਹੈ ਥੋੜੇ ਬਹੁਤ ਰਹਿ ਗਏ ਆ ਪਿੱਛੇ ਬਿਠਾ ਲਓ ਪੰਜ ਚਾਰ ਸੇਵਾਦਾਰ ਅੱਧ ਚ ਬੈਠੋ ਅੱਧ ਚ ਪੰਜ ਚਾਰ ਬੈਠੋ ਸਿੰਘ, ਬਾਕੀ ਸੰਗਤ ਨੂੰ ਪਿੱਛੇ ਹੀ ਬਾ ਦਿਓ, ਆਉਣ ਵਾਲਿਆਂ ਨੂੰ ਪਿੱਛੇ ਹੀ ਬਿਠਾਈ ਜਾਏ, ਥੋੜਾ ਜਿਹਾ ਥਾਂ ਖਾਲੀ ਅੱਗੇ ਰੱਖ ਲਓ, ਖਾਲੀ ਅੱਗੇ ਖਾਲੀ ਰੱਖ ਲਓ, ਬਾਕੀ ਫਿਰ ਜਿਹੜੇ ਆਉਣ ਉੱਥੇ ਹੀ ਬਿਠਾ ਦਿਓ, ਸਾਰੇ ਸਿੰਘ ਵੀ ਬਹਿ ਜਾਓ, ਪਹਿਰੇਦਾਰ ਵੀ ਬਹਿ ਜਾਓ, ਥੋੜਾ ਚਿਰ ਆਪਾਂ ਧਿਆਨ ਨਾਲ ਸੁਣੀਏ, ਸਮਝੀਏ, ਵਿਚਾਰੀਏ। ਜਿੱਥੇ ਆਪਾਂ ਇੱਥੇ ਵੱਡੀ ਗਿਣਤੀ ਵਿੱਚ ਬੈਠੇ ਹਾਂ, ਉੱਥੇ ਘਰਾਂ ਦੇ ਵਿੱਚ ਵੀ ਯੂਟਿਊਬ ਰਾਹੀਂ ਜਾਂ ਫੇਸਬੁੱਕ ਰਾਹੀਂ ਸੰਗਤ ਸੁਣਦੀ ਹੈ, ਦਮਦਮਾ ਟੀਵੀ ਪੂਰੇ ਮਾਲਵੇ ਵਿੱਚ, ਮਾਝੇ 'ਚ ਵੀ ਹੁਣ ਤੇ ਚੱਲਦਾ ਹੈ, ਦਿੱਲੀ ਤੱਕ, ਹਰਿਆਣੇ 'ਚ ਵੀ, ਕਸ਼ਮੀਰ ਇੱਧਰ ਆਪਣੇ ਨੇੜੇ ਹਿਮਾਚਲ ਵਿੱਚ ਵੀ ਕਈ ਜਗ੍ਹਾ ਚੱਲਦਾ ਹੈ। ਬੜੇ ਵੀਰ ਭਰਾ ਦਮਦਮਾ ਟੀਵੀ ਉੱਤੇ ਵੀ ਸੁਣਦੇ ਨੇ, ਦੂਰ ਤੱਕ ਹੌਲੀ ਹੌਲੀ ਗੱਲ ਪਹੁੰਚ ਜਾਂਦੀ ਹੈ। ਬਾਕੀ ਜਿਸ ਤਰ੍ਹਾਂ ਦਾ ਮਨੁੱਖ ਹੋਵੇ, ਜਿੱਦਾਂ ਦਾ ਸੁਭਾਅ ਹੋਵੇ, ਜਿੱਦਾਂ ਦੀ ਸੋਚ ਹੋਵੇ, ਉਹਨੇ ਉਦਾਂ ਦਾ ਕੁਝ ਲੱਭ ਹੀ ਲੈਣਾ। ਪਹੁੰਚਦਾ ਪਹੁੰਚਦਾ ਬੰਦਾ ਉੱਥੇ ਹੀ ਪਹੁੰਚ ਜਾਂਦਾ। ਬੰਦਾ ਹਥਿਆਰਾਂ ਦਾ ਸ਼ੌਂਕੀ ਹੋਵੇ, ਹਥਿਆਰ ਉਹਨੂੰ ਚੰਗੇ ਲੱਗਦੇ ਹੋਣ, ਹਥਿਆਰਾਂ ਦੀਆਂ ਗੱਲਾਂ ਕਰਨ ਵਾਲੇ, ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ, ਉਹਨੇ ਹੌਲੀ ਹੌਲੀ ਹਥਿਆਰਾਂ ਵਾਲਿਆਂ ਕੋਲ ਪਹੁੰਚ ਹੀ ਜਾਣਾ। ਫੇਸਬੁੱਕ ਤੋਂ ਲੱਭੇ, ਯੂਟਿਊਬ ਤੋਂ ਲੱਭੇ, ਇੱਧਰ ਧਿਆਨ ਦਿਓ ਜੀ, ਉਹਨੇ ਪਹੁੰਚ ਹੀ ਜਾਣਾ। ਇਸੇ ਤਰ੍ਹਾਂ ਜਿਹੜਾ ਬੰਦਾ ਵਿਚਾਰ ਪਸੰਦ ਕਰਦਾ ਹੋਵੇ, ਥੋੜਾ ਜਿਹਾ ਤਰਕਵਾਦੀ ਹੋਵੇ, ਥੋੜਾ ਜਿਹਾ ਇਨਕਲਾਬੀ ਹੋਵੇ, ਥੋੜਾ ਜਿਹਾ ਦਿਮਾਗ ਚੱਲਦਾ ਹੋਵੇ ਕਈਆਂ ਦਾ, ਉਹਨੇ ਫਿਰ ਉਦਾਂ ਦਾ ਕਿਤੋਂ ਨਾ ਕਿਤੋਂ ਕਿਵੇਂ ਨਾ ਕਿਵੇਂ ਲੱਭ ਹੀ ਲੈਣਾ। ਜਿੱਦਾਂ ਦੇ ਤੁਸੀਂ ਹੋ, ਉਦਾਂ ਦੀਆਂ ਚੀਜ਼ਾਂ ਦੇ ਤਾਂਘ ਵਿੱਚ ਰਹਿੰਦੇ ਰਹੇ ਬੰਦਾ ਲੱਭਦਾ ਰਹਿੰਦਾ, ਸੁੰਘਦਾ ਰਹਿੰਦਾ। ਫਿਰ ਜਿੱਦਾਂ ਦੀ ਤੀਬਰਤਾ ਹੋਵੇ, ਉਦਾਂ ਦਾ ਕੁਛ ਮਿਲ ਵੀ ਜਾਂਦਾ ਹੈ। ਗਿਆਨ ਬਾਹਰ ਕਿਤੇ ਨਹੀਂ, ਤੁਹਾਡੀ ਪਿਆਸ ਵਿੱਚ, ਤੁਹਾਡੀ ਪਿਆਸ ਵਿੱਚ ਗਿਆਨ ਹੈ, ਬਾਹਰ ਨਹੀਂ ਕਿਤੇ। ਤੁਹਾਡੇ ਅੰਦਰ ਤੜਪ ਹੋਵੇ, ਪਿਆਸ ਹੋਵੇ, ਉਹ ਚੀਜ਼ ਫਿਰ ਸਾਹਮਣੇ ਆ ਜਾਂਦੀ ਹੈ। ਸਿੱਖਣ ਦੀ ਕਲਾ ਹੋਵੇ, ਤੀਬਰਤਾ ਹੋਵੇ, ਜਨੂਨ ਹੋਵੇ, ਤੜਪ ਹੋਵੇ, ਭੁੱਖ ਹੋਵੇ, ਫਿਰ ਉਦਾਂ ਦਾ ਕੁਛ ਤੁਹਾਨੂੰ ਪ੍ਰਗਟ ਹੁੰਦਾ ਨਜ਼ਰ ਆਏਗਾ। ਫਲ ਟੁੱਟ ਕੇ ਤੇ ਬੜਿਆਂ ਨੇ ਡਿੱਗਦਾ ਵੇਖਿਆ, ਫਲ ਟੁੱਟ ਗਿਆ, ਡਿੱਗ ਗਿਆ। ਤੀਬਰਤਾ ਕਬੀਰ ਜੀ ਦੇ ਅੰਦਰ ਹੈ, ਗਿਆਨ ਹੈ ਜਿਹੜਾ, ਉਹ ਫਲ ਟੁੱਟਣ ਦੇ ਵਿੱਚ ਨਹੀਂ, ਕਬੀਰ ਜੀ ਦੇ ਦਿਮਾਗ 'ਚ ਹੈ। ਜਿਉਂ ਬਨ ਫਲ ਪਾਕੇ ਭੋਏ ਗਿਰਹਿ, ਬਹੁਰ ਨਾ ਲੱਗੈ ਦਾਰ। ਇਹ ਗਿਆਨ ਬਾਹਰੋਂ ਥੋੜਾ ਉਹਨਾਂ ਦੇ ਦਿਮਾਗ 'ਚ ਆਇਆ, ਸੁਣਿਆ ਕੋਈ ਨਹੀਂ ਦੇ ਰਿਹਾ, ਫਲ ਥੋੜਾ ਕੋਈ ਸੁਣਿਆ ਦੇ ਰਿਹਾ, ਪਰ ਉਹ ਸੁਣਿਆ ਕਬੀਰ ਜੀ ਦਾ ਦਿਮਾਗ ਹੀ ਦੇ ਰਿਹਾ, ਅੰਦਰੋਂ ਹੀ ਆ ਰਿਹਾ। ਸਾਰੇ ਜਹਾਜ਼ ਵੇਖਣ ਲੱਗ ਗਏ, ਮੈਂ ਵੀ ਵੇਖ ਲੈਂਦਾ। ਯਾਰ ਆਪਾਂ ਜਹਾਜ਼ ਵੇਖਣੇ ਨਹੀਂ ਛੱਡਦੇ, ਮਾੜਾ ਜਿਹਾ ਸੋਚੋ ਵੀ ਆਪਾਂ ਕਿੱਦਾਂ ਦੇ ਆ। ਮਾੜਾ ਜਿਹਾ ਜਹਾਜ਼ ਲੰਘਦਾ, ਸਾਰੇ ਵੱਡਾ ਹੋਵੇ ਛੋਟਾ ਹੋਵੇ, ਏਦਾਂ ਹੀ ਇੱਕਦਮ ਧਿਆਨ ਹਿੱਲ ਜਾਂਦਾ ਸਾਡਾ। ਮਾੜਾ ਜਿਹਾ ਧਿਆਨ ਨਾਲ ਸੁਣੋ ਜੀ ਗੱਲ, ਗਿਆਨ ਹੈ ਨਾ ਜਿਹੜਾ, ਇਹ ਤੁਹਾਡੀ ਤੀਬਰਤਾ ਵਿੱਚ ਹੈ, ਤੁਹਾਡੇ ਅੰਦਰ। ਕੋਇਲ ਬੋਲਦੀ ਹੈ, ਬੋਲੀ ਜਾਏ, ਅਗਲਾ ਕਹਿੰਦਾ ਠੀਕ ਹੈ, ਸੋਹਣੀ ਲੱਗਦੀ ਹੈ, ਵਧੀਆ ਲੱਗਦੀ ਹੈ, ਪਰ ਬਾਬਾ ਫਰੀਦ ਸਾਹਿਬ ਦੀ ਤੜਪ ਹੈ ਜਿਹੜੀ ਕੋਇਲ ਵੱਲੋਂ ਹੋ ਕੇ ਆਉਂਦੀ ਹੈ। ਕੋਇਲ ਕੋਈ ਗਿਆਨ ਨਹੀਂ ਦਿੰਦੀ, ਉਹ ਤਾਂ ਕਹਿੰਦੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਕੋਇਲ ਤੇ ਕੋਈ ਗਿਆਨ ਨਹੀਂ ਦਿੰਦੀ, ਇਹ ਬਾਬੇ ਫਰੀਦ ਦਾ ਗਿਆਨ ਹੈ। ਆਪਣੇ ਪ੍ਰੀਤਮ ਕਹਿ ਹੋ ਬਿਰਹਿ ਜਾਏ, ਇਹ ਕਬੀਰ ਜੀ ਦਾ ਹੀ, ਫਰੀਦ ਸਾਹਿਬ ਦਾ ਹੀ ਗਿਆਨ ਹੈ। ਉਹ ਸਿੱਖਣਾ ਚਾਹੁੰਦਾ ਹੈ ਨਾ ਜਦੋਂ ਬੰਦਾ, ਫਿਰ ਪੱਤਾ ਵੀ ਸਿਖਾਉਂਦਾ ਵੀ ਮੈਂ ਛੋਟਾ ਜਿਹਾ ਸੀ, ਮੈਂ ਵੱਡਾ ਹੋਇਆ, ਮੈਂ ਹਰਾ ਹੋਇਆ, ਮੈਂ ਵਧਿਆ, ਮੈਂ ਪੀਲਾ ਹੋਇਆ, ਮੈਂ ਟੁੱਟਿਆ, ਮੈਂ ਰੁੜ ਗਿਆ। ਇੱਕ ਦਿਨ ਤੇਰਾ ਹਾਲ ਵੀ ਇਦਾਂ ਹੀ ਹੋਣਾ, ਸਿਖਾ ਗਿਆ। ਦੱਸੋ ਬੁਲਬੁਲਾ ਕੋਈ ਗਿਆਨ ਦਿੰਦਾ? ਬੋਲਦਾ ਬੁਲਬੁਲਾ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨ ਬੋਲਦਾ। ਪੜਿਓ ਪੰਕਤੀ, ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤੀ, ਆਪਾਂ ਪੜ੍ਹਦੇ ਨਾ। ਹੁਣ ਦੱਸੋ ਇਹ ਜਿਹੜਾ ਗਿਆਨ ਹੈ, ਬੁਲਬੁਲਾ ਕੀ ਕਹਿੰਦਾ? ਬੁਲਬੁਲਾ ਤੇ ਕੁਛ ਨਹੀਂ ਬੋਲਦਾ, ਪਰ ਗੁਰੂ ਤੇਗ ਬਹਾਦਰ ਸਾਹਿਬ ਦਾ ਮਨ ਬੋਲਦਾ, ਗੁਰੂ ਤੇਗ ਬਹਾਦਰ ਸਾਹਿਬ ਦਾ ਅੰਦਰ ਬੋਲਦਾ, ਉਹ ਬੋਲਦੇ, ਫਿਰ ਹਰ ਚੀਜ਼ ਹੀ ਸਿਖਾਉਂਦੀ ਤੁਰੀ ਜਾਂਦੀ ਹੈ। ਇੱਕ ਵਾਰ ਸੁਣ, ਦੁਆਰਾ ਮਾਈਕ ਚੱਲਦਾ ਰੱਖੋ।
ਜੈਸੇ ਜਲ ਤੇ ਬੁਲਬੁਲ ਉਪਜੈ ਬਿਨਸੈ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨੀਤ।
ਇਹ ਧਿਆਨ ਚ ਰੱਖੀ, ਪਰ ਜੇ ਬੰਦ ਨਹੀਂ ਕਰਦੇ ਤੇ ਸਰਸਰ ਦੀ ਆਵਾਜ਼ ਆਈ ਜਾਂਦੀ। ਇਹਨੂੰ ਆਹ ਜਿਹੜਾ ਮਾਈਕ ਚਲਾਇਆ ਸੀ ਤੁਸੀਂ, ਹੁਣ ਬੰਦ ਕਰਿਓ ਫਿਰ ਆਵਾਜ਼ ਹਟ ਜਾਂਦੀ ਹੈ। ਨਹੀਂ ਆ, ਅੱਛਾ ਸਾਰੇ ਕਰਨੇ ਪੈਂਦੇ, ਫਿਰ ਕਰੋ ਉਸੇ ਵੇਲੇ ਚਲਾ ਦਿਓ ਜਦੋਂ ਲੋੜ ਪਏਗੀ। ਹਾਂ, ਹੁਣ ਆਵਾਜ਼ ਬੰਦ ਹੋ ਗਈ, ਪਰ ਜੇ ਜ਼ਰੂਰਤ ਪਏਗੀ ਫਿਰ ਚਲਾ ਦਿਓ। ਚਲੋ ਇੱਧਰ ਸੁਣੋ, ਫਿਰ ਤੁਹਾਨੂੰ ਐਕਟਿਵ ਰਹਿਣਾ ਪੈਣਾ, ਧਿਆਨ ਰੱਖਣਾ ਪੈਣਾ ਵੀ ਹੁਣ ਬੋਲਣ ਲੱਗਿਆ ਉੱਥੇ ਚੱਕਣੀ ਪੈਣੀ ਨਾਲ ਦੀ ਨਾਲ। ਹਾਂਜੀ, ਇੱਧਰ ਸੁਣਿਓ ਵੀਰੋ, ਗਿਆਨ ਹੈ ਜਿਹੜਾ ਉਹ ਤੁਹਾਡੇ ਚ, ਜਦੋਂ ਤੁਸੀਂ ਸਮਝਣਾ ਚਾਹੁੰਦੇ ਹੋ ਤੁਹਾਨੂੰ ਇਦਾਂ ਲੱਗਦਾ ਵੀ ਰੋੜਾ ਵੀ ਕੁਝ ਸਮਝਾਉਂਦਾ। ਕਬੀਰ, ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਫਿਰ ਨਾਲ ਹੀ ਕਹਿ ਤਾ ਰੋੜਾ ਤੇ ਯਾਰ ਠੋਕਰ ਮਾਰ ਦਿੰਦਾ, ਰੋੜਾ ਹੂਆ ਤੋਂ ਕਿਆ ਭਇਆ ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਖੇ। ਰੋੜੇ ਤੋਂ ਹੀ ਦੋ ਗੱਲਾਂ ਸਮਝ ਲਈਆਂ, ਰੋੜਾ ਠੋਕਰਾਂ ਝੱਲਦਾ ਵੀ ਹੈ, ਕਦੀ ਕਦੀ ਠੋਕਰ ਮਾਰਦਾ ਵੀ ਹੈ। ਫਿਰ ਕਬੀਰ, ਖੇਹੇ ਹੋਈ ਤੋਂ ਕਿਆ ਪਿਆ ਜੋ ਉੱਡ ਲੱਗ ਗਏ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ, ਪਾਣੀ ਬਣ ਜਾ। ਫਿਰ ਕਬੀਰ, ਪਾਣੀ ਹੂਆ ਤੋਂ ਕਿਆ ਪਿਆ ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰ ਚੀਜ਼ ਤੋਂ ਸਿੱਖਿਆ ਜਾ ਰਿਹਾ, ਇਹ ਕਬੀਰ ਜੀ ਦੀ ਤੀਬਰਤਾ ਹੈ, ਪਿਆਸ ਹੈ। ਤਾਂ ਵੀਰੋ ਭੈਣੋ, ਅੰਦਰ ਜੇ ਤੜਪ ਹੋਏਗੀ ਵੀ ਸਿੱਖਣਾ ਹੈ, ਫਿਰ ਤੁਹਾਨੂੰ ਹਰ ਚੀਜ਼ ਸਿਖਾਉਂਦੀ ਜਾਏਗੀ। ਤੇ ਜੇ ਬੰਦੇ ਦਾ ਮਨ ਹੀ ਨਾ ਹੋਵੇ ਵੀ ਚਲੋ ਮੌਜ ਮੇਲਾ ਹੈ, ਨਜ਼ਾਰੇ ਲਓ ਛੱਡੋ, ਪਰ ਅਸੀਂ ਕੀ ਲੈਣਾ, ਗਿਆਨ ਦੀਆਂ ਗੱਲਾਂ ਸੁਣਨ ਲੱਗਿਆਂ ਵਾਸੀਆਂ ਆ ਜਾਂਦੀਆਂ ਹੈ, ਬਹੁਤਿਆਂ ਨੂੰ ਨੀਂਦ ਚੜ ਜਾਂਦੀ ਹੈ। ਹਰ ਬੰਦਾ ਇੱਥੇ ਤਪਦੀ ਤਪਦੀ ਗੱਲ ਸੁਣਨੀ ਚਾਹੁੰਦਾ, ਲੈਂਦੀ ਲੈਂਦੀ, ਜਿਵੇਂ ਰੋਟੀ ਨਹੀਂ ਲੈਂਦੀ ਲੈਂਦੀ ਚਾਹੀਦੀ, ਇਹਨਾਂ ਨੂੰ ਗੱਲ ਵੀ ਤੱਤੀ ਤੱਤੀ ਚਾਹੀਦੀ ਹੈ, ਤੱਤੀ ਤੱਤੀ। ਕਹਿਣਗੇ ਬਹੁਤ ਵਧੀਆ, ਤੇ ਜੇ ਆਪਾਂ ਕਹੋ ਵੀ ਲਓ ਹੁਣ ਐਂ ਕਰੀਏ ਗੁਰਬਾਣੀ ਦੇ ਆਪਾਂ ਅੱਜ ਚਾਰ ਸ਼ਬਦਾਂ ਦੀ, ਮੈਂ ਅੱਜ ਹੀ ਬੋਲਦੇ ਹਾਂ ਵੀ ਅੱਜ ਆਪਾਂ ਕੋਈ ਗੱਲ ਨਹੀਂ ਕਰਨੀ, ਚਾਰ ਸ਼ਬਦਾਂ ਦੀ ਵਿਆਖਿਆ ਕਰਾਂਗਾ, ਅੱਧੇ ਕੁ ਵਿੱਚ ਵਿਚਾਲੇ ਉੱਠ ਕੇ ਤੁਰ ਜਾਣਗੇ, ਚੱਲ ਛੱਡ ਪਰੇ ਯਾਰ, ਕਿਸੇ ਨੇ ਨਹੀਂ ਸੁਣਨੀ, ਥੋੜੇ ਜੇ ਹੋਣਗੇ ਜਿਹੜੇ ਵਿਆਖਿਆ ਸੁਣਨੀ ਚਾਹੁੰਦੇ, ਬਾਕੀ ਕਹਿੰਦੇ ਚੱਲ ਪਰੇ ਯਾਰ। ਹਰ ਬੰਦਾ ਇਦਾਂ ਚਾਹੁੰਦਾ ਹੈ, ਆਪਣੀ ਆਪਣੀ ਪਿਆਸ ਹੈ, ਆਪਣੀ ਆਪਣੀ ਤੜਪ ਹੈ। ਜੋ ਤੁਹਾਡੇ ਅੰਦਰ ਹੁੰਦਾ ਉਦਾਂ ਦਾ ਲੱਭਦੇ ਫਿਰਦੇ ਹੋ ਤੁਸੀਂ। ਜਦੋਂ ਬੰਦਾ ਖੁਸ਼ ਹੁੰਦਾ ਹੈ ਫਿਰ ਕਾਮੇਡੀ ਮੂਵੀ ਕਿਵੇਂ ਵੇਖਦਾ, ਲੱਭਦਾ ਵੀ ਯਾਰ ਕਾਮੇਡੀ ਹੋਵੇ, ਖੁਸ਼ ਹੈ ਪਤੀ ਨਾਲ ਪਤਨੀ ਨਾਲ ਦੋਨੇ ਬੜੇ ਖੁਸ਼ ਰਹਿੰਦੇ ਨੇ, ਉਹ ਕਹਿਣ ਯਾਰ ਇਹ ਦਿਲ ਟੁੱਟੇ ਵਾਲੀ ਮੂਵੀ ਆ, ਉਹ ਕਹੇਗਾ ਛੱਡ ਪਰੇ ਯਾਰ ਇਹ ਕੀ ਰਵਾਈ ਜਾਊ, ਐਵੇਂ ਨਹੀਂ ਦੇਖਣੀ ਆਪਾਂ ਤੇ ਆਪਾਂ ਖੁਸ਼ ਆ ਜਦੋਂ ਫਿਰ ਖੁਸ਼ ਵਾਲੀ ਦੇਖੋ, ਤੇ ਜਦੋਂ ਬੰਦਾ ਦੁਖੀ ਹੁੰਦਾ ਸੈਡ ਹੁੰਦਾ ਫਿਰ ਲੱਭਦਾ ਫਿਰਦਾ ਵੀ ਕੋਈ ਸੈਡ ਸੌਂਗ ਸੁਣਾਓ ਯਾਰ, ਕੋਈ ਕੋਈ ਛੇੜੋ ਯਾਰ ਗੱਲ, ਐਂ ਕਰੂਗਾ, ਸ਼ਾਇਰੋ ਸ਼ਾਇਰੀ ਚ ਪਿਆ ਹੁੰਦਾ, ਦੁਕਾਨ ਤੇ ਜਾ ਕੇ ਉਦਾਂ ਦੀ ਕਿਤਾਬ ਖਰੀਦ ਲਿਆਏਗਾ, ਦਿਲ ਟੁੱਟੇ ਵਾਲੀਆਂ ਕਿਤਾਬਾਂ ਪੜ੍ਹੇਗਾ, ਫਿਰ ਹੁਣੇ ਉਦਾਂ ਦਾ ਕੁਝ ਚਾਹੁੰਦਾ। ਹੁਣ ਸੈਡ ਹੋਇਆ ਸੈਡ ਸੈਡ ਮੂਵੀਆਂ ਵੇਖਦਾ, ਖੁਸ਼ ਹੋਵੇ ਫਿਰ ਉਦਾਂ ਦਾ ਕੁਝ ਲੱਭਦਾ, ਡਰਾਮਾ ਚੱਲ ਰਿਹਾ ਫਿਰ ਡਰਾਮਾ ਪਸੰਦ ਕਰਦਾ, ਮੂਡ ਹੈ ਤੇਰਾ ਜਿੱਦਾਂ ਦਾ ਉਦਾਂ ਦਾ ਪਸੰਦ ਕਰਦਾ। ਫਿਰ ਦੱਸੋ ਪ੍ਰੋਬਲਮ ਬਾਹਰ ਹੈ ਕਿ ਸਾਡੇ ਮੂਡ ਦੀ ਪ੍ਰੋਬਲਮ ਹੈ? ਬੋਲੋ, ਸਾਡੀ ਪ੍ਰੋਬਲਮ ਹੈ। ਮੈਨੂੰ ਔੜਦੀ ਕਿਉਂ ਨਹੀਂ? ਕਿਉਂਕਿ ਤੇਰਾ ਦਿਮਾਗ ਉਧਰ ਨੂੰ ਚੱਲਦਾ ਨਹੀਂ, ਸਾਡੇ ਅੰਦਰ ਉਹ ਤੀਬਰਤਾ ਨਹੀਂ ਹੁੰਦੀ, ਸਾਡੇ ਅੰਦਰ ਉਹ ਇੱਛਾ ਨਹੀਂ ਹੁੰਦੀ, ਸਾਡੇ ਅੰਦਰ ਉਹ ਤੜਪ ਨਹੀਂ ਹੁੰਦੀ। ਗਿਆਨ ਦੀ ਤੜਪ ਹੁੰਦੀ ਹੈ, ਪਿਆਸ ਹੁੰਦੀ ਹੈ। ਤੇ ਵੀਰੋ ਭੈਣੋ, ਮੈਨੂੰ ਯਾਦ ਹੈ ਮੈਂ ਬਹੁਤ ਧਾਰਨਾ ਗਾਉਂਦਾ ਸੀ, ਤੁਹਾਨੂੰ ਪਤਾ ਨਾ, ਮੈਂ ਇੱਕ ਦੀਵਾਨ ਦੇ ਵਿੱਚ 15-20 ਧਾਰਨਾ ਗਾਉਂਦਾ ਸੀ। ਜਦੋਂ ਮੈਂ ਆਸ਼ਕ ਧਾਰਨਾ ਦਾ ਮੇਰੇ ਅੰਦਰ ਧਾਰਨਾ ਹੀ ਕੋਈ ਧਾਰਨਾ ਆਵੇ ਤੇ ਔੜਦੀਆਂ ਵੀ ਫਿਰ ਬਹੁਤ ਸੀ, ਕਿਉਂਕਿ ਦਿਮਾਗ ਧਾਰਨਾ ਵਾਲੇ ਪਾਸੇ ਲੱਗਿਆ ਹੋਇਆ ਸੀ, ਸਮਝਦੇ ਹੋ। ਹੁਣ ਆਪਣੇ ਆਪ ਨੂੰ ਥੋੜਾ ਜਿਹਾ ਬਦਲ ਲਿਆ ਵੀ ਠੀਕ ਹੈ, ਧਾਰਨਾ ਦਾ ਨਜ਼ਾਰਾ ਤੇ ਆਉਂਦਾ ਪਰ 5-4 ਮਿੰਟ ਦਾ ਹੀ ਹੁੰਦਾ, ਜੋਸ਼ ਆਉਂਦਾ ਹੈ, ਇੱਕ ਵਾਰੀ ਬੰਦਾ ਸਿਰ ਹਿਲਾਉਂਦਾ ਹੈ, ਇੱਕ ਵਾਰੀ ਨਜ਼ਾਰਾ ਜਿਹਾ ਆਉਂਦਾ ਹੈ, ਪਰ ਕੋਈ ਚੰਗੀ ਗੱਲ ਸਮਝੀਏ। ਹੁਣ ਇੱਛਾ ਬਦਲ ਗਈ, ਹੁਣ ਜਿਸ ਬੰਦੇ ਕੋਲ ਬੈਠਾਂਗੇ ਕੋਈ ਗੱਲਬਾਤ ਚੱਲੇਗੀ। ਐਂਦਾ ਹੁੰਦਾ ਕੋਈ ਬੰਦਾ ਇਹ ਆਖੇ ਵੀ ਕੋਈ ਸਵਾਲ ਕਰੇ, ਕੋਈ ਗੱਲ ਤੋਰੇ। ਪਹਿਲਾਂ ਐਦਾਂ ਸੀ ਵੀ ਧਾਰਨਾ ਸੁਣਾਈਏ, ਧਾਰਨਾ ਪੜ੍ਹੀਏ, ਉਦਾਂ ਦੀਆਂ ਚੀਜ਼ਾਂ ਔੜਦੀਆਂ ਵੀ ਸੀ। ਹੁਣ ਹੁੰਦਾ ਵੀ ਕੋਈ ਸਵਾਲ ਕਰੀਏ, ਜਾਂ ਅਗਲਾ ਸਮਝੇ ਜਾਂ ਸਮਝਾਵੇ, ਜਾਂ ਤੇ ਮੈਂ ਪੁੱਛਾਂ ਇਹ ਸੁਣਾਵੇ, ਜਾਂ ਇਹ ਪੁੱਛੇ ਤੇ ਮੈਂ ਸੁਣਾਵਾਂ, ਗੱਲਬਾਤ ਚੱਲੇ, ਕੋਈ ਡਾਇਲੋਗ ਹੋਵੇ, ਕੋਈ ਵਿਚਾਰ ਹੋਵੇ, ਫਿਰ ਬੜਾ ਨਜ਼ਾਰਾ ਆ ਜਾਂਦਾ, ਮਨ ਖਿੜ ਜਾਂਦਾ ਵੀ ਯਾਰ 10 ਮਿੰਟ ਬੈਠੇ ਸੋਹਣੀ ਗੱਲਬਾਤ ਹੋਈ। ਕਈ ਬੰਦਿਆਂ ਨੂੰ ਵੇਖੀਦਾ ਉੱਤੋਂ ਗੋਦੜੀਆਂ ਹੀ ਹੁੰਦੀਆਂ ਨੇ, ਪਾਟੇ ਜਿਹੇ ਹੁੰਦੇ ਆ, ਸਾਦੇ ਜੇ ਕੱਪੜੇ ਹੁੰਦੇ ਆ, ਸਸਤਾ ਜਿਹਾ ਕੁੜਤਾ ਪਜਾਮਾ ਪਾਇਆ, ਸਿੱਧਾ ਜਿਹਾ ਜੁੱਤਾ ਧੌੜੀ ਦੀ ਜੁੱਤੀ, ਸਿੱਧਾ ਜਿਹਾ ਸਿਰ ਤੇ ਪਰਨਾ ਬੰਨਿਆ ਹੁੰਦਾ, ਖੜਾ ਖੜਾ ਇੱਥੇ ਬਰਾਂਡੇ 'ਚ ਕਿਤੇ ਬਰਾਂਡੇ 'ਚ ਬਾਹਰ ਖੜਿਆ ਤੁਰਿਆ ਫਿਰਦਿਆਂ ਮਿਲ ਪਵੇ, ਇਹੋ ਜਿਹੀ ਗੱਲ ਕਈ ਵਾਰੀ ਕਰ ਜਾਂਦਾ। ਬੜੇ ਨਜ਼ਾਰੇ ਹੈ ਜੀ, ਕਿੱਲਾ ਜ਼ਮੀਨ ਦਾ, ਬੜੇ ਖੁਸ਼ ਰਹਿੰਦੇ ਆ, ਇਕੱਲਾ ਇਕੱਲਾ ਮੁੰਡਾ ਹੈ, ਬੜੀ ਕਮਾਈ ਕੀਤੀ, ਜੋੜ ਤੋੜ ਕਰਕੇ ਭਾਈ ਸਾਹਿਬ ਕੈਨੇਡਾ ਪਹੁੰਚ ਗਿਆ, ਪੰਜੀ ਕਿਸੇ ਦੀ ਦੇਣੀ ਨਹੀਂ ਲੈਣੀ ਨਹੀਂ, 3-4 ਫਸਲਾਂ ਬੀਜਦੇ ਆ ਇੱਕ ਕਿੱਲੇ 'ਚ, ਸਾਰਾ ਦਿਨ ਖੇਤ ਕੰਮ ਕਰਦੇ ਆ, 2 ਮੱਝਾਂ ਰੱਖੀਆਂ ਨੇ, 3-4 ਕਿਲੋ ਘਰੇ ਦੁੱਧ ਵਰਤ ਲੈਂਦੇ ਆ, 5-7 ਕਿਲੋ ਪਾ ਦਿੰਦੇ ਆ, ਕਿਸੇ ਦੀ ਪੰਜੀ ਦੇਣੀ ਨਹੀਂ। ਸਾਡੇ ਗੁਆਂਢੀ ਨੇ 50 ਕਿੱਲਿਆਂ ਵਾਲੇ ਨੇ 50 ਲੱਖ ਲੋਕਾਂ ਦਾ ਦੇਣਾ, ਉਹਨਾਂ ਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ, ਆਪਾਂ ਮਸਤ ਆ। ਵੇਖੋ ਤੇ ਜਦੋਂ ਗੱਲ ਕਰੋਗੇ ਨਾ ਇੱਦਾਂ 5 ਮਿੰਟ, ਮੱਤ ਵਿੱਚ ਰਤਨ ਜਵਾਹਰ ਮਾਣਕ ਲਈ ਫਿਰਦਾ ਹੈ, ਇਹਦੇ ਬਾਹਰ ਹੀਰੇ ਨਹੀਂ ਪਾਏ, ਮੁੰਦਰੀ ਨਹੀਂ ਪਾਈ, ਛਾਪ ਨਹੀਂ ਪਾਈ, ਕੋਈ ਹੀਰਾ ਨਹੀਂ, ਪਰ ਜਦੋਂ ਗੱਲਾਂ ਕਰਦਾ ਮੱਤ ਵਿੱਚ ਰਤਨ ਜਵਾਹਰ ਮਾਣਕ, ਤੇ ਆਏ ਕਿੱਥੋਂ ਨੇ, ਜੇ ਕੋ ਗੁਰ ਕੀ ਸਿੱਖ ਸੁਣੀ, ਇਹ ਸੁਣ ਸੁਣ ਕੇ ਸਮਝ ਸਮਝ ਕੇ ਇਦਾਂ ਦਾ ਸਮਝਦਾਰ ਬਣ ਗਿਆ, ਜਦੋਂ ਇਹਦੇ ਨਾਲ ਗੱਲ ਕਰਦੇ ਆ ਨਜ਼ਾਰਾ ਹੀ ਆਈ ਜਾਂਦਾ, ਨਜ਼ਾਰਾ ਹੀ ਆਈ ਜਾਂਦਾ। ਜੀ ਕਰਦਾ ਤੂੰ ਗੱਲਾਂ ਕਰੀ ਜਾ, ਮੈਂ ਸੁਣੀ ਜਾਵਾਂ, ਤੂੰ ਬੋਲੀ ਜਾ, ਮੈਂ ਸੁਣੀ ਜਾਵਾਂ। ਕਿਆ ਬਾਤ ਹੈ, ਕਿੰਨੀ ਸੋਹਣੀ ਗੱਲਬਾਤ ਕਰਦਾ ਮੇਰੇ ਵੀਰੋ ਭੈਣੋ। ਮੈਨੂੰ ਦੱਸੋ, 5 ਲੱਖ ਦਾ ਹੀਰਾ ਨਗ ਇੱਥੇ ਪਾ ਸਕੋ ਮੁੰਦਰੀ ਵਸ ਦੀ ਗੱਲ ਹੈ, ਕਿੰਨੇ ਬੰਦਿਆਂ ਦੇ ਵਸ ਦੀ ਗੱਲ ਹੈ? 5 ਲੱਖ ਵਾਲਾ ਨਗ ਪਾ ਲਓਗੇ, ਆ ਮੇਰੇ ਅੱਗੇ ਜਿੰਨੇ ਕੁ ਮੈਨੂੰ ਬੈਠੇ ਦਿਸਦੇ ਇਹਨਾਂ 'ਚ 2-3 ਜਣੇ ਪਾ ਲੈਣਗੇ, ਹੈ ਬਈ? ਜਿਹੜੇ ਆ ਬਾਹਰ ਰਹਿੰਦੇ ਐ, ਪੈਸਾ ਖੁੱਲ੍ਹਾ ਹੈ, 5 ਲੱਖ ਦਾ ਕਿੰਨਾ ਬਣਿਆ? $7,000-8,000 ਬਣਦਾ ਹੈ। ਇੱਥੇ ਅਮਰੀਕਾ ਵਾਲੇ ਬੈਠੇ ਆ 2-3, 5-7,000-10,000 ਖਰਚ ਸਕਦੇ, ਨਗ ਪਾ ਸਕਦੇ। ਲੋਕੀ ਕੁੜੀਆਂ ਦੇ ਵਿਆਹਾਂ ਦੇ ਉੱਤੇ, ਬੱਚਿਆਂ ਦੇ ਵਿਆਹਾਂ ਤੇ 5-5 ਸੈੱਟ ਪਾਉਂਦੇ ਆ, 5-5 ਲੱਖ ਦੇ 5-5 ਸੈੱਟ, 10-10 ਲੱਖ ਦੇ 5-5 ਸੈੱਟ। ਪਰ ਮੈਨੂੰ ਦੱਸੋ, 5 ਲੱਖ ਦੀ ਮੁੰਦਰੀ ਹਰੇਕ ਦੇ ਵਸ ਦੀ ਗੱਲ ਹੈ? ਬੋਲੋ ਵੀਰ, ਨਹੀਂ ਨਹੀਂ ਹੈ। ਪਰ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਚਾਹਵੇ, ਇਹ ਨਹੀਂ ਪਤਾ ਉਹ ਜਿਹੜਾ ਮੁੰਦਰੀ ਪਾਈ ਫਿਰਦਾ ਹੈ, ਜਦੋਂ ਗੱਲ ਕਰੋ ਐ ਲੱਗੇ ਯਾਰ ਕੀ ਜਬਲੀ ਜੀ ਮਾਰਤੀ, ਇਹੋ ਜਿਹਾ ਹੋਵੇ। ਤੇ ਜਿਹੜਾ ਸਿੱਧਮ ਸਿੱਧਾ ਜਿਹਾ ਸਾਦਾ ਜਿਹਾ ਬੰਦਾ ਜਿਹਦੇ ਕੋਈ ਹੀਰਾ ਨਹੀਂ, ਜਦੋਂ ਗੱਲ ਕਰੋ ਚਿਣ ਚਿਣ ਰੱਖਦਾ, ਇੱਕ ਇੱਕ ਨਿਕਲਦਾ ਅੰਦਰੋਂ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਕੱਢ ਲੈਂਦਾ ਅੰਦਰੋਂ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਇੰਨੇ ਨੇ ਕਿ ਮੁੱਕਦੇ ਹੀ ਨਹੀਂ। ਤੂੰ ਤੋਰ ਸਹੀ ਗੱਲ, ਆ ਕਈ ਬੰਦਿਆਂ ਨਾਲ ਗੱਲ ਤੋਰੋ ਸਹੀ, ਤੈਨੂੰ ਨਿਕਲਣ ਨਹੀਂ ਦਿੰਦੇ, ਫਿਰ ਬਹਿ ਜਾ ਹੁਣ ਕਰ ਗੱਲ, ਫਿਰ ਐ ਕਿਵੇਂ ਕਰ ਗੱਲ? ਔੜਦੀ ਹੈ, ਦਿਮਾਗ ਚੱਲਦਾ ਹੈ, ਦਿਮਾਗ ਕੰਮ ਕਰਦਾ ਹੈ। ਹੀਰਿਆਂ ਤੋਂ ਵੱਧ ਕੀਮਤੀ ਮਿੱਠੇ ਬੋਲ ਨੇ ਪਿਆਰਿਆ ਤੇਰੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਗੁਰੂ ਨਾਨਕ ਦੇ ਬੋਲ ਪੜ੍ਹੋ, ਵਿਚਾਰ ਪੜ੍ਹੋ। ਖੱਡੀ ਬੁਣਨ ਵਾਲਿਆ ਕਬੀਰਾ, ਸਿੱਧਾ ਸਾਦਾ ਜਿਹਾ ਤੂੰ ਬੰਦਾ, ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਜਿਹਨੂੰ ਕਹਿੰਦੇ ਹੈ, ਸਾਦਗੀ ਚ ਰਹਿਣਾ ਪਰ ਥਿੰਕਿੰਗ ਬੜੀ ਕਮਾਲ, ਮਨ ਨੀਵਾ ਬੋਲੋ ਮਤ ਜੀ ਹੈ ਪੂਰਾ ਨਜ਼ਾਰਾ। ਰਵਿਦਾਸ ਮਹਾਰਾਜ ਹੈ ਤੇ ਤੁਸੀਂ ਜੋੜੀ ਗੰਢੀ ਜਾਂਦੇ ਆ ਬੈਠੇ, ਪਰ ਕੋਈ ਗੱਲ ਤੋਰ ਕੇ ਵੇਖੇ ਫਿਰ ਲੱਗਦਾ ਪਤਾ ਰਾਜਾ ਮਹਾਰਾਜਾ ਆਪਣੇ ਤੁਹਾਡੇ ਸਾਹਮਣੇ ਆਪਣੇ ਆਪ ਨੂੰ ਫਿੱਕਾ ਸਮਝਦਾ। ਕਿਉਂ ਬਈ? ਗੁਰੂ ਨਾਨਕ ਪਾਤਸ਼ਾਹ ਵਰਗੇ ਜਦੋਂ ਬਾਬਰ ਕੋਲੇ ਜਾਂਦੇ ਆ, ਬਾਬਰ ਕਹਿੰਦਾ ਪੈਸਾ ਬਹੁਤ ਹੈ ਪਰ ਇਹੋ ਜਿਹੀ ਗੱਲ ਨਹੀਂ ਕਰਨੀ ਆਉਂਦੀ। ਤੇ ਵੀਰਾ, ਮੇਰਾ ਤਜਰਬਾ ਹੈ, ਗੱਲ ਦਾ ਆਪਣੀ ਇੱਕ ਚਮਕ ਹੁੰਦੀ ਹੈ। ਜਦੋਂ ਬੰਦੇ ਨੂੰ ਔੜਦੀ ਹੋਵੇ ਨਾ, ਬੰਦਾ ਇਹ ਢਿੱਲਾ ਜਿਹਾ ਬੈਠਾ ਹੋਵੇ, ਤੂੰ ਗੱਲ ਪੁੱਛ ਲੈ, ਕਹਿੰਦਾ ਪਹਿਲਾਂ ਮੈਨੂੰ ਸਿੱਧਾ ਹੋ ਲੈਣ ਦੇ, ਆ ਲੱਕ ਲੁੱਕ ਜਾ ਤੇ ਆਪੇ ਹੀ ਸਿੱਧਾ ਹੋ ਜਾਂਦਾ, ਐਂ ਗੱਲ ਕਰਦਾ, ਫਿਰ ਜੋਸ਼ ਆਪੇ ਆ ਜਾਂਦਾ ਜੇ ਹੋਵੇ ਮਤ ਵਿੱਚ ਰਤਨ ਜਵਾਹਰ ਮਾਨ, ਫਿਰ ਜੋਸ਼ ਆਪੇ ਆ ਜਾਂਦਾ। ਆ ਜਾ ਫਿਰ ਬਹਿ ਕਰ ਗੱਲ ਦੱਸ, ਫਿਰ ਐ ਖੜ ਜਾਂਦਾ ਬੰਦਾ, ਇੱਕ ਇੱਕ ਬੋਲ ਇੰਨਾ ਕੀਮਤੀ ਹੋ ਜਾਂਦਾ। ਇਹਨੂੰ ਕਹਿੰਦੇ ਨੇ ਬੰਦੇ ਦੀ ਕੀਮਤ ਪੈ ਗਈ, ਕੀਮਤੀ ਬਣੋ ਵੀਰ। ਤੁਸੀਂ ਕੀਮਤੀ ਅੰਗੂਠੀਆਂ ਪਾ ਲਓ, ਮਾੜੀ ਗੱਲ ਨਹੀਂ। ਜਿਨ੍ਹਾਂ ਨੇ ਮਿਹਨਤ ਕੀਤੀ ਹੈ ਨਾ, ਪੈਸਾ ਕਮਾਇਆ ਹੈ, ਹੰਡਾਓ। ਬੀਬੀਆਂ ਹਾਰ ਪਾ ਸਕਦੀਆਂ ਨੇ ਪਾ ਲੈਣ, ਮੁੰਦਰੀਆਂ ਪਾਉਣੀਆਂ ਨੇ 4-4 ਪਾ ਲਓ, ਕੋਈ ਮਾੜਾ ਨਹੀਂ। ਮਿਹਨਤ ਕੀਤੀ ਹੈ, ਹੱਕ ਦੀ ਕਮਾਈ ਹੈ, ਪਾਓ। ਪਰ ਤੁਹਾਨੂੰ ਬੇਨਤੀ ਕਰਾਂਗਾ, ਕੀਮਤੀ ਤੁਸੀਂ ਤਾਂ ਅਸਲ 'ਚ ਬਣਦੇ ਹੋ ਜਦੋਂ ਵਿਚਾਰ ਕੀਮਤੀ ਹੋਣ, ਗੱਲਬਾਤ ਕੀਮਤੀ ਹੋਵੇ। ਅੱਛਾ, ਗੱਲਬਾਤ ਵੀ ਇਕੱਲੀ ਨਹੀਂ, ਤੁਹਾਡੇ ਕੰਮ ਕੀਮਤੀ ਹੋਣ, ਵਿਹਾਰ ਕੀਮਤੀ ਹੋਵੇ। ਤੇ ਇਸੇ ਕਰਕੇ ਤੇ ਜਿਹੜਾ ਵੀ ਸੁਣਦਾ ਸੀ ਮਰਦਾਨੇ ਵਰਗੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ, ਜਿਹੜਾ ਸੁਣਦਾ ਸੀ ਹੈਰਾਨ ਹੁੰਦਾ ਸੀ। ਸੱਚੇ ਬੋਲਨੇ ਪਿਆਰਿਆ ਤੇਰੇ ਹੀਰਿਆਂ ਤੋਂ ਵੱਧ ਕੀਮਤੀ, ਸੱਚੇ ਬੋਲਨੇ ਪਿਆਰਿਆ ਤੇਰੇ ਹੀਰਿਆਂ ਤੋਂ ਵੱਧ ਕੀਮਤੀ,
ਬੋਲਨੇ ਪਿਆਰਿਆ ਤੇਰੇ
ਹੀਰਿਆਂ ਤੋਂ ਵੱਧ ਕੀਮਤੀ, ਗੱਜ ਕੇ ਗੱਜ ਕੇ
ਹੀਰਿਆਂ ਤੋਂ ਵੱਧ ਕੀਮਤੀ,
ਬੋਲਨੇ ਪਿਆਰਿਆ ਹੀਰਿਆਂ ਤੋਂ ਵੱਧ, ਆਹ ਓਏ ਸੱਚੇ ਬੋਲਨੇ ਹੀਰਿਆਂ ਤੋਂ ਵੱਧ ਕੀਮਤੀ, ਮਿੱਠੇ ਬੋਲਨੇ ਵੱਧ ਕੀਮਤੀ, ਮਿੱਠੇ ਬੋਲਨੇ ਪਿਆਰਿਆ ਤੇਰੇ ਹੀਰਿਆਂ ਤੋਂ ਵੱਧ ਕੀਮਤੀ,
ਮਿੱਠੇ ਬੋਲਨੇ ਪਿਆਰਿਆ ਤੇਰੇ
ਹੀਰਿਆਂ ਤੋਂ ਵੱਧ ਕੀ, ਪੜੋ ਪੜੋ ਪੜੋ
ਮਿੱਠੇ ਬੋਲਨੇ ਪਿਆਰਿਆ
ਤੇਰੇ ਹਾਂਜੀ ਹੀਰਿਆਂ ਤੋਂ
ਵੱਧ,
ਮਿੱਠੇ ਬੋਲਨੇ ਗੱਜ ਕੇ, ਵਾਹ ਬਾਈ ਵਾਹ, ਓ ਮਿੱਠੇ ਤੇਰੇ ਜੀ। ਪੰਜ ਪਿਆਰਿਆਂ ਨੇ ਆਉਣਾ ਹੈ, ਸੰਗਤ ਨੂੰ ਬੇਨਤੀ ਹੈ ਆਪਣੀ ਆਪਣੀ ਜਗ੍ਹਾ ਤੇ ਬੈਠੇ ਰਹਿਣਾ, ਉੱਠਣਾ ਨਹੀਂ, ਹਿੱਲਣਾ ਨਹੀਂ। ਜੀ ਆਇਆਂ ਕਹੀਏ, ਓ ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ,
ਜੀ ਆਇਆਂ ਨੂੰ, ਜੀ ਆਇਆਂ, ਜੀ ਆਇਆਂ ਨੂੰ, ਜੀ ਆਇਆਂ ਨੂੰ,
ਜੀ ਆਇਆਂ ਨੂੰ, ਜੀ ਆਇਆਂ, ਵਾਹ ਬਈ ਵਾਹ, ਬਹਿ ਜਾਓ ਜਿਹੜੇ ਅਮਰ ਛੱਕ ਕੇ ਆਇਓ, ਇੱਥੇ ਹੀ ਬਹਿ ਜਾਓ, ਰਸਤੇ 'ਚ ਹੀ ਬਹਿ ਜਾਓ। ਹੋ ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ,
ਜੀ ਆਇਆ,
ਆਓ ਖਾਲਸਾ ਜੀ ਤੁਹਾਨੂੰ ਜੀ ਆਇਆਂ ਨੂੰ,
ਆਓ ਖਾਲਸਾ ਜੀ ਤੁਹਾਨੂੰ ਜੀ ਆਇਆਂ ਨੂੰ, ਆਓ ਖਾਲਸਾ ਜੀ ਤੁਹਾਨੂੰ ਜੀ ਆਇਆਂ ਨੂੰ,
ਆਓ ਖਾਲਸਾ ਜੀ ਤੁਹਾਨੂੰ ਜੀ ਆਇਆਂ ਨੂੰ,
ਆਓ ਖਾਲਸਾ ਜੀ ਤੁਹਾਨੂੰ ਜੀ ਆਇਆਂ,
ਆਓ ਪੰਜ ਪਿਆਰੇ ਸਟੇਜ ਤੇ ਆਏ ਐ ਅੰਮ੍ਰਿਤ ਛਕ ਕੇ ਆਈਆਂ ਸੰਗਤਾਂ ਜੀ ਆਇਆਂ ਕਹੀਏ ਤੁਹਾਨੂੰ ਪਤਾ ਹੀ ਜਦੋਂ ਜਕਾਰਾ ਲੱਗੇ ਜੋਸ਼ ਭਰਨ ਵਾਸਤੇ ਆਪਾਂ ਸਾਰੇ ਬਾਹਾਂ ਖੜੀਆਂ ਕਰਦੇ ਹਾਂ ਸਾਥ ਦਿਓ ਜਰਾ ਸੰਗੋ ਦਾ ਮਾੜਾ ਜਿਹਾ ਕੈਮ ਜੇ ਹੋਵੋ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਆ ਗਿਆ ਭਈ ਤਵੇ ਚਲਾਇਓ ਸਭ ਸਿੱਖਣ ਕੋ ਗੁਰੂ ਮਾਨਿਓ ਗੁਰੂ ਮਾਨਿਓ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਝੂਲ ਤੇ ਨਿਸ਼ਾਨ ਰਹਿਣ ਝੂਲ ਤੇ ਨਿਸ਼ਾਨ ਰਹਿਣ ਸਜਦੇ ਦੀਵਾਨ ਰਹਿਣ ਪੰਥ ਮਹਾਰਾਜ ਸਜਦੇ ਦੀਵਾਨ ਰਹਿਣ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬਹੁਤ ਬਹੁਤ ਵਧਾਈਆਂ ਜਿਹੜੇ ਅੱਜ ਅੰਮ੍ਰਿਤਧਾਰੀ ਹੋਏ ਜਿਨ੍ਹਾਂ ਨੇ ਦਾਖਲੇ ਲਏ ਜਿਹੜੇ ਸਿੰਘ ਸਜੇ ਗੱਲ ਇੱਥੇ ਨਹੀਂ ਮੁੱਕਦੀ ਵੀਰੋ ਗੱਲ ਇੱਥੇ ਜਿੰਨਾ ਚਿਰ ਕਿਰਦਾਰ ਨਹੀਂ ਬਣਦਾ ਦਸਤਾਰ ਦੇ ਨਾਲ ਜਿੰਨਾ ਚਿਰ ਸਹਿਨਸ਼ੀਲਤਾ ਨਹੀਂ ਵੱਧਦੀ ਜਿੰਨਾ ਚਿਰ ਮਨ ਕਾਇਮ ਨਹੀਂ ਰਹਿੰਦਾ ਉਹਨਾਂ ਚਿਰ ਗੱਲ ਇੱਥੇ ਨਹੀਂ ਮੁੱਕਦੀ ਇੱਥੇ ਨਹੀਂ ਮੁੱਕਦੀ ਇੱਥੋਂ ਗੱਲ ਸ਼ੁਰੂ ਹੁੰਦੀ ਹੈ ਅਸੀਂ ਇਹ ਸਮਝ ਲਿਆ ਅੰਮ੍ਰਿਤ ਛਕ ਲਿਆ ਗੱਲ ਮੁੱਕ ਗਈ ਹੈ ਨਹੀਂ ਗੱਲ ਇੱਥੋਂ ਸ਼ੁਰੂ ਹੁੰਦੀ ਹੈ ਮੁੱਕਦੀ ਹੈ ਜਦੋਂ ਸਾਡਾ ਕਿਰਦਾਰ ਘੜਿਆ ਜਾਂਦਾ ਹੈ ਸਾਡੀ ਸੋਚ ਘੜੀ ਜਾਂਦੀ ਹੈ ਸਾਡੇ ਵਿਚਾਰ ਸੋਹਣੇ ਬਣ ਜਾਂਦੇ ਆ ਉੱਥੇ ਜਾ ਕੇ ਗੱਲ ਮੁੱਕਦੀ ਹੈ ਤੇ ਜਦੋਂ ਮਤ ਵਿੱਚ ਰਤਨ ਜਵਾਹਰ ਮਾਣਕ ਹੋਏ ਨਾ ਵੀਰਾ ਫਿਰ ਤੇ ਜਿੱਥੇ ਜਾਏਗਾ ਜਿੱਥੇ ਜਾਏਗਾ ਜਿਸ ਵੀ ਮਾਹੌਲ ਵਿੱਚ ਹੋਏਗਾ ਅਗਲਾ ਕਹੇਗਾ ਹੱਦ ਹੋ ਗਈ ਜਿੱਥੇ ਗੁਰੂ ਨਾਨਕ ਪਾਤਸ਼ਾਹ ਜਾਂਦੇ ਸੀ ਹੈ ਸਿੱਧਾ ਜਿਹਾ ਬਾਬਾ ਦੇਸੀ ਜਿਹਾ ਲੱਗਦਾ ਵੇਖਣ ਨੂੰ ਅਗਲਾ ਕਹਿੰਦਾ ਅੱਛਾ ਯਾਰ ਸਿੰਪਲ ਗੇਰੂਏ ਰੰਗ ਦੇ ਕੱਪੜੇ ਨਾਲ ਮਰਦਾਨਾ ਸਿੰਪਲ ਸਿੱਧਾ ਜਿਹਾ ਪਰ ਸੱਜਣ ਵਰਗੇ ਵੱਡੀਆਂ ਵੱਡੀਆਂ ਸਰਾਵਾਂ ਬਣਾ ਕੇ ਬੈਠੇ ਸਿੱਧੇ ਕਰ ਲਏ ਬਾਬੇ ਨੇ ਜਦੋਂ ਵੀ ਕਹਿੰਦੇ ਮਰਦਾਨਿਆਂ ਛੇੜ ਖਾਂ ਫਿਰ ਜਦੋਂ ਵੀ ਕਹਿੰਦੇ ਸੀ ਚੱਲ ਛੇੜ ਫਿਰ ਬਾਬੇ ਛੇੜੀਆਂ ਰਬਾਬ ਦੀਆਂ ਤਾਰਾਂ ਬਈ ਜੋਗੀਆਂ ਨੂੰ ਜੋਗ ਭੁੱਲ ਗਏ ਬਾਬੇ ਛੇੜੀਆਂ ਰਬਾਬ ਦੀਆਂ ਤਾਰਾਂ ਜੋਗੀਆਂ ਨੂੰ ਜੋਗ ਭੁੱਲ ਗਏ
ਬਾਬੇ ਛੇੜੀਆਂ ਰਬਾਬ ਦੀਆਂ ਤਾਰਾਂ
ਜੋਗੀਆਂ ਨੂੰ ਜੋਗ ਭੁੱਲ ਗਏ ਜਦੋਂ ਛੇੜੀਆਂ ਰਬਾਬ ਦੀਆਂ ਤਾਰਾਂ ਕਈ ਜੋਗੀਆਂ ਪੜ ਜਦੋਂ ਛੇੜੀਆਂ ਰਬਾਬ ਦੀਆਂ ਤਾਰਾਂ ਬਈ ਇਹ ਸੱਚ ਹੈ ਛੇੜੀਆਂ ਜੋਗੀਆਂ ਨੂੰ ਜੋਗ ਜਦੋਂ ਛੇੜੀਆਂ ਰਬਾਬ ਦੀਆਂ ਤਾਰਾਂ ਤਾਰਾਂ ਜੋਗੀਆਂ ਨੂੰ ਜੋਗ ਭੁੱਲ ਗਏ ਛੇੜ ਦਿੰਦਾ ਸੀ ਰਬਾਬ ਦੀਆਂ ਤਾਰਾਂ ਜੋਗੀਆਂ ਨੂੰ ਜੋਗ ਭੁੱਲ ਗਏ
ਰਬਾਬ ਦੀਆਂ ਤਾਰਾਂ ਬਈ ਜੋਗੀਆਂ ਨੂੰ ਜੋਗ
ਜੋਗੀਆਂ ਨੂੰ ਜੋਗ ਭੁੱਲ ਗਏ।
ਯਾਰ ਭਾਵ ਦੀਆਂ ਬਈ ਜੋਗੀਆਂ ਛੇੜ ਦਿੰਦਾ ਸੀਰ ਭਾਵ ਦੀਆਂ ਤਾਰਾਂ। ਉਹ ਵੱਡੇ ਵੱਡੇ ਹੈਰਾਨ ਹੋ ਜਾਂਦੇ ਸੀ ਜਦੋਂ ਗੱਲ ਚੱਲਦੀ ਸੀ, ਜਦੋਂ ਵਿਚਾਰ ਚੱਲਦੀ ਸੀ, ਉੱਥੇ ਹੈਰਾਨ ਹੁੰਦੇ ਸੀ ਸਾਰੇ। ਮੈਂ ਕਹਿਣਾ ਕੀ ਚਾਹ ਰਿਹਾ, ਭਰਾਵੋ ਭੈਣੋ, ਮਤ ਵਿੱਚ ਰਤਨ ਜਵਾਰ ਮਾਣਕ ਪੈਦਾ ਕਰ ਲਓ ਜੇ ਸਾਰੇ ਹੀਰਿਆਂ ਵਾਲ ਜੋਗੇ ਨਹੀਂ। ਮੈਨੂੰ ਇੱਕ ਗੱਲ ਦੱਸੋ, 5 ਲੱਖ ਦਾ ਹੀਰਾ ਪਾਇਆ ਹੋਵੇ ਮੈਂ ਇੱਥੇ ਪਾ ਲੈਂਦਾ, ਉਂਗਲ 'ਚ ਪਾ ਲੈਂਦਾ। ਅੱਜ ਮੈਂ ਐਂ ਕਹਿੰਦਾ ਵੀ ਪੰਜੇ ਉਂਗਲ ਆਹ ਪੰਜੇ ਤੇ ਆਹ ਪੰਜੇ ਤੇ 5-7 ਗਲ ਚ ਹਾਰ ਹੂਰ ਪਾ ਕੇ ਮੈਂ ਸਟੇਜ ਤੇ ਆ ਜਾਂਦਾ, ਤੁਸੀਂ ਮੁੜ ਜਾਓ, ਰੱਜ ਜਾਓਗੇ ਇਹਦੇ ਨਾਲ? ਮੈਨੂੰ ਵੇਖ ਕੇ, ਹੀਰਿਆਂ ਨੂੰ ਵੇਖ ਕੇ ਰੱਜ ਜਾਓਗੇ? ਤੁਸੀਂ ਕੀ ਕਹੋਗੇ ਵੀ ਬਸ ਬਣ ਗਈ ਗੱਲ? ਤੁਸੀਂ ਕਿਵੇਂ ਖੁਸ਼ ਹੋਣਾ ਹੈ ਵੀ ਕੋਈ ਗੱਲ ਸੁਣੀਏ? ਗੱਲ ਤਾਂ ਬਣਦੀ ਹੈ ਕੋਈ ਗੱਲ ਸੁਣੀਏ। ਅਸਲ 'ਚ ਆਪਣੀ ਗੱਲ ਬਣਾਉਣੀ ਹੈ। ਗੱਲਬਾਤ ਕਿਉਂ ਸੁਣਨੀ ਹੈ? ਆਪਣੀ ਗੱਲ ਬਣਾਉਣੀ ਹੈ, ਆਪਣੀ ਜ਼ਿੰਦਗੀ ਬਣਾਉਣੀ ਹੈ, ਕੁਝ ਸਿੱਖਣਾ ਹੈ। ਸੁਣ ਕੇ ਸਮਝ ਕੇ ਮੈਂ ਕੁਝ ਸਿੱਖਣਾ ਹੈ, ਮੇਰੀ ਜ਼ਿੰਦਗੀ ਵਿੱਚ ਕੁਝ ਚੇਂਜ ਆਵੇ, ਕੁਝ ਬਦਲਾਵ ਆਵੇ, ਕੁਝ ਕ੍ਰਾਂਤੀ ਆਵੇ, ਓਏ ਰੋਂਦਿਆਂ ਨੂੰ ਹਾਸਾ ਆਵੇ, ਖੇੜਾ ਆਵੇ। ਮੈਂ ਤਾਂ ਆਇਆ ਇੱਥੇ, ਮੈਂ ਹੀਰੇ ਵੇਖਣ ਨਹੀਂ ਆਇਆ, ਮੈਂ ਯਾਰ ਸੋਨੇ ਚਾਂਦੀਆਂ ਵੇਖਣ ਨਹੀਂ ਆਇਆ। ਸੋਨੇ ਚਾਂਦੀ ਇੱਕ ਵਾਰੀ ਅੱਖ ਨੂੰ ਚੰਗਾ ਲੱਗ ਸਕਦਾ, ਹੀਰੇ ਮੇਰੇ ਪਾਏ ਹੋਣਗੇ ਤੁਹਾਨੂੰ ਇੱਕ ਵਾਰੀ ਅੱਖ ਨੂੰ ਚੰਗੇ ਜ਼ਰੂਰ ਲੱਗ ਸਕਦੇ ਹੈ, ਪਰ ਤੁਹਾਡੀ ਜ਼ਿੰਦਗੀ ਹੀਰਿਆਂ ਨੇ ਥੋੜ੍ਹਾ ਬਦਲਣੀ ਹੈ। ਪਰ ਭਲਾ ਕਿਹੜੇ ਹੀਰੇ? ਜਿਹੜੇ ਅੰਦਰੋਂ ਨਿਕਲਣ ਗਏ, ਗੁਰਬਾਣੀ ਦਾ ਗਿਆਨ, ਹੀਰੇ, ਇਹ ਤੇ ਜ਼ਿੰਦਗੀ ਬਦਲ ਦਿੰਦੇ ਹੈ, ਤੁਹਾਡੀ ਜ਼ਿੰਦਗੀ ਚਮਕ ਜਾਂਦੀ ਹੈ। ਇਹ ਹੀਰੇ ਚਾਹੀਦੇ। ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ, ਝੋਲੀਆਂ ਭਰੋ, ਖਜ਼ਾਨਾ ਭਰੋ। ਮਿਲਦਾ ਕਿੱਥੋਂ ਹੈ? ਸੰਤਨ ਸਿਉਂ ਮੇਰੀ ਲੇਵਾ ਦੇਵੀ, ਲੈਣ ਦੇਣ ਕਰੋ ਸੰਗਤ ਵਿੱਚੋਂ ਸਮਝੀਦਾ ਹੈ। ਸੰਤਨ ਸਿਉਂ ਵਿਵਹਾਰਾ, ਚੰਗੀ ਸੰਗਤ ਵਿੱਚ ਬਹਿ ਕੇ ਵਪਾਰ ਕਰੀਦਾ ਹੈ। ਸੰਤਨ ਸਿਉਂ ਹਮ ਲਾਹਾ ਖਾਟਿਆ, ਅਸੀਂ ਲਾਹਾ ਕੀ ਖੱਟਿਆ, ਹਰ ਭਗਤ ਭਰੇ ਭੰਡਾਰਾ, ਅਸੀਂ ਤੇ ਭੰਡਾਰ ਭਰ ਲਏ, ਮਹਾ ਆਨੰਦ ਭਏ ਸੁਖ ਪਾਇਆ, ਅਸੀਂ ਤੇ ਬੜੇ ਆਨੰਦ ਚ ਆ ਗਏ ਹੁਣ ਤੇ। ਸੰਤਨ ਕਹਿ ਪ੍ਰਸਾਦੇ, ਅਸੀਂ ਤੇ ਖੁਸ਼ ਬੜੇ ਰਹਿੰਦੇ ਹਾਂ ਜੀ, ਮਹਾ ਆਨੰਦ ਮਣ ਗਿਆ। ਸਾਡਾ ਤੇ ਲੈਣ ਦੇਣ ਹੈ, ਸਾਡੀ ਤੇ ਜ਼ਿੰਦਗੀ ਸਵਰ ਗਈ, ਸਾਨੂੰ ਤੇ ਨਜ਼ਾਰਾ ਆ ਗਿਆ ਜ਼ਿੰਦਗੀ ਜਿਉਣ। ਭਰਾਵੋ ਭੈਣੋ, ਉਹ ਵਪਾਰ ਕਰੀਦਾ, ਇਹ ਵਪਾਰੀ ਬਣਨਾ, ਲੈਣ ਦੇਣ ਕਰਨਾ। ਜੇ ਤੁਹਾਨੂੰ ਕੋਈ ਚੰਗਾ ਬੰਦਾ ਮਿਲੇ ਉਹਦੇ ਤੋਂ ਕੁਝ ਸਿੱਖ ਲਓ, ਕੋਈ ਥੱਲੇ ਆ ਉਹਨੂੰ ਸਿਖਾ ਦਿਓ, ਇਹ ਲੈਣ ਦੇਣ ਕਰੋ। ਗੁਣਾਂ ਨਾਲ ਭਰ ਜਾਈਏ, ਆ ਮੱਤ ਹੈ ਜਿਹੜੀ ਹੀਰਿਆਂ ਨਾਲ ਭਰ ਜਾ, ਨਜ਼ਾਰਾ ਆ ਜਾ, ਜ਼ਿੰਦਗੀ ਸੋਹਣੀ ਬਣ ਜਾਏ। ਇਹਦੇ ਲਈ ਕੋਸ਼ਿਸ਼ ਕਰੋ, ਇਹਦੇ ਲਈ ਸਾਰੀ ਜ਼ਿੰਦਗੀ ਯਤਨ ਕਰੋ, ਖਜ਼ਾਨਾ ਭਰਪੂਰ ਹੋਵੇ। ਇੱਕ ਇੱਕ ਵਿਚਾਰ, ਇੱਕ ਇੱਕ ਥੋਟ ਸਾਡੇ ਅੰਦਰ ਇਦਾਂ ਦਾ ਹੋਵੇ। ਸੋ ਇਸ ਕਰਕੇ ਤਾਂ ਸਾਡਾ ਸੰਗਤ ਕਰਨ ਦਾ ਫਾਇਦਾ ਹੈ। ਤੇ ਜਿਸ ਤਰ੍ਹਾਂ ਦੀ ਅੰਦਰ ਪਿਆਸ ਹੁੰਦੀ ਹੈ, ਜੇ ਤੁਹਾਡੇ ਅੰਦਰ ਪਿਆਸ ਹੋਈ, ਸਾਡੇ ਅੰਦਰ ਪਿਆਸ ਹੋਈ, ਅਸੀਂ ਉਹ ਚੀਜ਼ਾਂ ਸਿੱਖ ਲੈਣੀਆਂ। ਜਿੱਦਾਂ ਦਾ ਗਾਹਕ ਹੋਵੇ ਵੀਰਾ, ਆ ਕੁਦਰਤ ਸਾਰੀ ਉਦਾਂ ਦੀ ਹੋਈ ਹੈ, ਤੈਨੂੰ ਉਹੀ ਕੁਝ ਦਊ ਜਿੱਦਾਂ ਦਾ ਤੂੰ ਗਾਹਕ ਹੈ। ਜੇ ਗਾਹਕ ਕੌਡੀਆਂ ਦਾ, ਫਿਰ ਕੌਡੀਆਂ ਮਿਲਣਗੀਆਂ, ਤੇ ਜੇ ਗਾਹਕ ਹੈ ਤੂੰ, ਹੁਣ ਤੂੰ ਕਹਿ ਹਥਿਆਰਾਂ ਵਾਲੇ ਜੱਟ ਐ ਕਰਦਾ, ਜੱਟ ਫੇਰ ਕਰਦਾ, ਤੈਨੂੰ ਤੇਰਾ ਸ਼ੌਂਕ ਹੈ, ਤੈਨੂੰ ਕੰਠ ਹੋਣਗੇ, ਤੈਨੂੰ ਸਾਰੇ ਗੀਤ ਹਥਿਆਰਾਂ ਦੇ ਕੰਠ ਹੋਣਗੇ, ਤੈਨੂੰ ਯਾਦ ਹੋਣਗੇ, ਕਿਉਂਕਿ ਤੈਨੂੰ ਸ਼ੌਂਕ ਉਹਨਾਂ ਚੀਜ਼ਾਂ ਦਾ। ਪਰ ਕਿਸੇ ਕਿਸੇ ਬੰਦੇ ਨੂੰ ਚੱਜ ਦੀ ਗੱਲ ਇਕੱਠੀ ਕਰਨ ਦਾ ਸ਼ੌਂਕ ਹੁੰਦਾ। ਮੈਂ ਤੇ ਚੱਜ ਦੀ ਗੱਲ ਸਮਝਣੀ ਹੈ ਬਈ। ਇੱਕ ਟਾਈਮ ਸੀ ਹਥਿਆਰਾਂ ਦਾ, ਉਦੋਂ ਉਹ ਠੀਕ ਸੀ, ਅੱਜ ਵਿਚਾਰਾਂ ਦਾ ਯੁੱਗ ਹੈ ਅੱਜ ਬੋਲੋ ਵੀਰੋ ਇਹ ਠੀਕ ਹੈ ਅੱਜ ਤੇ ਬੱਚੇ ਵਿਦੇਸ਼ਾਂ 'ਚ ਤੁਰੇ ਆ ਪੜ੍ਹਾਈ ਕਰਕੇ ਮਿਹਨਤ ਕਰਕੇ ਤੁਹਾਡੇ ਬੱਚੇ ਆਉਣ ਵਾਲੇ ਸਮੇਂ 'ਚ ਵਿਚਾਰਾਂ ਨਾਲ ਜੁੜਨ ਵਿਚਾਰਾਂ ਕਰਕੇ ਉਹ ਅੱਗੇ ਜਾ ਸਕਦੇ ਆ ਸੋਚ ਕਰਕੇ ਅੱਗੇ ਜਾ ਸਕਦੇ ਆ ਹਥਿਆਰਾਂ ਦਾ ਅੱਜ ਸਮਾਂ ਨਹੀਂ ਤੇ ਨਾਲੇ ਭਰਾਵੋ ਭੈਣੋ ਹਥਿਆਰ ਬੰਦਾ ਚੱਕਦਾ ਹੀ ਉਦੋਂ ਹੈ ਜਦੋਂ ਵਿਚਾਰ ਮੁੱਕ ਜਾਂਦੇ ਆ ਜਦੋਂ ਗੱਲ 'ਚ ਦਲੀਲ ਨਾ ਰਵੇ ਗੱਲਬਾਤ 'ਚ ਦਮ ਨਾ ਰਵੇ ਜਦੋਂ ਗੱਲ 'ਚ ਗੱਲ ਨਾ ਰਵੇ ਨਾ ਗੱਲ 'ਚ ਗੱਲ ਨਾ ਰਵੇ ਫਿਰ ਬੰਦਾ ਹਥਿਆਰ ਚੁੱਕ ਲੈਂਦਾ ਫਿਰ ਕਹਿੰਦਾ ਚੁੱਪ ਕਰ ਜਾ ਨਹੀਂ ਤੇ ਕੀ ਕਹਿੰਦਾ ਬੋਲੋ ਜਰਾ ਚੁੱਪ ਕਰ ਜਾ ਨਹੀਂ ਤੇ ਕਰਾ ਦੂੰ ਚੁੱਪ ਕਰ ਜਾ ਫਿਰ ਬੰਦਾ ਖਿੱਚ ਜਾਂਦਾ ਤੇ ਜਿੰਨਾ ਚਿਰ ਜਵਾਬ ਦੇ ਸਕਦਾ ਉਹਨਾਂ ਚਿਰ ਤੇ ਅਗਲਾ ਗੱਲ ਕਰਦਾ ਉਹ ਅਗਲਾ ਜਵਾਬ ਦੇਈ ਜਾਂਦਾ ਗੱਲ ਦਾ ਜਿੰਨਾ ਚਿਰ ਜਵਾਬ ਆਉਂਦਾ ਹੈ ਉਹਨਾਂ ਚਿਰ ਤੁਸੀਂ ਜਵਾਬ ਦਓਗੇ ਜਦੋਂ ਤੁਹਾਡੇ ਕੋਲੇ ਸਾਰੇ ਜਵਾਬ ਮੁੱਕ ਜਾਣਗੇ ਫਿਰ ਤੁਸੀਂ ਚੁੱਪ ਕਰਾ ਦੋਗੇ ਫਿਰ ਡੰਡੇ ਨਾਲ ਚੁੱਪ ਕਰਾ ਸਕੋਗੇ ਡੰਡੇ ਨਾਲ ਕਰਾਓਗੇ ਹਥਿਆਰ ਨਾਲ ਚੁੱਪ ਕਰਾ ਸਕੋਗੇ ਹਥਿਆਰ ਨਾਲ ਕਰਾਓਗੇ ਫਿਰ ਤੁਸੀਂ ਚੁੱਪ ਕਰਾਓਗੇ ਜਦੋਂ ਤੁਹਾਡੇ ਕੋਲੇ ਗੱਲ ਨਹੀਂ ਰਹਿੰਦੀ ਕੋਈ ਸੋ ਅੱਜ ਦਾ ਦਿਨ 17 ਮਈ 2016 ਵਿੱਚ ਅੱਜ ਤੋਂ 6 ਸਾਲ ਪਹਿਲਾਂ ਆਪ ਸਾਰੇ ਜਾਣਦੇ ਹੋ ਕਿ ਛਬੀਲ ਦੀ ਆੜ ਦੇ ਵਿੱਚ ਇੱਕ ਅਟੈਕ ਹੋਇਆ ਮੈਂ ਆਪਣੀ ਸੋਚ ਨੂੰ ਪਹਿਲਾਂ ਤੋਂ ਬਦਲ ਲਿਆ ਸੀ ਥੋੜਾ ਥੋੜਾ ਜੇ ਮੈਂ ਆਪਣੀ ਸੋਚ ਨਾ ਬਦਲਦਾ ਫਿਰ ਹੋ ਸਕਦਾ ਅਟੈਕ ਵੀ ਨਾ ਹੁੰਦਾ ਆਪਣੀ ਸੋਚ ਬਦਲ ਲਈ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ ਪਖੰਡ ਦੇ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ ਗਲਤ ਨੂੰ ਗਲਤ ਕਹਿਣਾ ਸ਼ੁਰੂ ਕਰ ਦਿੱਤਾ ਦੋ ਹਜ਼ਾਰ 14 ਵਿੱਚ ਮੈਂ ਚੇਂਜ ਹੋਣਾ ਸ਼ੁਰੂ ਹੋਇਆ ਸੀ 15 ਚ ਹੋਰ ਬਦਲ ਗਿਆ 16 ਚ ਜਾ ਕੇ ਹੋਰ ਬਦਲ ਗਿਆ ਫਿਰ ਉਹਨਾਂ ਨੇ ਅਟੈਕ ਕਰਤਾ ਫਿਰ ਰੁਕਿਆ ਨਹੀਂ ਫਿਰ 15 ਚ ਆ ਕੇ 16 ਚ ਅਟੈਕ ਹੋਇਆ 17 ਚ ਮੈਂ ਹੋਰ ਬਦਲ ਗਿਆ 18 ਚ ਹੋਰ ਬਦਲ ਗਿਆ 19 ਚ ਹੋਰ ਬਦਲ ਗਿਆ 19 ਦੇ ਫਰਵਰੀ ਦੇ ਮਹੀਨੇ ਮੈਂ ਇੱਥੇ ਦੀਵਾਨ ਚ ਕਿਹਾ ਸੀ ਕੋਈ ਰੱਬ ਨਹੀਂ ਤੁਸੀਂ ਰੱਬ ਹੋ ਤੁਹਾਡੇ ਰੱਬ ਤੁਸੀਂ ਆਪ ਹੋ ਸਿੱਧੀ ਜੀ ਗੱਲ ਐਗਜੈਂਪਲਾਂ ਦਿੰਦਾ ਮੈਂ ਐਡਾ ਵੱਡਾ ਢਿੱਡ ਲਾਇਆ ਰੱਬ ਨੇ ਲਾਇਆ ਕਿ ਤੁਸੀਂ ਲਾਇਆ ਸਿੱਧੀ ਗੱਲ ਇਹਦੇ 'ਚ ਬਿਮਾਰੀਆਂ ਨੇ ਇਹਦੇ 'ਚ ਰੋਗ ਨੇ ਰੱਬ ਲਾ ਕੇ ਗਿਆ ਬੋਲੋ ਵੀਰੋ ਇਹ ਢਿੱਡ ਵਾਲਾ ਸਰਾਫ ਤੈਨੂੰ ਕਿਹਨੇ ਦਿੱਤਾ ਬੋਲਣਾ ਹੈ ਜੀ ਜਰਾ ਕਿਹਨੇ ਦਿੱਤਾ ਸਰਾਫ ਆਪ ਤੇ ਤੁਸੀਂ ਢਿੱਡ ਜਿਹਾ ਹਟਾ ਲਓ ਸਿਹਤ ਠੀਕ ਕਰ ਲਓ ਵੇਟ ਘਟਾ ਲਓ ਕਾਇਮ ਹੋ ਜਾਓ ਫਿੱਟ ਹੋ ਜਾਓ ਇਹ ਵਰ ਕਿਹਨੇ ਦਿੱਤਾ ਬਈ ਆਪ ਵਰ ਵੀ ਤੇ ਸਰਾਫ ਵੀ ਤੁਸੀਂ ਦਿੱਤਾ ਤੁਸੀਂ ਦੇਣਾ ਉੱਨੀ ਚ ਮੈਂ ਇਹ ਕਿਹਾ ਸੀ ਮੈਂ ਆਪਣੀ ਗੱਲ ਤੇ ਅੱਜ ਵੀ ਕਾਇਮ ਹਾਂ ਰਹਿੰਦੇ ਸਾਹ ਤੱਕ ਮੈਂ ਕਾਇਮ ਰਹਾਂ ਲੋਕ ਕਹਿੰਦੇ ਬਾਬੇ ਨਹੀਂ ਹੁੰਦੇ ਸਾਧ ਨਹੀਂ ਹੁੰਦੇ ਸੰਤ ਨਹੀਂ ਹੁੰਦੇ ਜਿੱਥੇ ਮਰਜ਼ੀ ਲਿਖ ਲਓ ਢੱਡਰੀਆਂ ਵਾਲਾ ਕਹਿੰਦਾ ਰੱਬ ਨਹੀਂ ਹੁੰਦਾ ਜਿੱਥੇ ਮਰਜ਼ੀ ਕਹਾ ਲਓ ਮੈਂ ਨਹੀਂ ਮੰਨਦਾ ਮੈਂ ਇਹ ਮੰਨਦਾ ਤੂੰ ਰੱਬ ਹੈ ਇਹ ਮੰਨਦਾ ਤੂੰ ਰੱਬ ਦਾ ਰੂਪ ਹੈ ਇਹ ਮੰਨਦਾ ਤੂੰ ਲਹਿਰ ਹੈ ਜੇ ਰੱਬ ਸਾਗਰ ਹੈ ਤੇ ਤੂੰ ਲਹਿਰ ਹੈ ਰੱਬ ਜੇ ਸਮੁੰਦਰ ਹੈ ਤੂੰ ਲਹਿਰ ਹੈ ਇਹ ਮੰਨਦਾ ਜੇ ਰੱਬ ਸੂਰਜ ਹੈ ਤੂੰ ਚੰਦਰ ਤੂੰ ਕਿਰਨ ਹੈ ਜੇ ਰੱਬ ਦਰਖਤ ਹੈ
ਤੂੰ ਪੱਤਾ ਹੈ। ਮੈਨੂੰ ਦੱਸੋ ਪੱਤਾ ਦਰਖਤ ਹੁੰਦਾ ਹੈ ਕਿ ਨਹੀਂ? ਬੋਲ ਕੇ ਜਵਾਬ ਦਿਓ। ਕਿਰਨ ਸੂਰਜ ਹੁੰਦੀ ਹੈ ਕਿ ਨਹੀਂ? ਲਹਿਰ ਸਮੁੰਦਰ ਹੁੰਦਾ ਹੈ ਕਿ ਨਹੀਂ? ਜਵਾਬ ਦਿਓ। ਬੰਦਾ ਫਿਰ ਰੱਬ ਹੁੰਦਾ ਹੈ ਕਿ ਨਹੀਂ? ਗੁਰੂ ਗ੍ਰੰਥ ਸਾਹਿਬ ਚ ਸੈਂਕੜੇ ਐਗਜੈਂਪਲਾਂ ਨੇ, ਸੈਂਕੜੇ, ਜਿੱਥੇ ਉਹਨਾਂ ਨੇ ਕਿਹਾ ਤੂੰ ਰੱਬ ਦਾ ਰੂਪ ਹੈ। ਆਪਾਂ ਇਸ ਵਿਸ਼ੇ ਤੇ ਕਿੰਨੇ ਸ਼ਬਦਾਂ ਦੀ ਵਿਆਖਿਆ ਕੀਤੀ, ਕਿੰਨੇ ਸ਼ਬਦਾਂ ਦੀ। ਹੁਣ ਜਦੋਂ ਮੈਂ ਤੁਹਾਨੂੰ ਕਹਿੰਦਾ ਗੁਰੂ ਸਾਹਿਬ ਨੇ ਕਿਹਾ ਇੱਕ, ਇੱਕੋ, ਸਾਰਾ ਕੁਝ ਇੱਕ ਹੈ, ਤੂੰ ਪਤਾ ਕਿਵੇਂ ਬਚ ਕੇ ਨਿਕਲਣ ਲੱਗਿਆ ਸੀ? ਜਿਵੇਂ ਬੰਦਾ ਨਿਕਲਣ ਨਹੀਂ ਲੱਗਿਆ ਹੁੰਦਾ, ਬਚ ਕੇ ਨਿਕਲਣ ਲੱਗਿਆ ਸੀ। ਇੱਕ ਮਿੰਟ ਸੁਣਿਓ ਗੱਲ, ਪਰਮੇਸ਼ਰ ਦੁਆਰ ਤੇ ਅਟੈਕ ਹੋ ਜੇ, ਇੱਥੇ ਹੋ ਜੇ ਅਟੈਕ, ਉਹ ਕਹਿਣ ਪਰਮੇਸ਼ਰ ਦੁਆਰੀਏ ਸਾਰੇ ਹੀ ਮਾਰਨੇ ਨੇ। ਮੰਨ ਲਓ ਆਪਾਂ ਆਪਾਂ ਕਹਿ ਦਈਏ, ਉਹ ਕਹਿਣ ਵੀ ਕਿੰਨੇ ਨੇ ਪਰਮੇਸ਼ਰ ਦੁਆਰੀਏ? ਮੈਂ ਪਤਾ ਕਹਿਦਾ ਸਾਰੇ ਹੀ ਇੱਕ ਨੇ, ਬਸ ਇਹ ਕਹਿਤਾ ਹੁਣ ਬਚ ਕੇ ਨਿਕਲ ਕੇ ਵਿਖਾ, ਉੱਥੇ ਖੜੇ ਨੇ ਆਲੇ ਦੁਆਲੇ ਘੇਰ ਕੇ, ਤੇ ਜਦੋਂ ਮੈਂ ਕਹਿਤਾ ਸਾਰੇ ਨੇ, ਹੁਣ ਤੂੰ ਬਚ ਨਹੀਂ ਸਕਦਾ। ਉਹ ਕਹਿਣਗੇ ਅੱਛਾ ਇਹਦਾ ਮਤਲਬ ਸਾਰੇ ਨੇ। ਜਦੋਂ ਗੁਰੂ ਸਾਹਿਬ ਨੇ ਕਿਹਾ ਨਾ ਇੱਕੋ, ਸਾਰਾ ਕੁਝ ਇੱਕ ਹੈ, ਸਾਰਾ ਕੁਝ ਇੱਕ ਹੈ, ਇੱਕ ਓੰਕਾਰ ਦਾ ਅਰਥ ਇਹ ਸੀ ਸਾਰਾ ਕੁਝ ਇੱਕ ਹੈ, ਹੁਣ ਤੂੰ ਬਚ ਨਹੀਂ ਸਕਦਾ ਜ਼ਿੰਮੇਵਾਰੀ ਤੋਂ, ਤੂੰ ਰੱਬ ਦਾ ਰੂਪ ਹੈ, ਹੁਣ ਤੂੰ ਭੱਜ ਕੇ ਵਿਖਾ। ਇਹ ਜ਼ਿੰਮੇਵਾਰੀ ਦੇ ਦਿੱਤੀ ਤੈਨੂੰ, ਰੱਬ ਦਾ ਰੂਪ ਕਹਿ ਕੇ ਤੈਨੂੰ ਜ਼ਿੰਮੇਵਾਰੀ ਦੇ ਦਿੱਤੀ, ਹੁਣ ਫਰਜ਼ ਨਿਭਾ। ਕਰਜ਼ਾ ਚੜ ਗਿਆ, ਅਰਦਾਸ ਕਰ, ਕਰਜ਼ਾ ਲਾ ਦਿਓ ਜੀ, ਕਰਜ਼ਾ ਮਹਾਰਾਜ ਕਰਜ਼ਾ ਕਿਰਪਾ ਕਰ ਦਿਓ, ਕਈ ਜਾ ਦਿਨ ਰਾਤ ਲੱਗਾ ਰਹੇ, ਲੈ ਜੂ ਕਰਨਾ ਲਾਉਣਾ ਆਪ ਨੂੰ, ਜ਼ਮੀਨ ਵੇਚੇਗਾ, ਕੁਝ ਹੋਰ ਕਰ ਲੈ, ਪ੍ਰਬੰਧ ਕਰ, ਦਿਮਾਗ ਨਹੀਂ ਦਿੱਤਾ ਤੈਨੂੰ ਤੇ ਪ੍ਰਬੰਧ ਤੈਨੂੰ ਆਪ ਕਰਨਾ ਪੈਣਾ, ਤੂੰ ਕਰਨਾ, ਤੂੰ ਉਹਦਾ ਰੂਪ ਹੈ, ਰੱਬ ਦਾ ਰੂਪ ਹੈ। ਵੀਰੋ ਮੰਨ ਲਓ ਕ੍ਰਿਸ਼ਨ ਨੂੰ ਭਗਵਾਨ ਕਹੋ, ਪਰ ਇਹ ਯਾਦ ਰੱਖੀ ਜੇ ਕ੍ਰਿਸ਼ਨ ਰੱਬ ਹੈ ਤੇ ਤੂੰ ਕ੍ਰਿਸ਼ਨ ਦਾ ਰੂਪ ਹੈ, ਫਿਰ ਜ਼ਿੰਮੇਵਾਰੀ ਨਿਭਾ ਜੋ ਕ੍ਰਿਸ਼ਨ ਤੋਂ ਚਾਹੁੰਦਾ ਤੈਨੂੰ ਕਰਨਾ ਪੈਣਾ, ਤੂੰ ਉਹਦਾ ਰੂਪ ਹੈ, ਤੂੰ ਉਹਦਾ ਪਾਰਟ ਹੈ, ਉਹਦਾ ਹਿੱਸਾ ਹੈ, ਤੈਨੂੰ ਜ਼ਿੰਮੇਵਾਰੀ ਆਪਣੀ ਨਿਭਾਉਣੀ ਪੈਣੀ ਹੈ। ਤੇ ਮੇਰਿਓ ਵੀਰੋ ਚੱਲਦਿਆਂ 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 ਜਿੱਦਣ ਭੁਪਿੰਦਰ ਸਿੰਘ ਹੋਣਾ ਦੀ ਮੌਤ ਹੋਈ ਹੈ, 6 ਸਾਲ ਪਹਿਲਾਂ ਅੱਜ ਵਾਲੇ ਦਿਨ, ਮੈਂ ਸੱਚੀ ਕਹਿ ਰਿਹਾ ਮੈਨੂੰ ਨਹੀਂ ਸੀ ਪਤਾ, ਉਦਣ ਮੇਰੀ ਸੋਚ ਇਹ ਨਹੀਂ ਸੀ, ਪਰ ਇਹਨਾਂ ਨੇ ਅਟੈਕ ਕਰ ਕਰਕੇ ਕਰ ਕਰਕੇ ਕਰ ਕਰਕੇ ਕਰ ਕਰਕੇ ਅੱਜ 6 ਸਾਲਾਂ ਬਾਅਦ ਮੈਨੂੰ ਇੱਥੇ ਖਿਲਾਰਤਾ। ਮੈਂ ਅੱਜ ਗੁਰੂ ਸਾਹਿਬ ਦੇ ਸਮਝ ਕੇ, ਗੁਰਬਾਣੀ ਤੋਂ ਸਮਝ ਕੇ, ਗੁਰਦੁਆਰੇ ਚ ਬੈਠ ਕੇ ਇਹ ਕਹਿ ਰਿਹਾ ਕੋਈ ਰੱਬ ਨਹੀਂ, ਇੱਥੇ ਤੱਕ ਇਸ ਕਰਕੇ ਆਇਆ। ਸ਼ਾਇਦ ਮੈਂ ਪਿੱਛੇ ਮੁੜ ਜਾਂਦਾ, ਜੇ ਭੁਪਿੰਦਰ ਸਿੰਘ ਹੋਣਾ ਦੀ ਮੌਤ ਨਾ ਹੁੰਦੀ ਸ਼ਾਇਦ ਮੈਂ ਪਿੱਛੇ ਮੁੜ ਜਾਂਦਾ, ਪਰ ਇਹ ਉਹਨਾਂ ਦਾ ਖੂਨ ਹੈ ਜਿਹੜਾ ਸਾਡੀ ਵਿਚਾਰਧਾਰਾ ਵਿੱਚ ਫਿਊਲ ਬਣ ਕੇ ਕੰਮ ਕੀਤਾ ਜਾਂਦਾ, ਪੈਟਰੋਲ ਬਣ ਕੇ ਕੰਮ ਕੀਤਾ ਜਾਂਦਾ। ਹੋਰ ਥੋੜੇ ਰਹਿ ਜਾਓ, ਹੋਰ ਘੱਟ ਜਾਓ, ਮੈਂ ਤੇ ਕਿਹਾ ਸੀ ਅਸੀਂ ਦਰਬਾਰ ਚ ਦੀਵਾਨ ਲਾਇਆ ਕਰਾਂਗੇ, ਥੋੜੇ ਜੇ ਰਹਿ ਜਾਣਗੇ। ਮੈਂ ਤੇ ਫਿਰ ਵੀ ਹੈਰਾਨ ਹਾਂ, ਤੁਸੀਂ ਫਿਰ ਵੀ ਬਹੁਤ ਹੈ। ਮੈਂ ਵੈਸੇ ਦਰਬਾਰ ਚ ਦੀਵਾਨ ਲਾਉਂਦਾ, ਮੈਂ ਜਿਹੜੇ ਲਾਈਵ ਸੁਣਦੇ ਹੋ ਮੈਂ ਦਰਬਾਰ ਚ ਹੀ ਲਾਉਂਦਾ। ਆਪਾਂ 2 ਸਾਲ ਕੋਰੋਨਾ ਦੇ ਵਿੱਚ 15-20 ਜਣੇ ਹੀ ਦੀਵਾਨ ਲਾਉਂਦੇ ਹੁੰਦੇ ਸੀ ਇਕੱਲੇ ਹੀ, ਪਰ ਵੀਰਾ ਮੇਰੇ ਆ ਜਿੱਥੇ ਮਰਜ਼ੀ ਡਿਬੇਟ ਕਰਾ ਲੈ, ਸੱਚੇ ਹੋਈ ਹੈ। ਤੈਨੂੰ ਕੋਈ ਬੰਦਾ ਕਹਿੰਦਾ ਨਹੀਂ ਰੱਬ ਕਰਦਾ ਉਹ ਕਰਦਾ ਹੈ, ਕਿਰਾਇਆ ਲੈ ਲਈ ਗੱਡੀ ਦਾ 5,000 ਕਿਰਾਇਆ ਲੈ ਲਈ, ਬੰਦਾ ਚੰਗਾ ਹੋਵੇ, ਸਮਝਦਾਰ ਹੋਵੇ, ਸਿਆਣਾ ਹੋਵੇ, ਚੰਗੀ ਤਰ੍ਹਾਂ ਸੁਣੇ ਵੀ ਤੇ ਮੈਨੂੰ ਸੁਣਾਵੇ ਵੀ, ਨਾਲ ਲਿਆ ਟਾਈਮ ਲੈ, ਇਕੱਠੇ ਬੈਠਾਂਗੇ, ਗੱਲ ਕਰਾਂਗੇ।
ਇੱਕ ਘੰਟਾ ਟਾਈਮ ਲੈ ਲੈ, ਦੋ ਘੰਟੇ ਲੈ ਲੈ, ਚਾਰ ਘੰਟੇ ਲੈ ਲੈ, ਮੈਨੂੰ ਇਹ ਸਮਝਾ ਦੇਵੇ ਉਹ ਬੈਠਾ ਕਿਵੇਂ ਹੈ ਤੇ ਮੈਂ ਸਮਝਾਵਾਂਗਾ ਤੇਰੇ ਵਿੱਚ ਸਭ ਕੁਝ ਕਿਵੇਂ ਕਰਦਾ। ਇਹ ਮੈਨੂੰ ਐਕਸਪਲੇਨ ਕਰੇ, ਮੈਨੂੰ ਮਨਾਵੇ, ਮੈਨੂੰ ਸਮਝਾਵੇ, ਕਿਸੇ ਨੂੰ ਲੈ ਆਓ। ਪਰ ਸੱਚ ਇਹ ਹੈ, ਬੜੇ ਬੰਦੇ ਭਰਾਵਾਂ ਤੁਹਾਨੂੰ ਮਿਲਦੇ ਨਹੀਂ, ਬੜਾ ਜਰੋ ਜਰਾ ਦੱਸੋ, ਇਦਾਂ ਦੇ ਬੰਦੇ ਮਿਲਦੇ ਨਹੀਂ। ਕਈ ਕਹਿਣਗੇ ਗੱਲਾਂ ਤੇ ਸਾਰੀਆਂ ਠੀਕ ਨੇ, ਗਿਆਨੀ ਨਾਲ ਕਰੀ ਕਿਸੇ ਨੇ, ਅੱਜ ਵਾਲਾ ਦੀਵਾਨ ਸੁਣਾਈ, ਕਈ ਕਥਾਵਾਂ ਸੁਣਾਈ, ਪਤਾ ਕਹਿਣਗੇ ਗੱਲਾਂ ਸਾਰੀਆਂ ਠੀਕ ਨੇ। ਤੂੰ ਕਹੀਂ ਫਿਰ ਰਾਜਾ ਚੱਲੀਏ, ਉਹ ਯਾਰ ਫੋਟੋ ਨਹੀਂ ਖਿਚਾਣੀ, ਸਾਲਾ ਪੰਗਾ ਹੀ ਨਾ ਪੈ ਜੇ। ਮਾਫ ਕਰਨਾ, ਮਾਫ ਕਰਨਾ ਸ਼ਬਦ ਮੇਰੇ ਤੋਂ ਨਿਕਲ ਗਿਆ, ਮਾਫ ਕਰਨਾ, ਕਿਤੇ ਕੋਈ ਪੰਗਾ ਨਾ ਪੈ ਜਾਵੇ, ਕਿਤੇ ਜੱਬ ਨਾ ਛਿੜ ਜਾਵੇ, ਕਿਤੇ ਕੋਈ ਹੋਰ ਹੀ ਨਾ ਭਾਣਾ ਵਰਤ ਜਾਏ, ਇਦਾਂ ਕਹਿਣਾ ਮੈਂ ਨਹੀਂ ਜਾਣਾ, ਮੈਂ ਨਹੀਂ ਕਰ ਸਕਦਾ। ਪਰ ਕਹੇਗਾ ਗੱਲ ਠੀਕ ਹੈ, ਹੈ ਤੇ ਇਹੀ ਹੈ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ, ਜੋ ਕਰਨਾ ਹੈ ਅਸੀਂ ਆਪਣੀ ਜ਼ਿੰਦਗੀ ਚ ਆਪ ਕਰਨਾ। ਹਰ ਗ੍ਰੰਥੀ ਨੇ, ਹਰ ਪਾਠੀ ਨੇ, ਗ੍ਰੰਥੀ ਸਿੰਘ ਅੱਜ ਵਿਚਾਰੇ ਵਿਚਾਰੇ ਗ੍ਰੰਥੀ ਸਿੰਘ ਕਿੰਨਾ ਰੌਲਾ ਪਾਉਂਦੇ ਹੈ, ਕਿੰਨਾ ਰੋਂਦੇ ਹੈ। ਉਹ ਕਹਿੰਦੇ ਸਾਡੀਆਂ ਤਨਖਾਹਾਂ ਘੱਟ ਨੇ, ਪੈ ਰਿਹਾ ਨਾ ਰੌਲਾ ਸੁਣਿਆ, ਪ੍ਰਬੰਧਕ ਪੈਸੇ ਕੱਟ ਲੈਂਦੇ ਨੇ, ਸਾਨੂੰ ਪੈਸੇ ਪੂਰੇ ਨਹੀਂ ਦਿੰਦੇ, ਸਾਡੇ ਪੈਸੇ ਕੱਟ ਲੈਂਦੇ ਨੇ, ਸਾਡੇ ਪੈਸੇ ਖਾ ਜਾਂਦੇ ਨੇ। ਡਿਪੈਂਡ ਕਿਹਦੇ ਤੇ ਨੇ? ਪ੍ਰਬੰਧਕਾਂ ਤੇ। ਕਨੇਡਾ ਮੈਂ ਭੇਜਿਆ, ਮੈਂ ਅਰਦਾਸ ਕੀਤੀ, ਸਾਰੇ ਕਹਿੰਦੇ ਆ, ਪਰ ਆਪਣੇ ਲਈ ਅਰਦਾਸ ਕੰਮ ਨਹੀਂ ਆ ਰਹੀ, ਆਪਣੇ ਲਈ ਨਹੀਂ ਆ ਰਹੀ। ਮੈਂ ਲੋਕਾਂ ਦੇ ਬੱਚਿਆਂ ਦੀ ਸੁੱਖ ਮੰਗਦਾ, ਮੇਰੇ ਬੱਚੇ ਭੁੱਖੇ ਮਰਦੇ ਆ। ਜਿੱਥੇ ਲੋਕਾਂ ਦੇ ਬੱਚਿਆਂ ਦੀ ਮੰਗਦੇ ਹਾਂ, ਅਸੀਂ ਆਪਣੇ ਬੱਚਿਆਂ ਦੀ ਵੀ ਮੰਗ ਸਕਦੇ ਹਾਂ, ਪਰ ਸਾਨੂੰ ਪਤਾ ਹੈ ਮੇਰੇ ਬੱਚਿਆਂ ਦੀ ਤਰੱਕੀ ਤਾਂ ਹੋਣੀ ਹੈ ਜੇ ਮੈਂ ਕਰਾਂਗਾ। ਤੇ ਫਿਰ ਹੁਣ ਕਰਨਾ ਕੀ ਹੈ? ਗ੍ਰੰਥੀ ਸਿੰਘੋ, ਆਪਣੇ ਨਿਆਣਿਆਂ ਨੂੰ ਪੜ੍ਹਾਓ, ਪਾਰਟ ਟਾਈਮ ਜੋਬ ਕਰੋ, ਗ੍ਰੰਥੀ ਦੀ ਡਿਊਟੀ ਵੀ ਕਰੋ, ਨਾਲ ਕੱਪੜੇ ਸੀਣ ਦਾ ਕੰਮ ਸਿੱਖ ਲਓ, ਪੈਂਚਰ ਲਾਉਣ ਦਾ ਸਿੱਖ ਸਕਦਾ ਉਹ ਸਿੱਖ ਲਵੇ, ਪੰਜ ਚਾਰ ਘੰਟੇ ਕੱਪੜੇ ਵੇਚ ਸਕਦਾ ਕੱਪੜੇ ਵੇਚ ਲਵੇ, ਦੁਕਾਨ ਕਰ ਸਕਦਾ ਦੁਕਾਨ ਪਾ ਲਵੇ, ਜਿਹੜਾ ਕੰਮ ਕਰ ਸਕਦਾ ਕਰੇ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਗ੍ਰੰਥੀ ਸਿੰਘੋ, ਕਿਸੇ ਵੀ ਪ੍ਰਬੰਧਕਾਂ ਨੇ ਤੁਹਾਡੀ ਬਾਂਹ ਨਹੀਂ ਫੜਨੀ, ਤੁਹਾਨੂੰ ਤੁਹਾਡੀ ਬਾਂਹ ਆਪ ਹੀ ਫੜਨੀ ਪੈਣੀ ਹੈ, ਆਪਣੇ ਕੰਮ ਆਪ ਕਰਨੇ ਪੈਣਗੇ, ਖੁਦ ਕੰਮ ਕਰਨਾ ਪਏਗਾ। ਜਿਹੜੇ ਵੀ ਤੁਹਾਡੇ ਤੋਂ ਅਰਦਾਸਾਂ ਕਰਕੇ ਜਾਂਦੇ ਆ ਨਾ, ਅਰਦਾਸ ਵੀ ਕਰਾਉਂਦੇ ਆ ਤੇ ਆਈਲੈਟਸ ਵੀ ਕਰਦੇ ਹੈ, ਕਰਦੇ ਕਿ ਨਹੀਂ ਕਰਦੇ? ਅਰਦਾਸ ਵੀ ਕਰਾਉਂਦੇ ਆ ਤੇ ਅਮਰੀਕਾ ਜਾਣ ਲਈ 40 ਲੱਖ ਰੁਪਈਆ ਏਜੰਟ ਨੂੰ ਵੀ ਦਿੰਦੇ ਆ, ਮੈਕਸੀਕੋ ਦਾ ਬਾਰਡਰ ਆਪ ਟੱਪਦੇ ਹੈ, ਬੋਲੋ ਬਈ ਹੈ ਕਿ ਨਹੀਂ? ਇਸੇ ਤਰ੍ਹਾਂ ਤੈਨੂੰ ਤੇਰੇ ਬੱਚਿਆਂ ਲਈ ਆਪ ਕਰਨਾ ਪੈਣਾ, ਖੁਦ ਕਰਨਾ ਪੈਣਾ, ਆਪ ਕਮਾਉਣਾ ਪੈਣਾ, ਮਿਹਨਤ ਕਰਨੀ ਪੈਣੀ ਹੈ, ਖੜੇ ਹੋਣਾ ਪੈਣਾ। ਤਾਂ ਕਰਕੇ ਅਸੀਂ ਰਹੀਏ ਨਾ ਰਹੀਏ, ਮੈਂ ਸਪਸ਼ਟ ਕਹਿ ਰਿਹਾ, ਪਰਮੇਸ਼ਰ ਦੁਆਰ ਰਵੇ ਨਾ ਰਵੇ, ਪਰ ਅਸੀਂ ਇਹੀ ਮੰਨਾਂਗੇ ਵੀ ਤੂੰ ਰੱਬ ਹੈ, ਤੇਰੇ ਹੱਥ ਹੈ ਸਾਰਾ ਕੁਝ, ਤੂੰ ਕਰਨਾ ਹੈ। ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾ ਲਓ, ਮਾੜਾ ਬਣਾ ਲਓ। ਮੇਰਿਓ ਵੀਰੋ, ਭੈਣੋ, ਸੁਣਿਓ ਬੀਬੀਓ, ਸਾਡੇ ਇੱਥੇ 48 ਟੈਂਪਰੇਚਰ ਚੱਲ ਰਿਹਾ, 47। ਪਰਸੋਂ ਦੁਪਹਿਰ ਵੇਲੇ ਸਾਡੇ ਸੀ 47 ਤੇ ਦੁਬਈ ਵਿੱਚ ਸੀ 30। ਦੁਬਈ ਚ ਕਿੰਨਾ ਸੀ? 30। ਸਾਡੇ ਸੀ 47। ਅੱਜ ਤੋਂ 10 ਸਾਲ ਪਹਿਲਾਂ ਦੁਬਈ ਚ ਸੀ 47,
ਸਾਡੇ ਘੱਟ ਸੀ, ਉਹ ਆਪਣੇ ਟੈਂਪਰੇਚਰ ਨੂੰ ਥੱਲੇ ਲੈ ਆਏ, ਦਰਖਤੀ ਦਰਖਤ ਕਰਤੇ ਉਹਨਾਂ ਨੇ, ਬਹੁਤ ਦਰਖਤ ਲਾਏ, ਬੱਦਲਾਂ ਦੇ ਵਿੱਚ ਹੈਲੀਕਾਪਟਰ ਵਾੜਦੇ ਐ, ਬੱਦਲ ਬਣਦੇ ਐ, ਉਹਦੇ 'ਚ ਛਿੜਕਦੇ ਐ, ਕੁਝ ਮੀਂਹ ਪੈ ਜਾਂਦਾ, ਆਪਣੇ ਦਿਮਾਗ ਨਾਲ ਆਪਣੀ ਅਕਲ ਨਾਲ ਥੱਲੇ ਨੂੰ ਕਰ ਲਿਆ ਟੈਂਪਰੇਚਰ। ਹੁਣ ਵੀ ਉੱਥੇ ਠੰਡਾ ਠੰਡਾ ਮੌਸਮ ਹੋਣਾ ਇਸ ਵੇਲੇ, ਅੱਗ ਲੱਗਦੀ ਹੁੰਦੀ ਸੀ ਤੇ ਆਪਾਂ ਸਾਰਿਆਂ ਨੇ ਦਰਖਤ ਪੱਟ ਪੱਟ ਕੇ ਆਉਣ ਵਾਲੇ ਪੰਜਾਂ ਸੱਤਾਂ ਸਾਲਾਂ ਵਿੱਚ 52 ਟੈਂਪਰੇਚਰ ਜਾਏਗਾ ਤੇ ਪੰਜਾਬ 'ਚ ਕਿਹੜੇ ਪਲਾਟ ਖਰੀਦਣ ਦੀ ਗੱਲ ਕਰਨਾ। 17 ਸਾਲ ਦਾ ਪਾਣੀ ਰਹਿ ਗਿਆ ਧਰਤੀ 'ਚ, 17 ਸਾਲ ਤੋਂ ਬਾਅਦ ਬੰਜਰ ਹੋਏਗੀ ਪੰਜਾਬ ਦੀ ਧਰਤੀ, ਤੇਰੇ ਧਰੇ ਧਰਾਏ ਪਲਾਟ ਰਹਿ ਜਾਣਗੇ, ਤੇਰੀਆਂ ਧਰੀਆਂ ਧਰਾਈਆਂ ਜਾਇਦਾਦਾਂ ਰਹਿ ਜਾਣਗੀਆਂ। ਕਿਹੜੇ 40 ਕਿੱਲਿਆਂ ਦੀ ਗੱਲ ਕਰਦਾ, ਖਤਮ ਹੈ ਕੰਮ, ਆ ਰਹਿ ਗਏ 15 ਸਾਲ 20 ਸਾਲ ਬਸ। ਇੱਥੇ ਮਾਰੂ ਥਲ ਬਣੇਗਾ, ਰਾਜਸਥਾਨ ਬਣ ਜਾਣਾ, ਤੇ ਮੈਨੂੰ ਦੱਸੋਗੇ ਭਲਾ ਬਣਾਇਆ ਕਿੰਨੇ ਰੱਬ ਨੇ? ਵੀਰੋ ਬੋਲੋ ਜਰਾ, ਆਪਾਂ 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 ਸਾਰੇ ਇੰਡੀਆ ਨੂੰ ਚੌਲ ਖਵਾਉਣੇ ਨੇ, ਸਾਨੂੰ ਫਿਕਰ ਹੈ ਤੇ ਚੌਲ ਖਵਾਉਣੇ ਨੇ, ਚੌਲ ਚੌਲਾਂ ਨੂੰ ਖਵਾਉਣ ਲਈ ਕਿੰਨਾ ਪਾਣੀ ਕੱਢਿਆ, ਕੱਢਦੇ ਰਹੇ ਕੱਢਦੇ ਰਹੇ ਕੱਢਦੇ ਰਹੇ। ਅੱਜ ਵੀ ਫਸਲ ਜੇ ਬਦਲ ਲਈਏ, ਮੈਂ ਨਹੀਂ ਕਹਿੰਦਾ ਜੱਟਾਂ ਦਾ ਕਸੂਰ ਹੈ, ਚੌਲ ਨਾ ਬੀਜਣ ਫਿਰ ਬੀਜਣ ਕੀ, ਤੇ ਸਰਕਾਰਾਂ ਪ੍ਰਬੰਧ ਕਰਨ, ਬਰਾਬਰ ਦੇ ਰੇਟ ਦੇਣ, ਜਿੰਨਾ ਚੌਲਾਂ ਦਾ ਮਿਲਣਾ ਇੰਨਾ ਹੋਰ ਚੀਜ਼ ਦਾ ਰੇਟ ਦੇਣ, ਜਿਹਦੇ ਲਈ ਪਾਣੀ ਘੱਟ ਵਰਤੋਂ 'ਚ ਆਵੇ। ਅੱਜ ਚੌਲ ਘਟਾ ਦਿਓ, 17 ਸਾਲ ਦਾ ਪਾਣੀ 34 ਸਾਲ ਚੱਲ ਜੂ, 34 ਸਾਲ ਅੱਜ ਆਓ। ਪਰ ਜੋ ਕੀਤਾ ਬੰਦੇ ਨੇ ਕੀਤਾ, ਏਦਾਂ ਕਿਹੋ, ਇੰਨੇ ਗੁਰਦੁਆਰੇ ਸੀ, ਇੰਨੇ ਸਰੋਵਰ ਸੀ, ਐਡੇ ਐਡੇ ਤੀਰਥ ਸਥਾਨ ਸੀ, ਐਡੇ ਐਡੇ ਦੀਵਾਨ ਹਾਲ ਸੀ, ਓਏ ਹੋਇਆ ਕੀ? ਪੰਜਾਬ ਰਾਜਸਥਾਨ ਕਿਵੇਂ ਬਣ ਗਿਆ? ਬਣੇਗਾ ਜੇ ਅਸੀਂ ਨਾ ਸਮਝੇ, ਕਿਉਂਕਿ ਇਹ ਧਰਤੀ ਦਾ ਬੰਦਾ ਰੱਬ ਹੈ, ਰੱਬ ਬੰਦਾ ਇੱਥੇ। ਹੁਣ ਉਸ ਰੱਬ ਨੂੰ ਸਮਝਾਉਣ ਦੀ ਲੋੜ ਹੈ ਕਿ ਇਸ ਰੱਬ ਨੂੰ ਬੋਲੋ ਜਰਾ, ਧਰਤੀ ਵਾਲੇ ਰੱਬ ਨੂੰ ਇਹਨੂੰ ਸਮਝਾਓ, ਇਹਨੇ ਬੇੜਾ ਗਰਕ ਕੀਤਾ। ਹੁਣ ਤੁਸੀਂ ਸਾਰੇ ਪਾਣੀ ਕੱਢੋ ਬਈ, ਕੱਢੀ ਚੱਲੋ, ਕੱਢੀ ਚੱਲੋ, ਕੱਢੀ ਚੱਲੋ, ਨਾਲ ਅਰਦਾਸਾਂ ਕਰੀ ਚੱਲੋ, ਬਾਬਾ ਭੇਜੀ ਚੱਲ, ਕੱਖ ਨਹੀਂ ਹੋਣਾ ਵੀਰੋ, ਕੁਛ ਨਹੀਂ ਹੋਣਾ। ਇਸ ਸੱਚ ਨੂੰ ਸਮਝੋ, ਇਸ ਸੱਚ ਨੂੰ ਸਮਝੋ, ਇਹ ਸੱਚ ਹੈ। ਅੱਜ ਤੁਹਾਡੇ ਚ ਬੈਠ ਕੇ ਮੈਂ ਗੱਲ ਕਰ ਰਿਹਾ, ਮੈਂ ਆਹ ਗੱਲਾਂ ਕਰਨ ਵਾਸਤੇ ਬੜਾ ਖਮਿਆਜਾ ਭੁਗਤਿਆ। ਮੈਂ ਆਪਣੀਆਂ ਸਟੇਜਾਂ ਛੱਡ ਦਿੱਤੀਆਂ ਵੀਰਾ, ਮੈਂ ਬੜੀ ਸੰਗਤ ਗਵਾਈ ਹੈ, ਮੈਂ ਬੜੇ ਸ਼ਰਧਾਲੂ ਗਵਾਏ ਹੈ, ਮੈਂ ਆਪਣੀ ਬਹੁਤ ਸਪੋਰਟ ਕਰਨ ਵਾਲੇ ਬੰਦੇ ਗਵਾਏ ਐ, ਮੈਨੂੰ ਰੱਬ ਮੰਨਣ ਵਾਲੇ ਬੰਦੇ ਗਵਾਏ ਐ, ਮੈਂ ਵੱਡੀਆਂ ਵੱਡੀਆਂ ਸਟੇਜਾਂ ਗਵਾਈਆਂ, ਇਹ ਗੱਲ ਕਹਿਣ ਪਿੱਛੇ ਵੀ ਤੂੰ ਰੱਬ ਐ। ਮੈਂ ਆਪਣਾ ਸਾਥੀ ਗਵਾਇਆ ਭੁਪਿੰਦਰ ਸਿੰਘ, ਆ ਇੱਥੇ ਬੱਚੇ ਬੈਠੇ, ਇਹਨਾਂ ਨੇ ਆਪਣਾ ਪਿਓ ਗਵਾਇਆ, ਭੈਣਾਂ ਨੇ ਆਪਣਾ ਭਰਾ ਗਵਾਇਆ, ਪਤਨੀ ਨੇ ਆਪਣਾ ਪਤੀ ਗਵਾਇਆ ਹੈ, ਤੈਨੂੰ ਇਹ ਕਹਿਣ ਵਾਸਤੇ ਕਿ ਤੂੰ ਆਪਣਾ ਰੱਬ ਆਪ ਬਣੋ, ਐਵੇਂ ਡਿਪੈਂਡ ਨਾ ਹੋ ਕਿਸੇ ਤੇ, ਖੁਦ ਖੜਾ ਹੋ ਜਾ ਪੈਰਾਂ ਤੇ। ਮੇਰੇ ਗੁਰੂ ਗ੍ਰੰਥ ਸਾਹਿਬ ਤੋਂ ਮੈਂ ਇਹ ਸਮਝਿਆ, ਇਹਨਾਂ ਤੇ ਮੈਂ ਚੌਰ ਕਰਾਂਗਾ, ਇਹਨਾਂ ਲਈ ਮੈਂ ਪਾਲਕੀਆਂ ਲਾਵਾਂਗਾ, ਇਹਨਾਂ ਲਈ ਮੈਂ ਤਖਤ ਲਾਵਾਂਗਾ, ਇਹਨਾਂ ਲਈ ਮੈਂ ਇਦੋਂ ਵੀ ਵੱਡਾ ਦਰਬਾਰ ਬਣਾਵਾਂਗਾ, ਕਿਉਂਕਿ ਇਹਨਾਂ ਨੇ ਮੈਨੂੰ ਸਮਝਾਇਆ, ਮੈਂ ਗੁਰੂ ਗ੍ਰੰਥ ਸਾਹਿਬ ਤੋਂ ਸਮਝਿਆ। ਮੈਨੂੰ ਇਹ ਲੱਗਦਾ ਗੁਰੂ ਗ੍ਰੰਥ ਸਾਹਿਬ ਤੋਂ ਮੈਂ ਇਦਾਂ ਸਮਝਦਾ ਵੀ ਇਹ ਮੈਨੂੰ ਕਹਿੰਦੇ ਨੇ ਤੁਸੀਂ ਆਪਣੇ ਰੱਬ ਆਪ, ਆਪਣੇ ਆਪ ਨੂੰ ਠੀਕ ਤੁਸੀਂ ਆਪ ਕਰਨਾ, ਇਹ ਅਸੀਂ ਸਮਝਦੇ ਹਾਂ। ਵੀਰਾ ਕਈ ਵਿਚਾਰਾਂ ਬੜੀਆਂ ਮਹਿੰਗੀਆਂ ਪੈ ਜਾਂਦੀਆਂ, ਯਾਦ ਰੱਖੋ ਸਟੇਜਾਂ ਤੇ ਬੋਲਣਾ ਹੈ ਤੇ ਕੁਝ ਗੱਲਾਂ ਦੀ ਕੀਮਤ ਬਹੁਤ ਜ਼ਿਆਦਾ ਹੈ। ਕੁਝ ਗੱਲਾਂ ਦੀ ਕੀਮਤ ਅਦਾ ਕਰਨੀ ਪੈਂਦੀ ਹੈ, ਚੁਕਾਉਣੀ ਪੈਂਦੀ। ਤੁਹਾਨੂੰ ਕੀ ਲੱਗਦਾ ਮੈਂ ਸਟੇਜ ਤੇ ਬੋਲ ਰਿਹਾ ਇਹਦੀ ਮੈਨੂੰ ਕੀਮਤ ਚੁਕਾਉਣੀ ਪੈਂਦੀ ਹੈ? ਚਾਰੇ ਪਾਸੇ ਬੋਡੀਗਾਰਡ ਘਿਰ ਕੇ, ਹਰ ਵੇਲੇ ਖਤਰਾ, ਹਰ ਵੇਲੇ ਖਤਰਾ। ਵਿਦੇਸ਼ਾਂ ਚ ਜਾਣਾ 15 ਬੰਦੇ ਮੇਰੇ ਗੇਟ ਅੱਗੇ ਖੜੇ ਹੁੰਦੇ ਨੇ ਹਰ ਥਾਂ ਤੇ। ਮੈਨੂੰ ਬੋਲ ਕੇ ਦੱਸੋ, ਹਿੰਦੂਆਂ ਤੋਂ ਖਤਰਾ ਮੈਨੂੰ ਗੱਜ ਕੇ, ਮੁਸਲਮਾਨਾਂ ਤੋਂ ਖਤਰਾ ਮੈਨੂੰ ਦੱਸੋ, ਮੈਨੂੰ ਆਮ ਲੋਕਾਂ ਤੋਂ, ਸੰਗਤ ਤੋਂ ਖਤਰਾ। ਪਤਾ ਕਿਹਨਾਂ ਤੋਂ ਖਤਰਾ? ਕਥਾਵਾਚਕਾਂ ਤੋਂ, ਢਾਡੀਆਂ ਤੋਂ, ਚੋਲਿਆਂ ਵਾਲਿਆਂ ਤੋਂ, ਜਥੇਦਾਰਾਂ ਤੋਂ। ਉਹ ਆਪਣੇ ਗੁੰਡਿਆਂ ਦੇ ਦਿਮਾਗ ਚ ਪਾ ਕੇ ਉਹਨਾਂ ਨੂੰ ਭੇਜਦੇ ਆ। ਇਹਦੀ ਕੀਮਤ ਦਿੱਤੀ ਹੈ। ਮੈਂ ਆਪਣੇ ਪਿੰਡ ਚ ਸਮਾਗਮ ਰੱਖਿਆ ਸੀ, ਮੈਨੂੰ ਪਿੰਡ ਚ ਸਮਾਗਮ ਨਹੀਂ ਕਰਨ ਦਿੱਤਾ। ਮੇਰੇ ਪਿੰਡ ਚ, ਮੇਰੀ ਜ਼ਮੀਨ ਚ, ਸਾਡੀ ਜਗ੍ਹਾ ਚ ਲੱਗੇ ਲਗਾਏ ਬੋਰਡ ਰਹਿ ਗਏ। ਮੈਂ ਲੇਟ ਕਰਨੀ ਪਈ ਮੈਨੂੰ ਡੇਟ, ਮੈਂ ਜੰਮ ਪਾਲਾਂ ਉਸ ਪਿੰਡ ਦਾ। ਕਹਿੰਦੇ ਸਾਡੀਆਂ ਭਾਵਨਾਵਾਂ ਭਟਕਦੀਆਂ ਨੇ, ਆਹ ਗੱਲਾਂ ਲੋਕ ਨਾ ਸਮਝਣ। ਪੁਜਾਰੀ ਦਾ ਜਿਹਨੇ ਗੋਲਕਾਂ ਖਾਣੀਆਂ ਨੇ, ਚੱਕਰੀ ਘੁੰਮੀ ਪਈ ਹੈ ਵੀ ਜੇ 5-4 ਸਾਲ ਇੱਦਾਂ ਹੀ ਗੱਲਾਂ ਕਰੀ ਜਾਏ, ਕਰੀ ਜਾਏ, ਕਰੀ ਜਾਏ, ਲੋਕ ਸਮਝਣ ਲੱਗ ਜਾਣਗੇ। ਲੋਕਾਂ ਨੇ ਪਾਠ ਆਪ ਕਰਨ ਲੱਗ ਪੈਣਾ, ਪਾਠ ਕਰਾਉਣੋਂ ਹਟ ਜਾਣਾ, ਲੋਕਾਂ ਦੇ ਦਿਮਾਗ ਚੱਲ ਪੈਣਗੇ, ਖੁੱਲ ਜਾਣਗੇ। ਹਰ ਕਿਸੇ ਨੇ ਆਜ਼ਾਦ ਹੋ ਜਾਣਾ ਹੈ। ਜਿਹਨੇ ਹੱਸਣਾ ਹੋਊ ਖੁੱਲ ਕੇ ਹੱਸੂ, ਜਿਹਨੇ ਨੱਚਣਾ ਹੋਊ ਖੁੱਲ ਕੇ ਨੱਚੂ। ਸਾਡੇ ਨਾਲ ਪਿਆਰ ਕਰਨਾ, ਉਹਨਾਂ ਕਹਿੰਦੇ ਘਰ ਵਾਲੀ ਨੂੰ, ਆਪਣੀ ਨੂੰ ਪਿਆਰ ਕਰਨ ਲੱਗ ਜਾਣਾ, ਬੱਚਿਆਂ ਨੂੰ ਪਿਆਰ ਕਰਨ ਲੱਗ ਜਾਣਾ, ਆਪਣੇ ਕੰਮ ਨੂੰ ਪਿਆਰ ਕਰਨ ਲੱਗ ਜਾਣਾ, ਜ਼ਿੰਮੇਵਾਰੀਆਂ ਨਾਲ ਪਿਆਰ ਕਰਨ ਲੱਗ ਜਾਣਾ। ਅਗਲਿਆਂ ਨੂੰ ਚਿੰਤਾ ਹੈ, ਹਾਏ ਉਹ ਕਿਤੇ ਸਾਰੇ ਸਮਝ ਨਾ ਜਾਣ, ਲੋਕਾਂ ਤੱਕ ਮੇਰੀ ਗੱਲ ਨਾ ਪਹੁੰਚੇ। ਕਹਿੰਦੇ ਕੈਦੀ ਬਣਾ ਕੇ ਰੱਖਣਾ, ਪਰਮੇਸ਼ਰ ਦੁਆਰ ਵਿੱਚ ਕੈਦ ਰਹਿ, ਬਾਹਰ ਨਾ ਨਿਕਲ, ਇੱਥੇ ਕੈਦ ਰਹਿ। ਮਾਫ ਕਰਨਾ, ਉਦਣ ਦੋ ਮਰੇ ਸੀ, ਜਿੱਦਣ ਭੁਪਿੰਦਰ ਸਿੰਘ ਮਰਿਆ ਉਦਣ ਦੋ ਮਰੇ ਸੀ, ਇੱਕ ਭੁਪਿੰਦਰ ਸਿੰਘ, ਇੱਕ ਪੁਰਾਣਾ ਰਣਜੀਤ ਸਿੰਘ। ਮੈਂ ਵੀ ਮਰ ਗਿਆ ਸੀ ਉਦਣ, ਮੈਂ ਨਵਾਂ। ਤੇ ਇੱਕ ਗੱਲ ਵੇਖੋ ਵੀਰੋ, ਇੰਨਾ ਕੁ ਦਿਮਾਗ ਕੰਮ ਕਰਦਾ, ਜਦੋਂ ਵੀ ਦੀਵਾਨ ਚਾਹੋਗੇ ਹਮੇਸ਼ਾ ਹੱਸਦਾ, ਜਦੋਂ ਮਿਲੋਗੇ ਆਪਣੇ ਆਪ ਨੂੰ ਕਾਇਮ ਰੱਖਦਾ। ਰੋਜ਼ ਮੈਂ ਰੋਜ਼ ਇੱਕ ਕਲਿੱਪ ਪਾ ਰਿਹਾ ਨਵੀਂ ਸਵੇਰ ਦਾ, ਨਵਾਂ ਸੁਨੇਹਾ, ਤੇ ਗੱਲ ਪਤਾ ਕਿੱਥੋਂ ਸ਼ੁਰੂ ਕਰਦਾ? ਹੱਸਦੇ ਰਹੋ, ਖਿੜੇ ਰਹੋ, ਚੜ੍ਹਦੀ ਕਲਾ ਚ ਰਹੋ, ਮਸਤ ਰਹੋ, ਉਤਸ਼ਾਹਿਤ ਰਹੋ, ਹਮੇਸ਼ਾ ਇੱਕ ਕਾਇਮ ਕਰੋ ਸਾਰਿਆਂ ਨੂੰ, ਆਪਣਾ ਫਰਜ਼ ਨਿਭਾਓ। 10 ਸਾਲ ਜੀਣਾ, 20 ਸਾਲ ਜੀਣਾ, ਕਾਇਮ ਹੋ ਕੇ ਜੀਣਾ। ਤਾਂ ਕਰਕੇ ਭੁਪਿੰਦਰ ਸਿੰਘ ਹੋਣਾ ਦੀ ਮੌਤ ਨੇ ਫਿਊਲ ਦਾ ਕੰਮ ਕੀਤਾ। ਅੱਜ ਹੌਲੀ ਹੌਲੀ ਸਮਝਦਿਆਂ 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 ਕਈ ਕੁਝ ਸਮਝ ਆ ਗਈ, ਕਿੰਨਾ ਕੁਝ ਦਿਮਾਗ ਚ ਆ ਗਿਆ। ਤੇ ਸੱਚ ਜਾਣੋ, ਕਈ ਵਾਰੀ ਨਾ ਕਈ ਚੀਜ਼ਾਂ ਖਰੀਦਣ ਨੂੰ ਜੀ ਕਰਦਾ ਭਾਵੇਂ ਵਿੱਥ ਤੋਂ ਬਾਹਰ ਹੀ ਹੋਣ। ਕਈਆਂ ਦਾ ਨਾ ਮੋਟਰਸਾਈਕਲ ਬੋਲਟ ਲੈਣ ਨੂੰ ਜੀ ਕਰਦਾ, ਕਈ ਵਾਰੀ ਨਾ ਸ਼ੌਂਕ ਦਾ ਕੋਈ ਕਹਿੰਦੇ ਨਾ ਅਗਲਾ, ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਆ ਬਾਹਰਲੇ ਐਸਕਲੇਡ ਲਈ ਫਿਰਦੇ, ਵੱਡੀ ਗੱਡੀ ਹੁੰਦੀ ਐਸਕਲੇਡ, ਪਰ ਸਾਡੇ ਪੰਜਾਬੀ ਤਕਰੀਬਨ ਸਾਰੇ ਹੀ ਲਈ ਫਿਰਦੇ ਨੇ ਬਾਹਰ, ਉਹਨਾਂ ਨੂੰ ਪੁੱਛ ਲਓ ਵੀ ਤੂੰ ਅਜੇ ਨਵਾਂ ਨਵਾਂ ਆਇਆ ਇੰਨੀ ਕਿਸ਼ਤ ਭਰਦਾ, ਕਹਿੰਦਾ ਯਾਰ ਸ਼ੌਂਕ ਦਾ ਕੋਈ, ਕਈ ਚੀਜ਼ਾਂ ਦੀ ਕੀਮਤ ਚੁਕਾਉਣੀ ਪੈਂਦੀ ਹੈ। ਤਾਂ ਕਰਕੇ ਅਸੀਂ ਜੋ ਆਪਣੀ ਸੋਚ ਲੈ ਕੇ ਚੱਲੇ ਹਾਂ ਇਹੋ ਹੀ ਸ਼ੌਂਕ ਹੈ, ਤੇ ਕਈ ਵਾਰੀ ਕਈ ਚੀਜ਼ਾਂ ਮਹਿੰਗੀਆਂ ਵੀ ਖਰੀਦ ਲਈਦੀਆਂ, ਜੇ ਪਸੰਦ ਆ ਜਾਣ ਨਾ ਕਈ ਚੀਜ਼ਾਂ ਮਹਿੰਗੀਆਂ ਵੀ ਖਰੀਦ ਲਈਦੀਆਂ, ਫਿੱਟ ਆ ਜਾਂਦੀਆਂ ਕਈ ਵਾਰੀ ਯਾਰ ਪਸੰਦ ਆ ਜਾਏਗੀ, ਹੁਣ ਕੀ ਕਰੀਏ, ਮਹਿੰਗੀ ਵੀ ਹੈ ਪਰ ਖਰੀਦ ਲਓ। ਇਹ ਵਿਚਾਰਧਾਰਾ ਮਹਿੰਗੀ ਹੈ ਖਰੀਦ ਲਈ, ਆਪਣੀ ਬਣਾ ਲਈ, ਸਾਡੀ ਸੋਚ ਬਣ ਗਈ। ਤਾਂ ਕਰਕੇ ਅੱਗੇ ਜਾਵੇ ਨਾ ਜਾਵੇ, ਜਿੰਨੇ ਸਮਝਣ ਨਾ ਸਮਝਣ, ਪਰ ਸਾਨੂੰ ਤੇ ਪਤਾ ਲੱਗਾ ਨਾ, ਅਸੀਂ ਤੇ ਯਾਰ ਆਪਣੇ ਆਪ ਨੂੰ ਖੁਸ਼ ਰੱਖਦੇ ਹਾਂ ਨਾ, ਅਸੀਂ ਤੇ ਕਾਇਮ ਰਹੀਦਾ ਨਾ। ਹੁਣ ਮੈਂ ਇੱਥੇ ਤੁਹਾਡੇ ਚ ਬੋਲ ਰਿਹਾ, ਮੈਨੂੰ ਤੇ ਸੰਤੁਸ਼ਟੀ ਹੈ, ਤੂੰ ਸੁਣਿਆ ਤੇਰੀ ਖੁਸ਼ੀ ਹੈ, ਨਹੀਂ ਸੁਣਿਆ ਤੇਰੀ ਪ੍ਰੋਬਲਮ ਹੈ, ਮੇਰੀ ਥੋੜਾ ਹੈ, ਮੈਂ ਆਪਣੀ ਗੱਲ ਬੋਲ ਦਿੱਤੀ ਹੈ। ਤੇ ਭਰਾਵੋ ਮੇਰਿਓ ਭੈਣੋ, ਇੱਕ ਅਟੈਕ ਨਹੀਂ ਹੋਇਆ, 17 ਮਈ ਤੋਂ ਬਾਅਦ ਅੱਜ ਤੱਕ ਅਟੈਕ ਹੋ ਰਹੇ ਹੈ। ਮੈਂ ਗੱਲ ਕੁਝ ਹੋਰ ਕਹੀ ਹੁੰਦੀ ਹੈ, ਬਣ ਕੁਝ ਹੋਰ ਜਾਂਦੀ ਹੈ, ਨਿੱਕਾ ਜਿਹਾ ਕਲਿੱਪ ਕੱਟਦੇ ਨੇ ਨਿੱਕਾ ਜਿਹਾ, ਮੈਂ ਕਿਸੇ ਨੂੰ ਕਿਹਾ ਹੁੰਦਾ ਇਹ ਕਿਸੇ ਹੋਰ ਨੂੰ ਬਣਾ ਦਿੰਦੇ ਨੇ। ਪਿੱਛੇ ਜੇ ਇੱਥੇ ਇੱਕ ਬਾਬੇ ਨੇ ਬੋਲਿਆ, ਮੈਂ ਉਹਨੂੰ ਕਿਹਾ, ਬਾਬੇ ਜਰਨੈਲ ਸਿੰਘ ਦੀ ਫੋਟੋ ਲਾ ਦਿੱਤੀ ਨਾਲ, ਕਹਿੰਦੇ ਢੱਡਰੀਆਂ ਵਾਲਾ ਵੇਖੋ ਕੀ ਕਹਿ ਰਿਹਾ, ਉਹ ਕੱਢੋ ਕੱਢਣ ਗਾਲ ਤੇ ਗਾਲ। ਮੈਂ ਸਪਸ਼ਟੀਕਰਨ ਨਹੀਂ ਦਿੱਤਾ, ਮੈਂ ਕਿਹਾ ਹੁਣ ਤੇ ਇਹਨਾਂ ਨੇ ਕਰੀ ਜਾਣਾ, ਇੱਕ ਛੱਡਾਂਗਾ ਦੂਜੀ ਫੜ ਲੈਣਗੇ, ਦੂਜੀ ਕਰ ਛੱਡਣਗੇ ਤੀਜੀ ਫੜ ਲੈਣਗੇ। ਇੱਕ ਅਟੈਕ ਨਹੀਂ ਕੀਤਾ, ਅਟੈਕ ਤੇ ਅਟੈਕ। ਆ ਤੁਸੀਂ ਕਈਆਂ ਨੂੰ ਮਿਲਦੇ ਹੋ, ਕਈ ਤੇ ਕਹਿਣਗੇ ਚੱਲ ਯਾਰ ਵਧੀਆ ਗੱਲ ਹੈ, ਮੈਂ ਸੁਣਦਾ ਹੁੰਦਾ ਬਹੁਤ ਵਧੀਆ ਗੱਲ ਕਰਦੇ ਆ, ਕਈ ਬਾਣੀਏ ਵੀ ਸੁਣਨਗੇ, ਹਿੰਦੂ ਵੀ ਸੁਣਨਗੇ, ਦੁਕਾਨਾਂ ਵਾਲੇ ਵੀ ਸੁਣਨਗੇ, ਤੁਹਾਨੂੰ ਮਿਲਦੇ ਆ। ਪਰ ਕਈਆਂ ਨੂੰ ਤੁਸੀਂ ਪੁੱਛੋਗੇ ਉਹ ਤੇ ਜੀ ਗਲਤ ਗੱਲਾਂ ਕਰਦੇ ਆ, ਕੱਟਿਆ ਜਾਂ ਮਾੜਾ ਜਿਹਾ ਕਲਿੱਪ ਸੁਣ ਕੇ ਉਹਦੇ ਨਾਲ ਹੀ ਸੋਚ ਬਣਾ ਲੈਂਦੇ ਆਪਣੀ, ਉਹੀ ਕਹਿਣਗੇ ਆਹੀ ਸੱਚ ਹੈ। ਤੁਸੀਂ ਕਹੋ ਆ ਜਾ ਚੱਲਦੇ ਆ, ਤੂੰ ਜਾ ਕੇ ਸਵਾਲ ਜਵਾਬ ਕਰ ਲੈ, ਇਹਦੇ ਲਈ ਵੀ ਨਹੀਂ ਮੰਨਣਗੇ। ਤਾਂ ਕਰਕੇ ਭਰਾਵੋ ਭੈਣੋ ਸਮਝ ਆਈ ਹੈ, ਕਈ ਵੀਰ ਕਈ ਦੋਸਤ ਕਈ ਮਿੱਤਰ ਗੱਲਬਾਤ ਕੀਤੀ ਹੈ, ਕਈਆਂ ਤੋਂ ਸੁਣਿਆ ਕਈਆਂ ਤੋਂ ਸਮਝਿਆ, ਪਰ ਜਿਨ੍ਹਾਂ ਨੇ ਸਮਝਾਇਆ ਮਨ ਕਰਦਾ ਹੈ ਮਨ ਕਰਦਾ ਹੈ
ਜਿੰਦ ਜਾਨ ਮੈਂ ਤੇਰੇ ਤੋਂ ਵਾਰਾ ਸਿੱਧੇ ਰਾਹੇ ਪਾਉਣ ਵਾਲਿਆ ਜਿੰਦ ਜਾਨ ਮੈਂ ਤੇਰੇ ਤੋਂ ਵਾਰਾ ਸਿੱਧੇ ਰਾਹੇ ਪਾਉਣ ਵਾਲਿਆ ਜਿੰਦ ਜਾਨ ਮੈਂ ਤੇਰੇ ਤੋਂ ਸਿੱਧੇ ਰਾਹੇ ਪਾਉਣ ਵਾਲਿਆ ਜਾਨ ਮੈਂ ਤੇਰੇ ਤੋਂ ਵਾਰਾ ਤੇਰੇ ਤੋਂ ਵਾਰਾ ਸਿੱਧੇ ਰਾਹੇ ਪਾਉਣ ਵਾਲਿਆ ਜਿੰਦ ਜਾਨ ਮੈਂ ਤੇਰੇ ਤੋਂ ਵਾਰਾ ਸਿੱਧੇ ਰਾਹੇ ਪਾਉਣ ਵਾਲਿਆ ਹਾਂਜੀ ਸਿੱਧੇ ਰਾਹੇ ਪਾਉਣ ਵਾਲਿਆ
ਪੜੋ ਜੀ
ਜਿੰਦ ਜਾਨ ਮੈਂ ਤੇਰੇ ਜਿੰਦ ਜਾਨ ਮੈਂ ਤੇਰੇ ਤੋਂ ਹਾਂ ਜਿਸ ਦੇ ਰਾਹੇ ਪਾਉਂ ਵਾਲਿਆ
ਦੱਸਦੇ ਰਹੇ ਪੌਣ ਵਾਲਿਆ ਬਾਬਾ ਬਾਬਾ ਜੀ ਦੱਸਦੇ ਰਹੇ ਪੌਣ ਵਾਲਿਆ ਸਿੱਧੇ ਰਹੇ ਪੌਣ ਵਾਲਿਆ ਸਿੱਧੇ ਰਹੇ ਪੌਣ ਵਾਲਿਆ ਬਾਬਾ ਬਾਬਾ ਜੀ ਸਿੱਧੇ ਪੜੋ ਜੀ ਬਾਬਾ ਬਾਬਾ ਹੋ ਜਿੰਦ ਜਾਨ ਮੈਂ ਤੇਰੇ ਤੋਂ ਵਾਰਾਂ ਤੇਰੇ ਤੋਂ ਵਾਰਾਂ ਤੇਰੇ ਤੋਂ ਵਾਰਾਂ ਸਿੱਧੇ ਰਾਹੇ ਪਾਉਣ ਵਾਲਿਆ ਜਿੰਦ ਜਾਨ ਮੈਂ ਤੇਰੇ ਤੋਂ ਵਾਰਾਂ ਸਿੱਧੇ ਰਾਹੇ ਪਾਉਣ ਵਾਲਿਆ ਸਿੱਧੇ ਰਾਹੇ ਪਾਉਣ ਵਾਲਿਆ ਜਿੰਦ ਜਾਨ ਮੈਂ ਤੇਰੇ ਤੋਂ ਵਾਰਾਂ ਹਾਂਜੀ ਸਿੱਧੇ ਰਾਹੇ ਪਾਉਣ ਵਾਲਿਆ ਜਿੰਦ ਜਾਨ ਮੈਂ ਪੜੋ ਤੇਰੇ ਜਿੰਦ ਤੇਰੇ ਤੋਂ ਵਾਰਾਂ ਸਿੱਧੇ ਰਾਹੇ ਪਾਉਣ ਵਾਲਿਆ ਹਾਂਜੀ ਤੈ ਸਾਹਿਬ ਕੀ ਬਾਤ ਜੇ ਆਖੇ ਕਹੁ ਨਾ ਲੰਘਿਆ ਸੀਸ ਵੱਡੇ ਕਰ ਬੈਸਨ ਦੀਜੇ ਉਹ ਸਿਰ ਵੱਢ ਕੇ ਬਣਾ ਦਿਆ ਮੂੜਾ ਮੂੜਾ ਕਹਿੰਦੇ ਕੁਰਸੀ ਨੂੰ ਜਿਵੇਂ ਕੁਰਸੀ ਤੇ ਨਹੀਂ ਪਾਈਦਾ ਮੂੜਾ ਸਿਰ ਵੱਢ ਕੇ ਬਣਾ ਦਿਆ ਮੂੜਾ ਪਿਆਰਿਆਂ ਦੇ ਬਹਿਣ ਵਾਸਤੇ ਸਿਰ ਵੱਢ ਕੇ ਬਣਾ ਦੇਵਾਂ ਮੂੜ ਪਿਆਰਿਆਂ ਦੇ ਬਹਿਣ ਵਾਸਤੇ
ਸਿਰ ਵੱਢ ਕੇ ਬਣਾ ਮੂੜ
ਪਿਆਰਿਆਂ ਦੇ ਬਹਿਣ ਵਾਸਤੇ
ਸਿਰ ਵੱਢ ਕੇ ਬਣਾ
ਜੀ ਪਿਆਰਿਆਂ ਦੇ ਬਹਿਣ ਵਾਸਤੇ ਸਿਰ ਵੱਢ ਕੇ ਬਣਾ ਦਿਆ ਮੂੜਾ ਇਹਦੇ ਤੇ ਬਹਿ ਜਾਓ ਸਿਰ ਐਡਾ ਸਤਿਕਾਰ ਕਰਾਂ ਪਿਆਰਿਆਂ ਦੇ ਬਹਿਣ ਵਾਸਤੇ ਜੀ ਮੈਂ ਕੇਸਾਂ ਦਾ ਚਵਰ ਟੁਲਾਵਾਂ ਚਵਰ ਟੁਲਾਵਾਂ ਚਵਰ ਟੁਲਾਵਾਂ ਰੱਬਾ ਤੇਰੇ ਪਿਆਰਿਆਂ ਤੋਂ ਕੇਸਾਂ ਦਾ ਚਵਰ ਟੁਲਾਵਾਂ ਗੱਲਾਂ ਜੋ ਸੁਣਾਵੇ ਤੇਰੀਆਂ ਕੇਸਾਂ ਦਾ ਚਵਰ ਟੁਲਾਵਾਂ ਗੱਲਾਂ ਜੋ ਸੁਣਾਵੇ
ਤੇਰੀਆਂ
ਗੱਲਾਂ ਜੋ ਸੁਣਾਵੇ
ਤੇਰੀਆਂ
ਜੀ ਮੈਂ ਕੇਸਾਂ ਦਾ ਚਵਰ ਵਾਹ 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 ਪੜੋ ਪੜੋ ਗੱਲਾਂ ਜੋ ਸੁਣਾਵੇ ਹਾਂਜੀ ਭਾਗ ਛੜੇ ਹਰ ਸੰਤ ਤੁਮਾਰੇ ਪਰਵਾਨ ਗਣੀ ਸੇ ਹੀ ਇਹ ਆਏ ਮੇਰੇ ਰਾਮ ਹਰ ਜਨ ਕੇ ਹੋ ਬਲ ਜਾਈ ਕੇਸਾਂ ਕਾਕਰ ਚਬਰ ਟੁਲਾਵਾਂ ਚਰਨ ਧੂੜ ਮੁਖ ਲਾਈ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੇ ਪੀਸਣ ਪੀਸ ਕਮਾਵਾਂ ਰਿਸਪੈਕਟ ਕਰਾਂ ਮੈਂ ਸਤਿਕਾਰ ਕਰਾਂ ਸੋ ਭਾਈ ਭੁਪਿੰਦਰ ਸਿੰਘ ਹੋਣਾ ਦੀ 17 ਤਰੀਕ 2016 ਮੈਂ ਪਹਿਲਾਂ ਵੀ ਕਈ ਦਫਾ ਗੱਲ ਸੁਣਾਈ ਹੈ ਅੱਜ ਵਾਲੇ ਦਿਨ ਉਹ ਸਾਡੇ ਕੋਲ ਸਵੇਰੇ ਆਏ ਮੇਰੇ ਕੋਲ 15 ਮਈ ਨੂੰ ਸਾਡੇ ਘੜੂਆਂ ਪਿੰਡ ਦੀਵਾਨ ਚੱਲਦੇ ਸੀ 15 ਨੂੰ 15 ਤੋਂ ਮੈਂ ਪਰਮੇਸ਼ਵਰ ਦੁਆਰ ਨਹੀਂ ਆਇਆ ਸੀ ਮੈਂ ਚੰਡੀਗੜ੍ਹ ਗਿਆ ਉੱਥੇ ਬਰਗਾੜੀ ਦੇ ਮਾਮਲੇ ਦੇ ਵਿੱਚ ਬਿਆਨ ਦਰਜ ਕਰਾਉਣੇ ਸੀ ਜੱਜ ਦੇ ਸਾਹਮਣੇ 16 ਤਰੀਕ ਨੂੰ ਮੈਂ ਬਿਆਨ ਦਰਜ ਕਰਵਾਏ ਸ਼ਾਮ ਨੂੰ ਮੈਂ ਵਾਪਸ ਆਇਆ ਇੱਥੇ 17 ਤਰੀਕ ਨੂੰ ਭੁਪਿੰਦਰ ਸਿੰਘ ਹੋਣੀ ਮੇਰੇ ਕੋਲੇ ਸਵੇਰੇ ਆ ਗਏ, ਇਕੱਠਿਆਂ ਨੇ ਅਸੀਂ ਚਾਹ ਪੀਤੀ, ਗੱਲਾਂ ਬਾਤਾਂ ਕੀਤੀਆਂ, ਖਾਣਾ ਖਾਧਾ, ਲੰਮਾ ਟਾਈਮ ਮੇਰੇ ਨਾਲ ਗੱਲਾਂ ਕਰਦੇ ਰਹੇ। ਫਿਰ ਮੈਂ ਕਿਹਾ ਬਾਬਾ ਜੀ ਆਪਾਂ ਦੀਵਾਨ ਤੇ ਚੱਲਣਾ। ਕਹਿੰਦੇ ਹਾਂ, ਕੁਝ ਬੰਦਿਆਂ ਨੂੰ ਮਿਲਾਉਣਾ ਹੈ ਈਸੇਵਾਲ ਦੀਵਾਨ 'ਚ, ਤੁਹਾਡੇ ਨਾਲ ਗੱਲਬਾਤ ਕਰਾਉਣੀ ਹੈ, ਮੈਂ ਮਿਲਾਉਣੇ ਨੇ। ਮੈਂ ਕਿਹਾ ਜੀ ਮਿਲਾਓ, ਆਪਾਂ ਇਕੱਠੇ ਹੀ ਚੱਲਾਂਗੇ। ਮੈਂ ਕਿਹਾ ਠੀਕ ਹੈ, ਆਰਾਮ ਕਰ ਲਓ। ਮੈਂ ਆਪਣੀ ਕੋਠੀ ਦੇ ਵਿੱਚ ਆਰਾਮ ਲੱਗ ਪਿਆ ਕਰਨ, ਉਹ ਵੀ ਚਲੇ ਗਏ ਕਮਰੇ 'ਚ, ਥੋੜ੍ਹਾ ਚਿਰ ਪਏ ਕਿ ਨਹੀਂ ਪਏ, ਕਹਿੰਦੇ ਗੱਲਾਂ ਹੀ ਕਰਦੇ ਰਹੇ, ਆਰਾਮ ਨਹੀਂ ਉਹਨਾਂ ਨੇ ਕੀਤਾ। ਸ਼ਾਮ ਨੂੰ ਦੁਬਾਰਾ ਤਿਆਰ ਤਿਊਰ ਹੋ ਕੇ ਜਦੋਂ ਮੈਂ 6:30 ਬਾਹਰ ਆਇਆ, ਉਦੋਂ ਤੱਕ ਉਹ ਫੋਟੋਆਂ ਖਿਚਾ ਰਹੇ ਸੀ ਪਾਰਕ ਵਿੱਚ ਖੜੇ। ਅਸੀਂ ਇੱਥੋਂ 6:45 ਦੇ ਕਰੀਬ 6:45 ਇੱਥੋਂ ਤੁਰੇ। ਘੰਟੇ ਕੁ ਦਾ ਸਫ਼ਰ ਹੈ ਲੁਧਿਆਣੇ ਦਾ। ਰਸਤੇ ਵਿੱਚ ਗੱਲਾਂ ਬਾਤਾਂ ਕਰਦੇ ਗਏ, ਇਹ ਬੱਚੇ ਛੋਟੇ ਛੋਟੇ ਸੀ, ਇਹਨਾਂ ਦੀ ਵੀਡੀਓ ਮੈਨੂੰ ਵਿਖਾਈ, ਕੀਰਤਨ ਕਰਦੇ ਸੀ, ਢੋਲਕ ਵਜਾ ਰਿਹਾ ਇੱਕ, ਮੇਰੀ ਕੈਸਟ ਲੱਗੀ ਹੈ ਕੋਲ, ਕੈਸਟ ਮੈਨੂੰ ਕਹਿੰਦੇ ਵੇਖੋ ਨਾਲ ਨਾਲ ਕਰਦੇ ਆ, ਮੈਂ ਵੇਖਦਾ ਜਾਂਦਾ। ਫਿਰ ਮੈਂ ਬਾਬਾ ਜੀ ਨੂੰ ਪੁੱਛਿਆ, ਮੈਂ ਬਾਬਾ ਜੀ ਸਿਹਤ ਠੀਕ ਹੈ? ਚੰਗੀ ਭਲੀ। ਮੈਂ ਕਿਹਾ ਵੇਟ ਥੋੜ੍ਹਾ ਜਿਹਾ ਘਟਾ ਲਓ, ਮੈਂ ਇੱਦਾਂ ਕਹਿੰਦਾ, ਵੇਟ ਘਟਾ ਲਓ। ਕਹਿੰਦੇ ਠੀਕ ਹੈ ਜੀ, ਘਟਾਵਾਂਗੇ। ਮੈਂ ਕਿਹਾ ਚੈੱਕਅਪ ਵੀ ਕਰਾਉਂਦੇ ਰਿਹਾ ਕਰੋ, ਕਦੇ 6 ਮਹੀਨਿਆਂ ਬਾਅਦ ਬਾਡੀ ਦੇ ਟੈਸਟ ਕਰਾ ਲਿਆ ਕਰੋ। ਕਹਿੰਦੇ ਜੇ ਘੋੜੀ ਚੰਗੀ ਭਲੀ ਹੋਵੇ ਫਿਰ ਉਹਨੂੰ ਐਵੇਂ ਹੀ ਛਮਕਾ ਮਾਰੀ ਜਾਓ, ਮੈਨੂੰ ਉਹਨਾਂ ਨੇ ਇਹ ਕਿਹਾ। ਗੱਡੀ 'ਚ ਜਾ ਰਹੇ ਹਾਂ, ਮੈਂ ਪਿਛਲੀ ਸੀਟ 'ਤੇ ਬੈਠਾ, ਉਹ ਅੱਗੇ ਬੈਠੇ ਆ। ਮੈਂ ਥੱਕਿਆ ਥੱਕਿਆ ਸੀ ਉਦਣ, ਮੈਂ ਕਿਹਾ ਮੈਂ ਥੋੜ੍ਹਾ ਚਿਰ ਪੈ ਜੂ ਪਿੱਛੇ, ਮੈਂ ਕਿਹਾ ਮੈਂ ਪਿੱਛੇ ਬਹਿ ਜਾਂਦਾ। ਕਦੇ ਕਦੇ ਮੈਂ ਪਿੱਛੇ ਬਹਿ ਜਾਂਦਾ ਸੀ, ਕਦੇ ਕਦੇ ਅੱਗੇ, ਉਹਦੇ ਮੈਂ ਪਿੱਛੇ ਬਹਿ ਗਿਆ, ਉਹ ਅੱਗੇ ਬਹਿ ਗਏ। ਮੈਂ ਕਿਹਾ ਬਾਡੀ ਦੇ ਟੈਸਟ ਕਰਾ ਲੈਂਦੇ ਹੋ? ਕਹਿੰਦੇ ਚੰਗੀ ਹੋਵੇ ਜਦੋਂ ਸਿਹਤ ਫਿਰ ਕੀ ਲੋੜ ਹੈ। ਮੈਂ ਫਿਰ ਵੀ ਕਿਹਾ, ਮੈਂ ਕਿਹਾ ਤੁਸੀਂ ਮਾੜਾ ਜਿਹਾ ਧਿਆਨ ਰੱਖਿਆ ਕਰੋ। ਠੀਕ ਹੈ ਮਹਾਰਾਜ, ਧਿਆਨ ਰੱਖਾਂਗੇ, ਇੱਦਾਂ ਅਸੀਂ ਗੱਲਾਂ ਕਰਦੇ ਜਾਂਦੇ ਹਾਂ। ਰਸਤੇ 'ਚ ਇੱਕ ਵਾਰੀ ਰੁਕੇ ਵੀ ਸੀ, ਵਾਸ਼ਰੂਮ ਵਗੈਰਾ ਜਾਣਾ ਸੀ। ਫਿਰ ਅਸੀਂ ਲੁਧਿਆਣੇ ਗਏ, ਲੁਧਿਆਣੇ ਐਂਟਰ ਹੁੰਦੇ ਹਾਂ ਜਦੋਂ ਗਿੱਲ ਲੰਘ ਕੇ ਪਿੰਡ, ਨਾਲ ਨਾਲ ਨਹਿਰ ਜਾਂਦੀ ਹੈ, ਅਸੀਂ ਨਹਿਰ ਦੇ ਨਾਲ ਨਾਲ ਗੱਡੀ ਪਾ ਲਈ। 7:30 to 8:15 ਦੇ ਵਿਚਾਲੇ ਟਾਈਮ ਸੀ, 8:35 ਵੀ ਹੋ ਸਕਦਾ, 8:40 ਵੀ ਹੋ ਸਕਦਾ, ਮਤਲਬ ਇੱਥੇ ਕੁ ਟਾਈਮ ਸੀ। ਹਨੇਰਾ ਪੈ ਗਿਆ ਸੀ, ਬਹੁਤ ਥੋੜਾ ਥੋੜਾ ਚਾਨਣ ਸੀ, ਮਾੜਾ ਮਾੜਾ ਦਿਸਦਾ ਸੀ, ਹਨੇਰਾ ਪੈ ਗਿਆ, ਲਾਈਟਾਂ ਲੱਗ ਗਈਆਂ ਸੀ ਗੱਡੀਆਂ ਦੀਆਂ। ਆਪਾਂ ਨਹਿਰ ਨਹਿਰ ਜਾ ਰਹੇ ਹਾਂ, ਟ੍ਰੈਫਿਕ ਬਹੁਤ ਹੈ, ਕਾਫੀ ਗੱਡੀਆਂ ਖੜੀਆਂ, ਮੈਂ ਇੱਦਾਂ ਵੇਖਦਾ। ਮੈਂ ਕਿਹਾ ਕਾਫੀ ਟ੍ਰੈਫਿਕ ਹੈ ਬਾਬਾ ਜੀ। ਕਹਿੰਦੇ ਕਿਸੇ ਨੇ ਛਬੀਲ ਲਾਈ ਹੈ, ਮੈਨੂੰ ਕਹਿੰਦੇ ਭਾਈ ਭੁਪਿੰਦਰ ਸਿੰਘ, ਕਹਿੰਦੇ ਕਿਸੇ ਨੇ ਛਬੀਲ ਲਾਈ ਹੈ ਉਹਨਾਂ ਦੇ ਬਸ। ਇਹ ਆਖਰੀ ਬੋਲੀ, ਇੰਨੀ ਕੁ ਗੱਲ ਚੱਲਦੀ ਸੀ। ਮੈਂ ਕਿਹਾ ਹਾਂ ਛਬੀਲ ਲਾਈ। ਅੱਗੋਂ ਮੈਨੂੰ ਕਹਿੰਦੇ, ਕਹਿੰਦੇ ਭਾਈ ਸਾਹਿਬ ਕੋਕ ਲਈ ਫਿਰਦੇ, ਫਰੂਟੀਆਂ। ਮੈਂ ਮਾੜਾ ਜਿਹਾ ਕੈਮ ਜਿਹਾ ਹੋ ਕੇ ਐਂ ਵੇਖਿਆ, ਮੈਂ ਕਿਹਾ ਹਾਂ ਬਈ। ਮੇਰੇ ਮਨ 'ਚ ਆਇਆ, ਮੈਂ ਕਿਹਾ ਕੋਈ ਜ਼ਿਆਦਾ ਸ਼ਰਧਾਲੂ ਹੋਣਗੇ, ਪਾਣੀ ਦੀਆਂ ਛਬੀਲਾਂ ਤੇ ਵੇਖੀਆਂ, ਕਦੇ ਕਿਸੇ ਨੇ ਕੋਕ ਦੇ ਕੇਨ ਤੇ ਫਰੂਟੀਆਂ ਦੀ ਛਬੀਲ ਥੋੜਾ ਹੁੰਦੀ ਹੈ, 15-20 ਰੁਪਈਏ ਦੀ ਇੱਕ ਫਰੂਟੀ ਆਉਂਦੀ ਹੈ, ਉਹਦੀ ਛਬੀਲ ਤੇ ਵੇਖੀ ਨਹੀਂ ਕਦੇ। ਤੇ ਮੈਂ ਇੱਦਾਂ ਗੱਲ ਕਰਦਾ, ਮੈਂ ਇਹਨੂੰ ਡਰਾਈਵਰ ਮੁੰਡਾ ਮੇਰੇ ਨਾਲ ਕੁਲਵਿੰਦਰ ਸਿੰਘ ਮੇਰੀ ਗੱਡੀ ਚਲਾਉਂਦਾ, ਉਦੋਂ ਵੀ ਚਲਾਉਂਦਾ ਸੀ, ਹੁਣ ਵੀ ਉਹੀ ਗੱਡੀ ਚਲਾਉਂਦਾ। ਮੈਂ ਇਹਨੂੰ ਕਹਿੰਦਾ ਕੱਢ ਲਈ ਯਾਰ ਗੱਡੀ, ਆਪਾਂ ਲੇਟ ਆ, ਪਹਿਲਾਂ ਹੀ ਲੇਟ, 7:45 ਹੋ ਗਏ ਸੀ, ਮੈਂ 8:30 ਦੀਵਾਨ ਸ਼ੁਰੂ ਕਰਨਾ ਸੀ, ਮੈਂ 1-2 ਘਰਾਂ 'ਚ ਵੀ ਜਾਣਾ ਸੀ ਪਹਿਲਾਂ ਪ੍ਰਸ਼ਾਦਾ ਛਕਣਾ। ਮੈਂ ਕਿਹਾ ਜਰਾ ਕੱਢ ਲਈ ਯਾਰ ਗੱਡੀ, ਰੋਕੀ ਨਾ। ਪਰ ਅਗਲੀ ਗੱਡੀ ਅਗਲਿਆਂ ਨੇ ਰੋਕ ਲਈ, ਇੱਦਾਂ ਗੱਡੀ ਰੋਕ ਲਈ। ਮੈਂ ਇੱਦਾਂ ਵੇਖਦਾ ਵੀ ਚੋਲੇ ਵਾਲੇ ਨੇ ਬੰਦੇ। ਮੈਨੂੰ ਕਹਿੰਦੇ ਆਹ ਗੱਲ, ਮੈਨੂੰ ਉਹਨਾਂ ਦੀ ਲਾਸਟ ਵੀ ਫਰੂਟੀਆਂ ਨੇ ਕੋਕ ਨੇ, ਇੱਦਾਂ ਗੱਲ ਮੇਰੇ ਨਾਲ ਉਹ ਕਰਦੇ ਆ। ਉਹਨਾਂ ਨੇ ਅਗਲੀ ਗੱਡੀ ਵਾਲਿਆਂ ਨੂੰ ਪੁੱਛਿਆ, ਬਾਬਾ ਜੀ ਕਿੱਥੇ ਨੇ? ਉਹ ਕਹਿੰਦੇ ਪਿਛਲੀ ਗੱਡੀ 'ਚ ਐਂ ਹੱਥ ਕਰਤਾ। ਹੁਣ ਅਗਲੀ ਗੱਡੀ ਵਾਲਿਆਂ ਨੂੰ ਕੀ ਪਤਾ ਵੀ ਪਿੱਛੇ ਇਹ ਕੀ ਕਿਉਂ ਪੁੱਛਦੇ। ਜਦੋਂ ਉਹਨਾਂ ਨੇ ਕਿਹਾ ਪਿਛਲੀ ਗੱਡੀ 'ਚ, ਉਹਨਾਂ ਨੇ ਇੱਕ ਨਾ ਟੈਂਟ ਲਾਇਆ ਸੀ ਪਰਦਾ, ਪਰਦੇ ਦੇ ਵਿੱਚ ਰੱਖੇ ਸੀ ਡਰੰਮ ਤੇ ਡਰੰਮਾਂ ਦੇ ਵਿੱਚ ਰੱਖੀਆਂ ਸੀ ਬੰਦੂਕਾਂ ਰਾਈਫਲਾਂ। ਜਦੋਂ ਕਿਹਾ ਪਿਛਲੀ ਗੱਡੀ 'ਚ, ਉਹਨਾਂ ਨੇ ਨਾ ਹੱਥ 'ਚ ਫੜੇ ਹੋਏ ਟਰੇ ਫਰੂਟੀਆਂ ਵਾਲੇ ਐਂ ਛੱਡਤੇ, ਠਾ ਡਿੱਗੇ ਥੱਲੇ, ਭੱਜ ਕੇ ਸਾਰੇ ਪਿਛਲੀ ਗੱਡੀ ਵੱਲ ਹੋਏ, ਪਿਛਲੀ ਗੱਡੀ ਵੱਲ। ਅਗਲੀ ਗੱਡੀ ਨਿਕਲ ਗਈ, ਮੇਰੀ ਗੱਡੀ ਦੇ ਅੱਗੇ ਉਹਨਾਂ ਨੇ ਯੂਟੀਲਿਟੀ ਗੱਡੀ ਹੁੰਦੀ ਨਾ ਟਰਾਲਾ, ਮਹਿੰਦਰਾ ਵਾਲਿਆਂ ਦੀ ਗੱਡੀ ਹੁੰਦੀ ਹੈ ਵੱਡੀ, ਐਂ ਬੈ ਐਂ ਪਿੱਛੇ ਕਰਕੇ ਲਾਤੀ, ਟੇਢੀ ਕਰਕੇ ਸਿੱਧੀ ਫਟਾਫਟ ਲਾਤੀ ਗੱਡੀ, ਐਂ ਰੋਡ ਤੇ ਖਿਲਾਰੀ ਹੋਈ ਸੀ ਕੱਚੇ ਥਾਂ 'ਚ, ਉਹਨੂੰ ਇੱਕਦਮ ਸੜਕ ਤੇ ਚਾੜਤਾ। ਮੇਰੀ ਅਗਲੀ ਗੱਡੀ ਲੰਘ ਗਈ, ਐਂ ਗੱਡੀ ਲਾਤੀ ਅੱਗੇ ਤੇ ਇੱਕਦਮ ਰਾਈਫਲਾਂ ਰੂਫਲਾਂ ਲੈ ਆਏ ਉਹਨੇ ਇੱਕ ਟਾਈਮ 'ਚ, ਫਟਾਫਟ ਕੁਹਾੜੀਆਂ ਲੈ ਕੇ ਪੈ ਗਏ। ਇੱਕ ਬੰਦਾ ਸਿੱਧਾ ਹੀ ਅਗਲੀ ਗੱਡੀ ਅਗਲੇ ਸ਼ੀਸ਼ੇ ਤੇ 6 ਫੁੱਟ ਪਿੱਛੇ ਖੜ ਕੇ ਉਹਨੇ, ਮੈਂ ਪਿਛਲੇ ਸੀਟ ਤੇ ਬੈਠਾ, ਬਾਬਾ ਜੀ ਅਗਲੀ ਸੀਟ ਤੇ ਸੀ, ਸੇਮ ਪੱਗ ਸੀ, ਮੈਂ ਵੀ ਚਿੱਟੀ ਸੀ, ਉਹਨਾਂ ਦੀ ਵੀ ਪੱਗ ਚਿੱਟੀ ਸੀ, ਹਨੇਰੇ ਵਿੱਚ ਚਿਹਰੇ ਦਾ ਨਹੀਂ ਸੀ ਪਤਾ ਲੱਗਦਾ, ਮੈਂ ਅੱਗੇ ਬੈਠਾ ਕਿ ਪਿੱਛੇ ਬੈਠਾ। ਉਹਨਾਂ ਨੂੰ ਇਹੀ ਦੱਸਿਆ ਗਿਆ ਹੋਣਾ ਵੀ ਮੈਂ ਅੱਗੇ ਬੈਠਾ ਹੁੰਦਾ। ਉਹਨਾਂ ਦਾ ਜਿਹੜਾ ਸ਼ੂਟਰ ਸੀ ਆਇਆ ਹੋਇਆ, ਉਸ ਬੰਦੇ ਨੇ ਸਿੱਧੀ ਗੋਲੀ ਚਲਾਈ। ਮਤਲਬ ਅਸੀਂ ਵੇਖ ਰਹੇ ਹਾਂ, ਇੱਧਰਲੇ ਪਾਸੇ ਸ਼ੀਸ਼ਾ ਤੋੜਨ ਲੱਗੇ ਪਏ ਹੈ, ਸੱਜੇ ਮੇਰੇ ਵਾਲਾ ਸ਼ੀਸ਼ਾ ਤੋੜਨ ਲੱਗੇ ਪਏ ਹੈ, ਪਿਛਲੇ ਪਾਸੇ ਸ਼ੀਸ਼ਾ ਤੋੜ ਰਹੇ ਹੈ, ਇੱਦਾਂ ਚੱਲ ਰਿਹਾ। ਸਿਰਫ 1-2 ਮਿੰਟਾਂ ਦੀ ਖੇਡ ਹੈ ਸਾਰੀ। ਇੱਕ ਟਾਇਰ, ਗੱਡੀ ਦੇ ਟਾਇਰ ਵਿੱਚ ਗੋਲੀ ਮਾਰ ਕੇ ਟਾਇਰ ਪਾੜਤਾ, ਮੇਰੇ ਵਾਲੀ ਗੱਡੀ, ਗੱਡੀ ਤੁਰ ਨਾ ਸਕੇ, ਇਹ ਕੁੱਤੇ ਝੱਗ ਜੀ ਸਿੱਟਤੀ ਸੀ ਸ਼ੀਸ਼ੇ ਤੇ ਵੀ ਦਿਸੇ ਨਾ ਕੁਛ, ਸ਼ੀਸ਼ੇ ਤੇ ਝੱਗ ਸਿੱਟਤੀ ਨਜ਼ਰ ਨਾ ਆਵੇ, ਗੋਲੀ ਮਾਰੀ। ਤੇ ਜਿਹੜਾ ਮੇਰੀ ਪਿੱਛੇ ਗੱਡੀ ਵਾਲਾ ਸੀ ਨਾ, ਜਦੋਂ ਮੇਰੀ ਗੱਡੀ ਦੇ ਪਿਛਲੇ ਪਾਸਿਓਂ ਵੜ ਰਹੇ ਸੀ, ਉਹਨੇ ਜ਼ੋਰ ਨਾਲ ਗੱਡੀ ਚਲਾ ਕੇ ਵਿੱਚ ਮਾਰੀ ਵੀ ਪਰੇ ਹਟ ਜਾਣ, ਵਿੱਚ ਨਾ ਵੜ ਜਾਣ। ਜੇ ਗੱਡੀ ਦੇ ਵਿੱਚ ਵੜ ਗਏ ਪਿਛਲੇ ਪਾਸੇ ਡਿੱਗੀ ਤੋਂ, ਉਹ ਬੰਦੇ ਫਿਰ ਪਰੇ ਹਟ ਗਏ। ਉਹ ਬੰਦੇ ਨੇ ਵੇਖਿਆ ਵੀ ਉਹਨੇ ਗੋਲੀ ਚਲਾਈ ਹੈ, ਦੂਜੀ ਵਾਰੀ ਫਿਰ ਗੋਲੀ ਚਲਾਉਣ ਲੱਗਿਆ। ਫਿਰ ਜਿਹੜਾ ਪਿੱਛੇ ਗੱਡੀ ਵਾਲਾ ਸੀ ਨਾ, ਸਕੋਰਪੀਓ ਗੱਡੀ ਸੀ ਪਿੱਛੇ, ਉਹਨੇ ਪਹਿਲਾਂ ਤੇ ਗੱਡੀ ਐ ਮਾਰੀ ਵੀ ਉਹਨੂੰ ਪਿੱਛ ਵਿੱਚ ਨਾ ਵੜ ਸਕਣ। ਫਿਰ ਵੇਖਿਆ ਵੀ ਬੰਦਾ ਦੂਜੀ ਵਾਰੀ ਫਿਰ ਰਾਈਫਲ ਤਿਆਰ ਕਰ ਰਿਹਾ, ਇੱਕ ਗੋਲੀ ਮਾਰ ਕੇ ਦੂਜੀ ਮਾਰਨ ਲੱਗਿਆ, ਉਹਨੇ ਮੇਰੇ ਮਾਰਨੀ ਸੀ। ਉਹਨੇ ਫਿਰ ਗੱਡੀ ਪਿੱਛੋਂ ਲਿਆ ਕੇ ਐ ਲੰਘਾਤੀ ਅੱਗੋਂ ਦੀ, ਵਿਚਾਲੇ ਮੇਰੀ ਗੱਡੀ ਦੇ ਤੇ ਉਹ ਬੰਦੇ ਦੇ ਵਿਚਾਲ ਦੀ ਗੱਡੀ ਲੰਘਾਈ। ਇੰਨੇ ਨੂੰ ਉਹ ਬੰਦਾ ਪਿੱਛੇ ਹਟ ਗਿਆ। ਫਿਰ ਇਹਨੇ, ਮੇਰਾ ਮੁੰਡਾ ਜਿਹੜਾ ਨਾਲ ਡਰਾਈਵਰ ਸਿੰਘ ਚਲਾਉਂਦਾ ਹੈ, ਇਹਨੇ ਗੱਡੀ ਦਾ ਗੇਅਰ ਪਾਇਆ। ਮੈਂ ਇਹਨੂੰ ਕਹਿ ਰਿਹਾ ਚੱਲ ਚੱਲ, ਮੈਨੂੰ ਨਹੀਂ ਪਤਾ ਲੱਗਿਆ ਵੀ ਭੁਪਿੰਦਰ ਸਿੰਘ ਹੁਣੀ ਡਿੱਗ ਪਏ, ਮੈਂ ਕਿਹਾ ਚੱਲ। ਫਿਰ ਇਹਨੇ ਗੱਡੀ ਇੱਕਦਮ ਖਿੱਚੀ, ਵੱਡੀ ਗੱਡੀ ਸੀ, 8 ਸਿਲੰਡਰ ਇੰਜਣ ਹੁੰਦਾ, ਭਾਰੀ ਗੱਡੀ ਹੁੰਦੀ ਹੈ ਇਹ। ਗੱਡੀਆਂ ਜੇ ਤੁਸੀਂ ਵੇਖੋਗੇ ਦੁਬਈ 'ਚ ਜਾਓਗੇ ਨਾ, ਇਹ ਸਫਾਰੀ ਉੱਥੇ ਕਰਾਉਂਦੇ ਹੈ, ਰੇਤੇ ਦੇ ਵਿੱਚ ਗੱਡੀਆਂ ਪਲਟਾਉਂਦੇ ਐ ਭਜਾਉਂਦੇ ਚੱਕ ਚੱਕ ਮਾਰਦੇ ਆ। ਇਹ ਗੱਡੀਆਂ ਇੰਨੀਆਂ ਤਕੜੀਆਂ ਹੁੰਦੀਆਂ ਵੀ ਜੇ ਤੁਸੀਂ ਇੱਥੇ ਚਿੱਕੜ 'ਚ ਵੀ ਵਾੜ ਦਿਓ, ਕੱਦੂ ਹੋਇਆ ਹੋਵੇ ਜ਼ਮੀਨ ਵਿੱਚ, ਜਿਵੇਂ ਮਰਜ਼ੀ ਵਾੜ ਦਿਓ ਨਿਕਲ ਜਾਂਦੀ ਹੈ। 8 ਸਿਲੰਡਰ ਇੰਜਣ ਹੁੰਦਾ, ਬਹੁਤ ਪਾਵਰਫੁੱਲ ਗੱਡੀ ਹੈ, ਟੋਇਟਾ ਦੀ ਸਭ ਤੋਂ ਪਾਵਰਫੁੱਲ ਗੱਡੀ ਹੈ ਜਿਹੜੀ ਲੈਂਡ ਕਰੂਜ਼ਰ ਹੈ ਉਹ ਗੱਡੀ ਨੇ। ਫਿਰ ਜਦੋਂ ਇੰਨੀ ਜ਼ੋਰ ਨਾਲ ਟੱਕਰ ਮਾਰੀ, ਉਹ ਅੱਗੇ ਵਾਲੀ ਗੱਡੀ ਪਿੱਛੇ ਧੱਕਤੀ, ਥਾਂ ਬਣ ਗਿਆ ਗੱਡੀ ਨੂੰ, ਇੰਨੇ 'ਚ ਗੱਡੀ ਭਜਾ ਕੇ ਲੈ ਗਿਆ। ਉਹਨਾਂ ਨੇ ਸਾਡੇ ਮਗਰ ਲੰਮਾ ਉੱਥੇ 2.5-3 ਕਿਲੋਮੀਟਰ ਲਗਾਤਾਰ ਗੱਡੀ ਲਾਈ, ਅੱਗੇ ਵੀ ਗੱਡੀ ਲਾ ਲਈ, ਅੱਗੋਂ ਵੀ ਗੋਲੀਆਂ ਮਾਰਦੇ ਰਹੇ, ਪਿੱਛੇ ਗੋਲੀਆਂ ਮਾਰਦੇ ਰਹੇ, ਸਾਈਡਾਂ 'ਤੇ ਗੱਡੀ ਕਰਕੇ ਗੋਲੀਆਂ ਮਾਰਦੇ ਰਹੇ। ਉਹ ਮੈਨੂੰ ਫਿਰ ਉਹ ਮੈਨੂੰ ਕਹਿੰਦਾ ਜੀ ਬਾਬਾ ਜੀ ਦਾ ਸਿਰ। ਮੈਂ ਫਿਰ ਵੇਖਿਆ ਵੀ ਇਹ ਤੇ ਖੂਨ ਹੀ ਖੂਨ, ਪੂਰਾ ਖੂਨ ਨਿਕਲਿਆ ਸੀ। ਤੇ ਜਿਹੜੇ ਬੰਦੇ ਥੋੜਾ ਸਮਝਦੇ ਐ, ਉਹਦੀ ਨਾ ਆਟੋਮੈਟਿਕ ਗੱਡੀ ਹੁੰਦੀ ਹੈ, ਆਪਣੇ ਆਪ ਗੇਅਰ ਸੀ ਜਿਹੜਾ ਉਹ ਨਿਊਟਰਲ ਤੇ ਚਲਿਆ ਗਿਆ, ਕਿਉਂਕਿ ਸਿਰ ਫਸ ਗਿਆ ਵਿਚਾਲੇ।
ਗੱਡੀ ਦਾ ਫਰਿੱਜ ਹੁੰਦਾ ਉਹਦਾ, ਫਰਿੱਜ ਦੇ ਵਿੱਚ ਤੇ ਗੇਅਰ ਦੇ ਵਿਚਾਲੇ ਸਿਰ, ਬਾਬਾ ਜੀ ਦਾ ਸਿਰ ਐਂ ਡਿੱਗ ਪਿਆ ਥੱਲੇ। ਇਹਨੇ ਫਿਰ ਖਿੱਚ ਕੇ, ਗੱਡੀ ਨਿਊਟਰਲ ਹੋ ਗਈ, ਖਿੱਚ ਕੇ ਡਰਾਈਵ ਉਹਨੂੰ ਫੜ ਕੇ ਰੱਖਿਆ, ਗੇਅਰ ਨੂੰ ਸਿਰ ਐਂ ਨਾਲ ਰੱਖਿਆ, ਗੇਅਰ ਨੂੰ ਪਾ ਕੇ ਫਿਰ ਇੱਕਦਮ ਨਾ ਮੋੜ ਆ ਗਿਆ। ਮੈਂ ਇੱਦਾਂ ਪਿੱਛੇ, ਮੈਂ ਕਿਹਾ ਕੱਟ ਦੇ ਕੱਟ ਦੇ, ਹੁਣ ਟਾਇਰ ਵੀ ਨਿਕਲ ਗਿਆ, ਅੱਗੇ ਵਾਲਾ ਟਾਇਰ ਵੀ ਨਿਕਲ ਗਿਆ। ਫਿਰ ਇਹਨੇ ਇੱਕਦਮ ਗੱਡੀ ਰਾਈਟ ਨੂੰ ਕੱਟਤੀ, ਉਹ ਤੇਜ਼ ਸੀ ਬੰਦੇ, ਉਹ ਗੱਡੀਆਂ ਅੱਗੇ ਲੰਘ ਗਈਆਂ, ਸਾਡੀ ਗੱਡੀ ਮੁੜ ਗਈ ਉਹਨੇ ਚਿਰ ਨੂੰ। ਉਹ ਜਦੋਂ ਮੋੜ ਕੇ ਲਿਆਏ ਉਦੋਂ ਤੱਕ ਅਸੀਂ ਇੱਕ ਦੋ ਕਿੱਲੇ, ਸਾਡੀ ਗੱਡੀ ਗਈ ਉੱਥੇ ਆਪੇ ਹੀ ਖੜ ਗਈ, ਉਦੋਂ ਅੱਗੇ ਨਹੀਂ ਤੁਰ ਸਕੀ। ਟਾਇਰ ਵੀ ਨਿਕਲ ਗਿਆ, ਗੱਡੀ ਦਾ ਗੇਅਰ ਵੀ ਖਰਾਬ ਹੋ ਗਿਆ, ਤੇ ਇੱਕਦਮ ਮੈਂ ਉੱਥੇ ਰੁਕਿਆ। ਉਹਨੇ ਨੂੰ ਉਹ ਗੱਡੀਆਂ ਮੋੜ ਮਾੜ ਕੇ ਲਿਆਉਣਾ ਸੀ, ਇੱਕਦਮ ਮੈਂ ਗੱਡੀ 'ਚੋਂ ਉਤਰਿਆ, ਫਟਾਫਟ ਭੱਜਣਾ ਪੈਣਾ ਸੀ। ਤੇ ਮੈਂ ਆਵਾਜ਼ਾਂ ਉਦੋਂ ਮਾਰਦਾ, ਬਾਬਾ ਜੀ ਉੱਠੋ, ਬਾਬਾ ਜੀ ਜਾਣਾ ਪੈਣਾ, ਆਪਾਂ ਨੂੰ ਚੱਲਣਾ ਪੈਣਾ, ਭੱਜਣਾ ਪੈਣਾ, ਮੈਂ ਇੱਦਾਂ ਉਹਨਾਂ ਨੂੰ ਹਲਾਉਂਦਾ। ਫਿਰ ਮੈਨੂੰ ਮੇਰੇ ਇਹਨੇ ਕਿਹਾ, ਕਹਿੰਦੇ ਜੀ ਇਹ ਇਹ ਤੇ ਸਿਰ 'ਚ ਵੱਜੀ ਹੈ ਗੋਲੀ, ਖੂਨ ਵੇਖੋ, ਇਹਨਾਂ ਨੇ ਨਹੀਂ ਉੱਠਣਾ, ਆਪਾਂ ਨੂੰ ਜਾਨ ਬਚਾਉਣੀ ਪੈਣੀ, ਭੱਜਣਾ ਪੈਣਾ। ਫਿਰ ਅਸੀਂ ਇੱਕ ਮੋਟਰਸਾਈਕਲ ਵਾਲਾ ਆਉਂਦਾ ਸੀ, ਮੈਂ ਉਹਨੂੰ ਇੱਕਦਮ ਮੈਂ ਹੱਥ ਕੀਤਾ, ਤੇਜ਼ ਗੱਡੀ ਰੁਕ ਗਈ, ਗੱਡੀ ਜਦੋਂ ਭੱਜ ਕੇ ਉਤਰੇ, ਮੈਂ ਡਿੱਗਿਆ ਵੀ ਇੱਕ ਵਾਰੀ, ਉਤਰਨ ਲੱਗਿਆ, ਤੇਜ਼ ਉਤਰਨਾ ਪੈਣਾ ਸੀ ਗੱਡੀ 'ਚੋਂ, ਮੈਂ ਡਿੱਗਿਆ ਵੀ। ਉਹਨੇ ਨੂੰ ਮੋਟਰਸਾਈਕਲ ਵਾਲਾ ਆ ਗਿਆ, ਮੈਂ ਉਹਨੂੰ ਹੱਥ ਵੀ ਕੀਤਾ, ਮੈਂ ਕਿਹਾ ਇੱਕ ਮਿੰਟ ਰੁਕ। ਉਹਨੇ ਸਾਡਾ ਹਾਲ ਵੇਖਿਆ ਵੀ ਇਹ ਤੇ ਕੋਈ ਮਗਰ ਪਏ ਆ ਬੰਦੇ, ਉਹ ਭਜਾ ਕੇ ਲੈ ਗਿਆ। ਫਿਰ ਉੱਥੇ ਭੱਜੇ, ਖੇਤਾਂ ਦੇ ਵਿੱਚ ਭੱਜੇ, ਅੱਗੇ ਭਈਏ ਕੰਮ ਕਰਦੇ ਸੀ, ਮੈਂ ਉਹਨਾਂ ਨੂੰ ਇੱਦਾਂ ਕਿਹਾ, ਮੈਂ ਕਿਹਾ ਜੀ, ਮੈਂ ਕਿਹਾ ਸਾਡੇ ਮਗਰ ਬੰਦੇ ਪਏ ਆ, ਸਾਨੂੰ ਥੋੜਾ ਥਾਂ ਦਿਓ, ਅਸੀਂ ਤਿੰਨੇ ਜਣੇ, ਮੈਂ ਆ, ਮੇਰੇ ਨਾਲ ਹਰਿੰਦਰ ਸਿੰਘ ਬੈਠਦਾ ਪਿੱਛੇ ਬੈਠਾ ਸੀ, ਤੇ ਡਰਾਈਵਰ, ਤਿੰਨੇ ਜਣੇ ਅਸੀਂ ਸੀ। ਮੈਂ ਕਿਹਾ ਬਾਕੀ ਗੱਡੀਆਂ ਤੇ ਕੋਈ, ਕਿਉਂਕਿ ਦੂਜੀਆਂ ਗੱਡੀਆਂ ਮਗਰ ਵੀ ਬੰਦੇ ਪਏ ਹੋਏ ਸੀ। ਫਿਰ ਅਸੀਂ ਬਈਆਂ ਨੂੰ ਪੁੱਛਿਆ, ਸਾਨੂੰ ਥੋੜਾ ਥਾਂ ਚਾਹੀਦਾ। ਉਹ ਬੰਦੇ ਮੈਨੂੰ ਕਹਿੰਦੇ ਅਸੀਂ ਰੋਕਾਂਗੇ, ਤੁਸੀਂ ਚੜ ਜਾਓ। ਉਹ ਸਾਨੂੰ ਸਕੂਲ ਦੀ ਬਿਲਡਿੰਗ ਬਣਦੀ ਸੀ, ਬਈਏ ਕੰਮ ਕਰਦੇ ਸੀ, ਮੋਨੇ ਬਿਹਾਰੀ, ਉਹ ਕਹਿੰਦੇ ਕੋਈ ਨੀ ਅਸੀਂ ਬਚਾਵਾਂਗੇ। ਤੇ ਮਗਰ ਪਤਾ ਕੌਣ ਪਏ ਸੀ? ਸਿੱਖ ਚੋਲਿਆਂ ਵਾਲੇ, ਗਾਤਰਿਆਂ ਵਾਲੇ, ਉਹ ਮਾਰਨਾ ਚਾਹੁੰਦੇ ਆ, ਕਹਿੰਦੇ ਭਾਈ ਭਾਈ ਰਹੋ। ਪਰ ਉਹ ਜਿਹੜੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਗੈਰ ਧਰਮੀ, ਉਹ ਵੱਖਰੇ ਧਰਮ ਦੇ ਸੀ, ਸਿੱਖ ਗੈਰ ਸਿੱਖ, ਧਰਮੀ ਤੇ ਉਹ ਹੈ ਸੀ, ਗੈਰ ਸਿੱਖ ਸੀ। ਉਹਨਾਂ ਨੇ ਕਿਹਾ, ਕਹਿੰਦੇ ਉੱਪਰ ਚਲੇ ਜਾਓ, ਅਸੀਂ ਖੜੇ ਹਾਂ ਇੱਥੇ। ਉੱਪਰੋਂ ਚੜ੍ਹ ਕੇ ਫਿਰ ਅਸੀਂ ਫੋਨ ਫਾਨ ਕੀਤੇ, ਚਲੋ ਉਹਨੇ ਨੂੰ ਪੁਲਿਸ ਆ ਗਈ, ਬੰਦੇ ਆ ਗਏ, ਉਹ ਬਈਆਂ ਨੇ ਉਸ ਵੇਲੇ। ਫਿਰ ਭੁਪਿੰਦਰ ਸਿੰਘ ਹੁਣਾਂ ਨੂੰ ਚੱਕ ਕੇ ਹੌਸਪੀਟਲ ਲੈ ਕੇ ਗਏ, ਮੌਤ ਤੇ ਉਹਨਾਂ ਦੀ ਉੱਥੇ ਹੀ ਹੋ ਚੁੱਕੀ ਸੀ, ਇੱਕੋ ਹੀ ਗੋਲੀ, ਪੂਰਾ ਸਿਰ ਇਦਾਂ, ਇੱਕ ਪਾਸੇ ਉਹ ਥੋੜਾ ਜਿਹਾ ਨਿਸ਼ਾਨ ਸੀ, ਦੂਜੇ ਪਾਸੇ ਪੂਰਾ ਆ ਪਾਸਾ ਭੁਲੇਖਾ ਪੈ ਗਿਆ, ਮਾਰਨ ਮੈਨੂੰ ਹੀ ਆਏ ਸੀ। ਤੇ ਵੀਰੋ, ਜੇ ਭੁਪਿੰਦਰ ਸਿੰਘ ਉਹ ਦਿਨ ਅੱਗੇ ਨਾ ਬੈਠਾ ਹੁੰਦਾ, ਅੱਜ ਵਾਲੇ ਦਿਨ ਦੀ ਮੇਰੀ ਬਰਸੀ ਹੁੰਦੀ, ਮੈਨੂੰ ਯਾਦ ਕਰ ਲੈਂਦੇ, ਆਹੀ ਕੁਝ ਹੁੰਦਾ। ਫਿਰ ਇੱਕ ਅਟੈਕ ਤੋਂ ਬਾਅਦ ਇਹਨਾਂ ਨੇ ਇੱਕ ਤੋਂ ਇੱਕ ਅਟੈਕ ਕੀਤਾ, ਇਹ ਜੀ ਝੂਠ ਬੋਲਦੇ ਨੇ, ਇਹ ਜੀ ਗਲਤ ਬੋਲਦੇ ਨੇ, ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਫਿਰ ਇਹਨਾਂ ਨੇ ਦੂਜਾ ਅਟੈਕ ਅਕਾਲ ਤਖਤ ਵਾਲੇ ਪਾਸਿਓਂ ਵੀ ਕੀਤਾ, ਇਹਨਾਂ ਨੂੰ ਸੁਣਿਆ ਨਾ ਜਾਵੇ, ਸਾਰਿਆਂ ਨੇ ਇੱਕ ਪਾਸੇ ਦਾ ਹੀ ਪੱਖ ਪੂਰਿਆ। ਮੈਨੂੰ ਹੁਣ ਵੀ ਕਈ ਬੰਦੇ ਕਹਿਣਗੇ, ਭਾਈ ਸਾਹਿਬ ਸਮਝੌਤਾ ਕਰ ਲਓ। ਮੈਂ ਕਿਹਾ ਯਾਰ, ਅਗਲਾ ਇਹ ਤੇ ਕਵੇ ਗਲਤੀ ਹੋ ਗਈ। ਮੈਂ ਅੱਜ ਵੀ ਲਾਈਵ ਵਿੱਚ ਬੋਲ ਕੇ ਕਹਿਣਾ ਚਾਹੁੰਦਾ, ਟਕਸਾਲ ਦੇ ਮੁਖੀ ਅੱਜ ਵੀ ਕਹਿਣ, ਟਕਸਾਲ ਦੇ ਆਗੂ ਅੱਜ ਵੀ ਕਹਿਣ ਕਿ ਭਾਈ ਭੁਪਿੰਦਰ ਸਿੰਘ ਦੀ ਵਿਧਵਾ ਘਰ ਵਾਲੀ ਤੋਂ, ਭੁਪਿੰਦਰ ਸਿੰਘ ਦੇ ਪਰਿਵਾਰ ਤੋਂ, ਭੁਪਿੰਦਰ ਸਿੰਘ ਦੇ ਬੱਚਿਆਂ ਤੋਂ ਅਸੀਂ ਮਾਫੀ ਮੰਗਦੇ ਹਾਂ, ਮੈਂ ਭੁੱਲ ਜਾਵਾਂ। ਪਰ ਕਹਿਣ ਤੇ ਸਹੀ, ਮੈਨੂੰ ਸਲਾਹ ਦੇਣ ਵਾਲੇ ਕਹਿੰਦੇ ਆ, ਭਾਈ ਸਾਹਿਬ ਜੀ ਤੁਸੀਂ ਨਾ ਕੁਝ ਕਿਹਾ ਕਰੋ, ਅਗਲੇ ਬੰਦਾ ਵੀ ਮਾਰ ਜਾਣ, ਅਸੀਂ ਕਹੀਏ ਵੀ ਨਾ, ਅਗਲਾ ਕਤਲ ਵੀ ਕਰ ਜਾਏ, ਕਹਿੰਦੇ ਢੱਡਰੀਆਂ ਨਾਲ ਬੋਲਦਾ, ਤੁਸੀਂ ਮਾਰੋ ਤੇ ਅਗਲਾ ਬੋਲੇ ਵੀ ਨਾ, ਤੁਸੀਂ ਇਲਜ਼ਾਮ ਲਾਓ ਤੇ ਅਗਲਾ ਬੋਲੇ ਵੀ ਨਾ, ਤੁਸੀਂ ਦੂਜਾ ਨਿਰੰਕਾਰੀਆ ਕਹੋ ਤੇ ਬੋਲੇ ਵੀ ਨਾ। ਬੋਲਣਾ ਤੇ ਚਾਹੀਦਾ ਕਿ ਨਹੀਂ ਵੀਰੋ? ਕਹਿਣਾ ਤੇ ਚਾਹੀਦਾ ਯਾਰ, ਮਾੜਾ ਕੀਤਾ। ਅਸੀਂ ਗੁੰਡਾਗਰਦੀ ਕਦੇ ਨਹੀਂ ਕਰਾਂਗੇ,
ਤੁਸੀਂ ਸਾਡਾ ਬੰਦਾ ਮਾਰਿਆ ਕਦੇ ਨਹੀਂ ਮਾਰਾਂਗੇ, ਪਰ ਇਹ ਤੇ ਕਵਾਂਗੇ ਯਾਰ ਤੁਸੀਂ ਚੋਲਿਆਂ ਦੇ ਵਿੱਚ ਗੁੰਡੇ ਹੋ, ਇਹ ਤੇ ਕਵਾਂਗੇ ਕਿ ਨਹੀਂ ਕਵਾਂਗੇ, ਬੰਦਾ ਨਹੀਂ ਮਾਰਾਂਗੇ। ਹੁਣ ਅਸੀਂ ਢੱਡਰੀਆਂ ਦੀਵਾਨ ਸੀ, ਮੈਂ ਪਿੱਛੇ ਹਟ ਗਿਆ, ਕਿਉਂ ਹਟ ਗਿਆ ਮੈਂ ਪਿੱਛੇ, ਮੈਂ ਨਹੀਂ ਚਾਹੁੰਦਾ ਕੋਈ ਹੋਰ ਮਰੇ। ਯਾਰ ਸੱਚੀ ਦੱਸਾਂ ਮੈਨੂੰ ਆਪਣੀ ਜ਼ਿੰਦਗੀ ਬਹੁਤ ਪਿਆਰੀ ਲੱਗਦੀ ਹੈ, ਤੇ ਮੈਨੂੰ ਪਤਾ ਕੀ ਲੱਗਦਾ ਹੈ, ਹਰ ਬੰਦੇ ਦੀ ਜ਼ਿੰਦਗੀ ਬੜੀ ਪਿਆਰੀ ਹੈ, ਮੈਨੂੰ ਮੇਰੀ ਜਾਨ ਵਰਗੀ ਹਰ ਇੱਕ ਬੰਦੇ ਦੀ ਜਾਨ ਲੱਗਦੀ ਹੈ। ਮੈਂ ਸੱਚੀ ਕਹਿ ਰਿਹਾ, ਜਿਹੜੇ ਬੰਦਾ ਮੇਰੇ ਗੋਲੀ ਮਾਰਨ ਲੱਗਿਆ ਸੀ ਅੱਜ ਮੇਰੇ ਸਾਹਮਣੇ ਆ ਜਾਏ, ਤੇ ਮੈਂ ਇਹ ਨਹੀਂ, ਇਹ ਵੀ ਨਹੀਂ ਕਹੂੰਗਾ ਵੀ ਇਹਨੂੰ ਝਰੀਟ ਵੀ ਵੱਜੇ, ਮੈਂ ਕਹੂੰਗਾ ਯਾਰ ਇਹਦੀ ਵੀ ਜਾਨ ਹੈ। ਕਦੀ ਵੀ ਨਹੀਂ ਅਸੀਂ ਸੋਚ ਵੀ ਨਹੀਂ ਸਕਦੇ ਕੋਈ ਬੰਦਾ ਮਰੇ, ਸਾਨੂੰ ਮਾਰੇ ਅਸੀਂ ਨਹੀਂ ਮਾਰਨ ਜਾਂਦੇ, ਕਦੇ ਨਹੀਂ ਮਾਰਨ ਜਾਂਦੇ। ਵੀਰੋ ਛੋਟੀ ਜੀ ਜ਼ਿੰਦਗੀ ਹੈ, ਕਿਸੇ ਮਾਂ ਨੇ ਪਿਆਰ ਨਾਲ ਪਾਲਿਆ ਹੁੰਦਾ ਹੈ, ਕਿਸੇ ਭੈਣਾਂ ਦਾ ਕੋਈ ਭਰਾ ਹੈ, ਮੈਂ ਉਹਨੂੰ ਪਸੰਦ ਨਹੀਂ ਕਰਦਾ ਪਰ ਉਹਦੀ ਭੈਣ ਤੇ ਪਸੰਦ ਕਰਦੀ ਹੈ ਨਾ। ਜੇ ਮੇਰਾ ਦੁਸ਼ਮਣ ਹੈ ਬਾਬਾ ਹਰਨਾਮ ਸਿੰਘ ਵਰਗਾ ਪਰ ਕਿਸੇ ਭੈਣ ਦਾ ਭਰਾ ਹੈ, ਉਹਦੇ ਸਿੰਘ ਉਹਨੂੰ ਪਿਆਰ ਕਰਦੇ ਹੈ, ਉਹਦਾ ਜਥਾ ਉਹਨੂੰ ਪਿਆਰ ਕਰਦਾ ਹੈ, ਕਿਉਂ ਮਰੇ? ਵਿਚਾਰਾਂ ਦਾ ਵਖਰੇਵਾਂ ਵੱਖਰਾ ਹੈ ਪਰ ਮਰੇ ਕਿਉਂ? ਅਸੀਂ ਨਹੀਂ ਕਾਮਨਾ ਕਰਦੇ ਕੋਈ ਬੰਦਾ ਮਰੇ, ਕਿਉਂ ਮਰੇ? ਜਿੰਨੀ ਜ਼ਿੰਦਗੀ ਜੀ ਸਕਦੇ ਹੋ ਜੀਓ, ਇੱਥੇ ਵੱਡੇ ਵੱਡੇ ਹਸਪੀਟਲ ਖੁੱਲੇ ਆ ਤੁਸੀਂ ਜੀਓ, ਖਾ ਪੀ ਰਹੇ ਹੋ ਜੀਣ ਵਾਸਤੇ। ਆ ਗੁਰੂ ਗ੍ਰੰਥ ਸਾਹਿਬ ਨੇ ਸਿਰਫ ਜ਼ਿੰਦਗੀ ਦੀ ਗੱਲ ਕਰਦੇ ਆ, ਤੁਸੀਂ ਜੀਓ, ਹੱਸ ਕੇ ਜੀਓ, ਸੜੋ ਨਾ, ਈਰਖਾ ਨਾ ਕਰੋ। ਮੈਂ ਕਲਿੱਪ ਬਣਾ ਰਿਹਾ ਸੀ ਨਵੀਂ ਸਵੇਰ ਦਾ ਨਵਾਂ ਸੁਨੇਹਾ, ਕਿਸੇ ਦੀ ਚਿਹਰੇ ਤੇ ਸਮਾਈਲ ਆਵੇ ਤੇਰੀ ਵਜ੍ਹਾ ਕਰਕੇ, ਕੁਛ ਐਸਾ ਕਰ, ਕਿਸੇ ਦੇ ਚਿਹਰੇ ਤੇ ਹਾਸਾ ਆਵੇ ਤੇਰੀ ਵਜ੍ਹਾ ਕਰਕੇ, ਕੁਝ ਐਸਾ ਕਰ। ਐਸਾ ਕੁਝ ਨਾ ਕਰੀ ਤੇਰੇ ਕਰਕੇ ਕਿਸੇ ਦੀਆਂ ਅੱਖਾਂ ਚੋਂ ਅਥਰੂ ਆਉਣ, ਕਦੀ ਕੁਝ ਐਸਾ ਨਾ ਕਰ ਤੇਰੇ ਕਰਕੇ ਅਥਰੂ ਆਉਣ, ਇਹੋ ਜਿਹਾ ਕੰਮ ਨਾ ਕਰੇ। ਸਾਰੇ ਵੀਰੋ ਛੱਡੋ ਯਾਰ ਟਕਸਾਲ ਵਾਲਿਆਂ ਨੂੰ, ਤੁਹਾਨੂੰ ਪੁੱਛਦਾ, ਤੇਰੇ ਕਰਕੇ ਤੇਰੀ ਮਾਂ ਦੀ ਅੱਖਾਂ 'ਚ ਅੱਥਰੂ ਤੇ ਨਹੀਂ ਆਉਂਦੇ ਕਦੇ? ਤੇਰੇ ਕਰਕੇ ਤੇਰੇ ਘਰ ਵਾਲੀ ਰੋਂਦੀ ਤੇ ਨਹੀਂ ਕਦੀ? ਤੇਰੇ ਕਰਕੇ ਸਮਾਈਲ ਆਉਣੀ ਚਾਹੀਦੀ ਹੈ, ਇਦਾਂ ਦਾ ਬਣ ਵੀਰਾ, ਤੇਰੇ ਕਰਕੇ ਹਾਸਾ ਆਉਣਾ ਚਾਹੀਦਾ, ਤੇਰੀ ਵਜ੍ਹਾ ਕਰਕੇ ਹੱਸਣ ਦੀ ਵਜ੍ਹਾ ਬਣ, ਰੋਣ ਦੀ ਨਹੀਂ। ਹਸਾਉਣ ਦੀ ਵਜ੍ਹਾ ਬਣ, ਰੋਣ ਦੀ ਨਹੀਂ। ਖੁਸ਼ ਕਰਨ ਦੀ ਵਜ੍ਹਾ ਬਣ, ਰੋਣ ਦੀ ਨਹੀਂ, ਵਜ੍ਹਾ ਬਣੋ। ਐਸੇ ਨਾ ਬਣਿਓ ਤੇਰੇ ਕਰਕੇ ਮੈਂ ਰੋ ਰਿਹਾ, ਇਦਾਂ ਨਾ ਕਰਿਓ ਕਦੇ ਜ਼ਿੰਦਗੀ ਚ, ਕਦੇ ਨਾ ਕਰਿਓ। ਅਗਲੇ ਸੋਚਦੇ ਨੇ ਇਦਾਂ, ਅਸੀਂ ਨਹੀਂ ਸੋਚ ਸਕਦੇ। ਸਾਨੂੰ ਤੁਸੀਂ ਡਰੋਕਲ ਕਹਿ ਲਓ, ਅਸੀਂ ਡਰੋਕਲ ਹੀ ਚੰਗੇ। ਸਾਨੂੰ ਕਹਿ ਦਿਓ ਡਰਦੇ ਨੇ, ਅਸੀਂ ਡਰਦੇ ਹੀ ਚੰਗੇ। ਮੈਂ ਕਿਆ ਕਹੂੰਗੇ, ਦੀਵਾਨ ਬੰਦ ਕਰਾ ਤੇ ਵੀਰਾ, ਦੀਵਾਨ ਬੰਦ ਕਰਾਉਣਾ ਹੋਰ ਚੀਜ਼ ਹੈ, ਜ਼ਬਾਨ ਬੰਦ ਕਰਾਉਣੀ ਹੋਰ ਚੀਜ਼ ਹੈ। ਦੀਵਾਨ ਬੰਦ ਹੋਏ ਜ਼ਬਾਨ ਤੇ ਨਹੀਂ ਨਾ ਹੋਈ, ਇਹ ਉਦਣ ਹੋਏਗੀ ਜਿੱਦਣ ਮੈਂ ਮਰਾਂਗਾ। ਜ਼ਬਾਨ ਬੰਦ ਕਰਨ ਦੀ ਤੁਸੀਂ ਪਲੈਨਿੰਗ ਕੀਤੀ ਹੈ, ਦੀਵਾਨ ਬੰਦ ਕਰਨ ਦੀ, ਜ਼ਬਾਨ ਬੰਦ ਕਰਨ ਦੀ ਕਰੋਗੇ, ਜ਼ਬਾਨ ਬੰਦ ਹੋ ਜਾਏਗੀ, ਠੀਕ ਹੈ। ਪਰ ਜਿੰਨਾ ਚਿਰ ਚੱਲਦੀ ਹੈ ਉਹਨਾਂ ਚਿਰ ਸੱਚ ਦੱਸਾਂਗੇ, ਠੀਕ ਹੈ ਜਿਹੜਾ ਉਹ ਦੱਸਾਂਗੇ। ਮਰਵਾ ਨਹੀਂ ਸਕਦੇ ਯਾਰ ਲੋਕਾਂ ਨੂੰ। ਮੇਰੇ ਉਹ ਵੀਰੋ ਕਹਿੰਦੇ ਆ ਸੀ ਕਿ ਬੰਦੀ ਸਿੰਘ ਰਿਹਾ ਹੋਣ, ਢੱਡਰੀਆਂ ਵਾਲਾ ਵੀ ਕਹਿੰਦਾ ਬੰਦੀ ਸਿੰਘ, ਬੋਲੋ ਯਾਰ, ਸਾਰਾ ਪਰਮੇਸ਼ਰ ਦੁਆਰ ਕਹਿੰਦਾ ਬੰਦੀ ਸਿੰਘ ਰਿਹਾ ਹੋਣ। ਪਰ ਇਹੋ ਜਿਹੇ ਲੈਕਚਰ ਦੇਣੇ ਤੇ ਹੁਣ ਬੰਦ ਕਰ ਦਿਓ ਵੀ ਨਵੇਂ ਬੰਦੀ ਨਾ ਬਣਨ। ਜਿੱਦਣ ਬੰਦੀ ਬਣਾਉਣਾ ਸੀ ਉਦਣ ਵੀ ਤੁਸੀਂ ਲੈਕਚਰ ਦੇ ਕੇ ਆਪਣੀਆਂ ਰੋਟੀਆਂ ਸੇਕਦੇ ਸੀ। ਆਹੀ ਲੀਡਰ ਉਹ ਮਾਵਾਂ ਦੇ ਪੁੱਤ ਜੇਲ੍ਹਾਂ 'ਚ ਗਏ, ਤੁਸੀਂ ਲੈਕਚਰ ਦਿੱਤੇ, ਤੁਹਾਡੀਆਂ ਗੱਲਾਂ ਸੁਣ ਕੇ ਉਹ ਜੇਲ੍ਹਾਂ 'ਚ ਗਏ, ਉਹ ਬੰਦੀ ਬਣੇ। ਤੁਸੀਂ ਉਦਣ ਵੀ ਐਸ਼ ਕਰੋ, ਉਦਣ ਵੀ ਪੈਸਾ ਕਮਾਓ, ਉਦਣ ਵੀ ਰੋਟੀਆਂ ਖਾਓ, ਤੇ ਅੱਜ ਜਿੱਦਣ ਜੇਲ੍ਹਾਂ 'ਚੋਂ ਕਢਵਾਉਣੇ ਹੈ ਉਹਦੇ ਨਾਮ 'ਤੇ ਵੀ ਪੈਸਾ ਇਕੱਠਾ ਕਰੋ, ਉਹਦੇ ਨਾਂ ਤੇ ਵੀ ਰੋਟੀਆਂ ਖਾਓ। ਸਿਆਸੀ ਰੋਟੀਆਂ ਹੀ ਉਦੋਂ ਸੇਕੀਆਂ, ਸਿਆਸੀ ਰੋਟੀਆਂ ਹੀ ਹੁਣ ਸੇਕਦੇ ਹੋ। ਬੰਦੀ ਸਿੰਘ ਬਾਹਰ ਆਉਣ ਇਹਦੇ ਲਈ ਤੇ ਉਪਰਾਲਾ ਕਰਦੇ ਹੋ। ਮਾਵਾਂ ਦੇ ਪੁੱਤ ਅੰਦਰ ਜੇਲ੍ਹਾਂ 'ਚ ਜਾਣ ਨਾ, ਤੁਹਾਡੇ ਲੈਕਚਰ ਸੁਣ ਕੇ ਲੋਕ ਜੇਲ੍ਹਾਂ 'ਚ ਜਾਂਦੇ ਹੈ। ਤੁਸੀਂ ਦੱਸੋ ਵੀਰੋ ਕੀ ਮੈਨੂੰ ਗਰਮ ਬੋਲਣਾ ਨਹੀਂ ਆਉਂਦਾ? ਮੈਂ ਤੁਹਾਡੇ ਖੂਨ ਵਿੱਚ ਜੋਸ਼ ਨਹੀਂ ਭਰ ਸਕਦਾ, ਬੋਲੋ, ਮੈਂ ਤੇਰੇ ਡੌਲੇ ਫਰਕਣ ਨਹੀਂ ਲਾ ਸਕਦਾ, ਮੈਂ ਤੈਨੂੰ ਹਥਿਆਰ ਫੜਾ ਕੇ ਲੜਨ ਨਹੀਂ ਭੇਜ ਸਕਦਾ, ਮੈਂ ਏਦਾਂ ਦੇ ਪ੍ਰਸੰਗ ਸੁਣਾ ਕੇ ਗਰਮ ਗਰਮ ਤੈਨੂੰ ਗਰਮ ਕਰ ਦੂੰ, ਤੇਰਾ ਜੀ ਕਰੂ ਮਰ ਜਾਂਗੇ ਜਾਂ ਮਾਰ ਦਿਆਂਗੇ। ਪਰ ਮੈਂ ਕਹਿੰਦਾ ਕੁਝ ਐਸਾ ਨਾ ਕਰੀਏ ਕਿਸੇ ਦਾ ਪੁੱਤ ਮੁੜ ਕੇ ਬੰਦੀ ਨਾ ਬਣੇ, ਬੜਾ ਔਖਾ ਜੇਲ੍ਹਾਂ 'ਚ। ਪਰ ਲੈਕਚਰ ਦੇਣ ਵਾਲਿਆਂ ਨੇ ਲੈਕਚਰ ਦੇਣੇ ਨੇ, ਮਗਰ ਲੱਗਣ ਵਾਲਿਆਂ ਨੇ ਜਾ ਫਸਣਾ, ਫਿਰ ਲੈਕਚਰ ਦੇਣੇ ਨੇ, ਬਾਹਰ ਕੱਢੋ। ਅਸੀਂ ਵੀ ਚਾਹੁੰਦੇ ਹਾਂ ਬਾਹਰ ਆ ਜਾਣ, ਅਸੀਂ ਵੀ ਚਾਹੁੰਦੇ ਹਾਂ, ਪਰ ਇਹਨਾਂ ਲੋਕਾਂ ਨੂੰ ਪਛਾਣੋ ਜਿਹੜੇ ਸਾਰੇ ਪਾਸੇ ਰੋਟੀਆਂ ਹੀ ਸੇਕਦੇ ਆ, ਰੋਟੀਆਂ ਹੀ ਸੇਕਦੇ ਆ, ਰੋਟੀਆਂ ਹੀ ਸੇਕਦੇ ਆ। ਸੁਣਿਓ ਇੱਕ ਗੱਲ ਹੋ, ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਹੈੱਡ ਗ੍ਰੰਥੀ ਸ੍ਰੀ, ਬੋਲੋ ਬੋਲੋ ਬੋਲੋ, ਹੈੱਡ ਗ੍ਰੰਥੀ ਸ੍ਰੀ ਗਿਆਨੀ ਜਗਤਾਰ ਸਿੰਘ, ਉਹਨਾਂ ਨੇ ਇੱਕ ਕਥਾ ਕੀਤੀ ਹੈ। ਕਹਿੰਦੇ ਆਨੰਦ ਸਾਹਿਬ ਦੀ ਬਾਣੀ 38 ਪੌੜੀਆਂ ਗੁਰੂ ਅਮਰਦਾਸ ਜੀ ਦੀ ਹੈ, 39ਵੀਂ ਗੁਰੂ ਰਾਮਦਾਸ ਜੀ ਦੀ ਹੈ, ਤੇ 40ਵੀਂ ਪੌੜੀ ਗੁਰੂ ਅਰਜਨ ਦੇਵ ਜੀ ਦੀ ਹੈ। ਰੌਲਾ ਪੈ ਗਿਆ, ਕਈ ਮਸ਼ੀਨਰੀ ਪ੍ਰਚਾਰਕਾਂ ਨੇ ਵੀ ਉਹਦੇ ਤੇ ਆਪਣਾ ਪ੍ਰਤੀਕਰਮ ਦਿੱਤਾ। ਮਸ਼ੀਨਰੀ ਪ੍ਰਚਾਰਕ ਕਹਿੰਦੇ ਆ ਕਈ ਵੀ ਗਿਆਨੀ ਜਗਤਾਰ ਸਿੰਘ ਨੂੰ ਕਾਲ ਤਖਤ ਤੇ ਤਲਬ ਕਰੋ। ਇਹ ਕਹਿੰਦਾ 38 ਪੌੜੀਆਂ ਗੁਰੂ ਅਮਰਦਾਸ ਜੀ ਦੀਆਂ, 39ਵੀਂ ਗੁਰੂ ਰਾਮਦਾਸ ਜੀ ਦੀ, 40ਵੀਂ ਗੁਰੂ ਅਰਜਨ ਦੇਵ ਜੀ ਦੀ। ਪਰ ਗਿਆਨੀ ਜਗਤਾਰ ਸਿੰਘ ਦਾ ਕਸੂਰ ਨਹੀਂ, ਇਹ ਗੁਰਪ੍ਰਤਾਪ ਗ੍ਰੰਥ ਸੂਰਜ ਗ੍ਰੰਥ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਗਿਆਨੀ ਜਗਤਾਰ ਸਿੰਘ ਨੇ, ਤੇ ਪੜ੍ਹ ਕੇ ਸੁਣਾਇਆ। ਤੇ ਜਿੱਦਣ ਢੱਡਰੀਆਂ ਵਾਲੇ ਨੇ ਕਿਹਾ ਸੀ ਇਹਨਾਂ ਗ੍ਰੰਥਾਂ ਵਿੱਚ ਗਲਤ ਲਿਖਿਆ ਹੈ, ਉਦਣ ਮਸ਼ੀਨਰੀ ਪ੍ਰਚਾਰਕ ਪਤਾ ਕੀ ਕਹਿੰਦੇ ਸੀ? ਕਹਿੰਦੇ ਗ੍ਰੰਥ ਰੱਖਣ ਇਹ ਜੇ ਰੱਦ ਕਰਤੇ ਤੇ ਇਤਿਹਾਸ ਕਿੱਥੋਂ ਲੱਭੂ? ਉਹ ਵੀਰੋ ਜੇ ਇਹਨਾਂ ਗ੍ਰੰਥਾਂ ਬਾਰੇ ਬੋਲਣਾ ਹੈ ਤੁਹਾਡੀਆਂ ਸਟੇਜਾਂ ਖੋਲ ਲੈਣਗੇ, ਦੀਵਾਨ ਬੰਦ ਕਰਾ ਦੇਣਗੇ। ਜਗਤਾਰ ਸਿੰਘ ਵਰਗੇ ਸੌਫਟ ਕਾਰਨਰ ਹੁੰਦੇ ਨੇ, ਸੌਖਾ ਹੈ ਉਹਨਾਂ ਲਈ ਬੋਲਣਾ, ਪਰ ਜਦੋਂ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਉਹਦੇ ਲਈ ਬੋਲਣਾ ਔਖਾ। ਆਨੰਦ ਸਾਹਿਬ ਦੀ ਬਾਣੀ ਗੁਰੂ ਅਮਰਦਾਸ ਜੀ ਦੀ ਨਹੀਂ, ਇਹ ਗਿਆਨੀ ਜਗਤਾਰ ਸਿੰਘ ਨੇ ਤੇ ਪੜ੍ਹ ਕੇ ਸੁਣਾਇਆ, ਲਿਖਿਆ ਕਾਹਦੇ ਚ? ਸੂਰਜ ਪ੍ਰਕਾਸ਼ ਗ੍ਰੰਥ ਵਿੱਚ। ਮਾਈ ਭਾਗੋ ਨਗਨ ਰਹਿੰਦੀ ਸੀ, ਇਹ ਢੱਡਰੀਆਂ ਵਾਲੇ ਨੇ ਥੋੜਾ ਕਿਹਾ ਸੂਰਜ ਪ੍ਰਕਾਸ਼ ਲਿਖਿਆ, ਮੈਂ ਤੇ ਪੜ੍ਹ ਕੇ ਸੁਣਾਇਆ, ਮੈਂ ਪੜ੍ਹ ਕੇ ਸੁਣਾਇਆ। ਤੇ ਇਹਨਾਂ ਨੂੰ ਕਮੇਟੀ ਕਾਹਦੇ ਤੇ ਬਣਾਉਣੀ ਚਾਹੀਦੀ ਸੀ ਪਹਿਲਾਂ? ਵੀ ਅਸੀਂ ਸੂਰਜ ਪ੍ਰਕਾਸ਼ ਦੀ ਪੜਚੋਲ ਕਰਾਂਗੇ, ਕਹਿੰਦੇ ਢੱਡਰੀਆਂ ਵਾਲੇ ਦੀ ਪੜਚੋਲ ਕਰਾਂਗੇ। ਸੂਰਜ ਪ੍ਰਕਾਸ਼ ਤੇ ਵਿਚਾਰ ਕਰਦੇ ਜਿਹੜੇ ਗਲਤ ਹਿੱਸੇ ਦੇ ਕੱਢਦੇ, ਵੀਰੋ ਮੇਰਿਓ ਘਰਾਂ ਚ ਲਿਆ ਕੇ ਪੜ੍ਹ ਲਓ ਸੂਰਜ ਪ੍ਰਕਾਸ਼, ਪਤਾ ਲੱਗਣਾ ਵੀ ਕੀ ਕੀ ਲਿਖਿਆ। ਜਿੰਨੇ ਕਥਾ ਵਾਚਕ ਨੇ ਸਭ ਜਾਣਦੇ ਨੇ ਮੈਂ ਜੋ ਬੋਲਿਆ ਸੀ ਸੱਚ ਬੋਲਿਆ ਸੀ। ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖ਼ਤ ਨੂੰ ਪਤਾ ਹੈ ਵੀ ਸੂਰਜ ਪ੍ਰਕਾਸ਼ ਬਾਰੇ ਢੱਡਰੀਆਂ ਵਾਲੇ ਨੇ ਜੋ ਬੋਲਿਆ ਸੀ ਸੱਚ ਬੋਲਿਆ ਸੀ, ਪਰ ਕਰੇ ਕੀ, ਫੈਸਲਾ ਤੇ ਸੁਣਾਉਣਾ ਹੀ ਪੈਣਾ, ਸਾਡੀ ਤੇ ਕਿਸੇ ਨੇ ਸੁਣੀ ਨਹੀਂ। ਇਹ ਜੀ ਦਰਬਾਰ ਸਾਹਿਬ ਬਾਰੇ ਗਲਤ ਬੋਲਦੇ ਹੈ, ਇਹ ਜੀ ਸਰੋਵਰਾਂ ਬਾਰੇ ਗਲਤ ਬੋਲਦੇ ਹੈ। ਮੈਂ ਕਿੰਨੀ ਵਾਰੀ ਪੁੱਛ ਛੱਟਿਆ ਵੀ ਮੈਨੂੰ ਸੁਣਾ ਤੇ ਦਿਓ, ਦੱਸ ਤੇ ਦਿਓ, ਪਰ ਨਹੀਂ। ਵੱਡੀ ਪ੍ਰੋਬਲਮ ਪਤਾ ਕੀ ਹੈ ਵੀਰੋ, ਪੁਜਾਰੀਆਂ ਨੂੰ ਆਪਣੀਆਂ ਦੁਕਾਨਾਂ ਦਾ ਫਿਕਰ ਹੈ, ਪਰ ਮੈਨੂੰ ਕੋਈ ਆਪਣੀ ਦੁਕਾਨ ਦਾ ਫਿਕਰ ਨਹੀਂ। ਉਹ ਸੁਣੋ, ਪਰਮੇਸ਼ਰ ਦੁਆਰ ਦੀ ਦੁਕਾਨ ਦਾ ਮੈਨੂੰ ਕੋਈ ਫਿਕਰ ਨਹੀਂ। ਮੈਂ ਚਾਹੁੰਦਾ ਤੁਸੀਂ ਗੱਲ ਸਮਝ ਜਾਓ, ਆਪਣੀ ਜ਼ਿੰਦਗੀ ਸੋਹਣੀ ਬਣਾਓ, ਆਪਣੇ ਕੰਮ ਕਰਨ ਲੱਗੋ, ਮਿਹਨਤ ਕਰਨ ਲੱਗੋ, ਜ਼ਿੰਮੇਵਾਰ ਬਣੋ, ਫਰਜ਼ ਪਛਾਣੋ, ਆਪਣੀ ਸਿਹਤ ਨੂੰ ਠੀਕ ਕਰੋ, ਆਲਾ ਦੁਆਲਾ ਸੁਧਾਰੋ, ਇਹ ਚਾਹੁੰਦਾ। ਸਾਨੂੰ ਉਹਨੇ ਫਿਕਰ, ਕੱਲ ਬੰਦ ਹੁੰਦਾ ਅੱਜ ਹੋ ਜਾਏ, ਅੱਜ ਬੰਦ ਹੁੰਦਾ ਹੁਣੇ ਹੋ ਜਾਏ। 6 ਸਾਲ ਲੰਘ ਗਏ ਹੈ, ਅੱਜ ਤੱਕ ਤੁਸੀਂ ਇਹਨੂੰ ਚੱਲਦਾ ਰੱਖਿਆ, ਅੱਗੇ ਤੁਹਾਡੀ ਮਰਜ਼ੀ ਹੈ, ਚੱਲਦਾ ਰੱਖਣਾ ਚੱਲਦਾ ਰੱਖ ਲਓ, ਨਹੀਂ ਰੱਖਣਾ ਨਾ ਰੱਖੋ। ਮੈਂ ਜਿੰਨੇ ਜੋਗਾ ਹੈਗਾ ਕਰਦਾ ਰਿਹਾ, ਕਰ ਰਿਹਾ, ਕਰਦਾ ਰਹਾਂਗਾ। ਮੈਂ ਅੱਜ ਨਾਲ ਬੇਨਤੀ ਕਰਾਂ, ਕਿਉਂਕਿ ਟਾਈਮ ਵੀ ਹੋ ਜਾਂਦਾ ਹੈ, ਕਿੰਨੇ ਵੱਜ ਗਏ, 11 ਵੱਜ ਗਏ। ਬੇਨਤੀ ਸੁਣਦੇ ਰਹਿਣਾ, ਹੁਣ ਟਾਈਮ ਦਾ ਪਤਾ ਲੱਗ ਗਿਆ, ਹੁਣ ਭੱਜ ਨਾ ਲਿਓ ਵੀ ਹੁਣ ਤੇ 11 ਵੱਜ ਗਏ। ਕਈਆਂ ਨੂੰ ਪਤਾ ਹੀ ਨਹੀਂ ਸੀ, ਮਨ ਲੱਗਿਆ ਹੋਇਆ ਸੀ। ਮੈਂ ਇੱਥੇ ਹੀ ਦੀਵਾਨ ਲਾਇਆ ਉਦਣ ਵਿਸਾਖੀ ਦਾ, ਜਾਂ ਮੈਂ ਅੱਜ ਲਾਇਆ। ਵੀਰੋ ਭੁੱਖ ਹੁੰਦੀ ਹੈ, ਸਟੇਜ ਤੇ ਬਹਿ ਕੇ ਬੋਲਿਆ ਮੈਂ 20 ਸਾਲ, ਮੇਰਾ ਕਦੀ ਕਦੀ ਜੀ ਕਰਦਾ ਬੋਲਦਾ, ਮੈਨੂੰ ਕਈ ਵਾਰੀ ਸੁਪਨਾ ਆਉਂਦਾ ਬੋਲਦਾ ਮੈਂ। ਚਾਹ ਨਾਲ ਦੀਵਾਨ ਲਾਈਦਾ ਸੀ, ਮੇਰੇ ਮਨ ਨੂੰ ਬੜੀ ਸੰਤੁਸ਼ਟੀ ਮਿਲਦੀ ਸੀ, ਦੀਵਾਨ ਲਾਈਦਾ ਸੀ, ਖਿੜ ਜਾਂਦਾ ਸੀ, ਧਾਰਨਾ ਗਾ ਕੇ ਗੁਰਬਾਣੀ ਵਿਚਾਰ ਕੇ। ਸੁਣਦੇ ਵੀ ਬੜੇ ਸੀ ਟਿੱਕ ਕੇ, ਕਹਿੰਦੇ ਕਹਿੰਦੇ ਪੰਜਾਬ ਸੁਣਦਾ ਨਹੀਂ, ਖੋਲੋ ਖਾ ਭਰਾ ਦੀਵਾਨ, ਵੇਖਾਂਗੇ ਸੁਣਦੇ ਕਿ ਨਹੀਂ ਸੁਣਦੇ। ਲਵਾਓ ਮੋਗਾ ਮੰਡੀ ਚ, ਅੰਮ੍ਰਿਤਸਰ ਵਿੱਚ ਲਾਓ ਪੰਡਾਲ, ਲਾਓ ਪੰਡਾਲ, ਦੱਸੋ ਕਿਹੜੇ ਸ਼ਹਿਰ ਚ ਲਾਉਣਾ। ਸੁਣਦੇ ਜ਼ਰੂਰ ਨੇ ਪਰ ਕੋਈ ਸੁਣਾਉਣ ਵਾਲਾ ਚਾਹੀਦਾ, ਅੱਜ ਵੀ ਸੁਣਦੇ, ਇਹ ਨਹੀਂ ਸੁਣਦੇ ਨਹੀਂ, ਗੱਪ ਕਹਾਣੀਆਂ ਨਹੀਂ ਸੁਣ ਕੇ ਲੋਕ ਰਾਜੀ। ਨੌਜਵਾਨੀ ਅੱਜ ਵੀ ਸੁਣ ਲੈ ਗਈ, ਉਹਨਾਂ ਨੂੰ ਕੰਮ ਦੀ ਗੱਲ ਤੇ ਦੱਸੋ, ਤੁਸੀਂ ਪਤਾ ਨਹੀਂ ਕਿਹੜੇ ਯੁੱਗ 'ਚ ਤੁਰੇ ਫਿਰਦੇ ਆ। ਮੈਂ ਕਈ ਵਾਰੀ ਸੋਚਦਾ ਹੁੰਦਾ, ਸੱਚੀ ਦੱਸਦਾ, ਮੈਂ ਕਹਿੰਦਾ ਹੁੰਦਾ ਸਵੇਰੇ ਨਾ 15 ਮਿੰਟ ਕਿਸੇ ਵਧੀਆ ਵਿਸ਼ੇ ਤੇ, ਐਡਾ ਵੱਡਾ PTC ਚੈਨਲ ਚੱਲਦਾ ਹੈ, ਐ ਜਥੇਦਾਰ 15 ਮਿੰਟ ਲਾ ਦੇਵੇ, ਸਾਰਾ ਪੰਜਾਬ, ਸਾਰੇ ਸਿੱਖ ਸਾਹ ਰੋਕ ਕੇ ਘਰਾਂ ਚ ਬਹਿ ਕੇ ਕਹਿਣਾ ਹਾਏ ਹੋਏ ਨਜ਼ਾਰਾ ਆ ਗਿਆ, ਲੋਰ ਹੀ ਚੜਿਆ ਰਵੇ 15 ਦਿਨ ਵੀ ਜਥੇਦਾਰ ਬੋਲਿਆ ਸੀ, ਐ ਨਜ਼ਾਰਾ ਆਇਆ। ਪਰ ਪਤਾ ਨਹੀਂ ਉਹਨਾਂ ਦੀ ਆਪਣੀ ਇੱਕ ਸੋਚ ਹੈ, ਕਿਸ ਤਰ੍ਹਾਂ ਚੱਲਦੇ ਹੈ ਇਹ ਉਹਨਾਂ ਦੀ ਮਰਜ਼ੀ ਹੈ। ਸੋ ਆਪਾਂ ਹੁਣ ਤੱਕ ਚੱਲਦੇ ਰਹੇ ਹਾਂ, ਅੱਗੇ ਵੀ ਚੱਲਣਾ, ਅਸੀਂ ਚੱਲਦੇ ਚੱਲਦੇ ਰਹਿਣਾ ਹੈ, ਸਭ ਘਾਟਾ ਵਾਧਾ ਸਹਿਣਾ ਹੈ, ਘਾਟੇ ਵਾਧੇ ਸਭ ਸਹਿਣੇ ਨੇ, ਜਿੰਨੇ ਜੋਗੇ ਹੈਗੇ ਆ ਹੁਣ ਵੀ ਕਰੀ ਜਾਂਦੇ ਆ। ਸੰਗਤ ਦਿੰਦੀ ਹੈ ਸਹਿਯੋਗ, ਪਿਆਰ ਵਾਲੇ ਅੱਜ ਵੀ ਪਿਆਰ ਕਰਦੇ ਆ, ਜਿੰਨੇ ਜੋਗੇ ਕਰ ਸਕਦੇ ਆ ਕਰੀ ਜਾਂਦੇ ਆ। ਅੱਜ ਪਰਮੇਸ਼ਰ ਦੁਆਰ ਵਿੱਚ ਹੋਸਪਿਟਲ ਜਿਹੜਾ ਐਸ ਕੇ ਐਸ ਹੋਸਪਿਟਲ, ਸੰਤ ਕਰਮ ਸਿੰਘ ਹੋਸਪਿਟਲ ਇੱਥੇ ਬਣਿਆ ਪਿੱਛੇ, ਉੱਥੇ ਰੋਜ਼ ਡਾਕਟਰ ਬੈਠਦੇ ਤੇ ਅੱਜ ਲੈਬੋਰਟਰੀ ਦੀ ਓਪਨਿੰਗ ਕੀਤੀ। ਡਾਕਟਰ ਕਈ ਵਾਰੀ ਟੈਸਟ ਲਿਖ ਦਿੰਦੇ ਆ, ਟੈਸਟ ਕਰਾਉਣ ਫਿਰ ਪਟਿਆਲੇ ਭੱਜਦੇ। ਸਰਦਾਰ ਗੁਰਵਿੰਦਰ ਸਿੰਘ ਸਾਡੇ ਟਰਸਟੀ ਮੈਂਬਰ ਭਾਈ ਨਰਿੰਦਰ ਸਿੰਘ ਦੇ ਭਰਾ ਗੋਬਿੰਦਗੜ੍ਹ ਤੋਂ ਪਿੱਛੇ ਚੜ੍ਹਾਈ ਕਰ ਗਏ, ਉਹਨਾਂ ਦੀ ਯਾਦ ਵਿੱਚ ਇਹਨਾਂ ਮਸ਼ੀਨਾਂ ਲਿਆ ਕੇ ਦਿੱਤੀਆਂ। 6 ਲੱਖ ਰੁਪਈਆ ਲੱਗਾ ਹੈ, ਫਿੱਟ ਕਰ ਦਿੱਤਾ ਸਾਰਾ ਕੁਛ, ਹੁਣ ਟੈਸਟ ਵੀ ਹੁੰਦੇ। ਜਿਹੜਾ ਟੈਸਟ ਬਾਹਰ 500 ਦਾ ਹੋਣਾ ਹੈ ਉਹ ਇੱਥੇ 100 ਰੁਪਏ ਦਾ ਹੋਣਾ। ਡਾਕਟਰ ਫ੍ਰੀ ਹੈ, ਦਵਾਈ ਫ੍ਰੀ ਹੈ, ਪਰ ਟੈਸਟ ਦਾ ਖਰਚਾ ਆਉਂਦਾ। ਸਾਰੇ ਟੈਸਟ ਫੁੱਲ ਬਾਡੀ ਕਰਾਓ, ਬਾਹਰ ਲੱਗੇਗਾ 2600 ਰੁਪਈਆ, ਇੱਥੇ ਲੱਗੇਗਾ 600। ਬੱਚਤ ਕਿੰਨੇ ਦੀ ਹੋ ਗਈ? 2000। 2000 ਦਾ ਫਾਇਦਾ ਹੋ ਜਾ। ਜੇ ਤੁਸੀਂ ਦੱਸੋ ਵੀ 600 ਰੁਪਈਆ ਖਰਚਾ ਆ ਗਿਆ, ਜੇ ਦਿਨ ਵਿੱਚ 100 ਮਰੀਜ਼ ਆ ਜਾਏ ਤੇ 50,000 ਬਣ ਗਿਆ ਇੱਕ ਦਿਨ ਦਾ, ਜੇ ਫ੍ਰੀ ਕਰੀਏ ਤੇ 50,000 ਇੱਕ ਦਿਨ ਦਾ। ਇੰਨਾ ਖਰਚਾ ਕਰਨ ਜੋਗੇ ਅਸੀਂ ਨਹੀਂ ਵੀ 50,000 ਰੋਜ਼ ਦਾ ਖਰਚਾ ਕਰ ਸਕੀਏ। ਅਸੀਂ ਡਾਕਟਰਾਂ ਨੂੰ ਤਨਖਾਹਾਂ ਦਿੰਦੇ ਹਾਂ ਤੇ ਡਾਕਟਰ ਅਸੀਂ ਫ੍ਰੀ ਦਵਾਈਆਂ ਫ੍ਰੀ ਦਿੰਦੇ ਹਾਂ, ਜਿੰਨੇ ਜੋਗੇ ਹੈਗੇ ਹਾਂ ਅਸੀਂ ਕਰ ਰਹੇ ਹਾਂ। ਹੋਸਪਿਟਲ ਹੋਰ ਵੀ ਵਧੀਆ ਚਲਾ ਸਕੀਏ ਉਹਦੇ ਲਈ ਵੀ ਅਸੀਂ ਲੱਗੇ ਹੋਏ। ਮੈਂ ਚਾਹੁੰਦਾ ਅਲਟਰਾਸਾਊਂਡ ਵਾਲੀਆਂ ਮਸ਼ੀਨਾਂ ਵੀ ਆਉਣ, ਐਕਸਰੇ ਮਸ਼ੀਨਾਂ ਆਉਣ, ਐਂਬੂਲੈਂਸ ਆਵੇ। ਅਸੀਂ ਚਾਹੁੰਦੇ ਹਾਂ, ਅੱਜ ਮੈਨੂੰ ਆ ਵੀਰ ਸੁਖਰਾਜ ਸਿੰਘ ਦੱਸੇ, ਕਹਿੰਦੇ 20-25,000 ਦੇ ਗੋਡੇ ਆ ਜਾਂਦੇ ਜਿਹੜੇ ਬੀਬੀਆਂ ਦੇ ਪੈਂਦੇ ਨੀ, ਤੇ ਉਹ ਕਿੰਨੇ ਕਿੰਨੇ ਦੇ ਪਾਉਂਦੇ ਆ? 2-2 ਲੱਖ ਦੇ। ਮੈਂ ਹੱਸਦਾ ਸੀ, ਮੈਂ ਕਿਹਾ ਬੋਰੀ ਭਰ ਕੇ ਲੈ ਕਰਾਂਗੇ ਗੋਡੇ ਹੈ ਬੀਬੀ, ਉਹ ਗੋਡਿਆਂ ਦੇ ਗੋਡਿਆਂ ਦੀ ਬੋਰੀ ਭਰ ਕੇ ਲੈ ਕਰਾਂਗੇ। ਡਾਕਟਰਾਂ ਨੂੰ ਬੁਲਾ ਕੇ ਚਾੜੀ ਚੱਲੋ, ਸਹੀ ਗੱਲ ਹੈ ਕਿ ਨਹੀਂ? ਕਹਿੰਦੇ 20-25,000 ਦੇ ਹੀ ਆਉਂਦੇ ਆ ਤੇ ਲੱਗ ਜਾਂਦਾ 2-2 ਲੱਖ। ਹੌਲੀ ਹੌਲੀ ਕਰਾਂਗੇ ਪਤਾ, ਤੇ ਸਾਨੂੰ ਕੋਈ ਡਾਕਟਰ ਇੱਦਾਂ ਦੇ ਮਿਲ ਜਾਵੇ ਵੀ 5,000 ਚੜ੍ਹਾਉਣ ਦੇ ਲੈ ਲੈ, 20,000 ਦੇ ਗੋਡੇ ਅਗਲੇ ਦੇ 25 ਚ ਪੈ ਜਾਣ, ਚੱਲ 30 ਚ ਪਾ ਦਿਓ, ਪੈ ਜਾਣ ਅਗਲੇ ਦੇ, ਫਾਇਦਾ ਹੋ ਜਾਏ ਕਿ ਨਹੀਂ? ਮੈਂ ਸੋਚਦਾ ਅਸੀਂ ਇੱਦਾਂ ਕਰੀਏ, ਅਜੇ ਤੇ ਸੋਚਿਆ ਹੀ ਹੈ, ਹੌਲੀ ਹੌਲੀ ਹੋ ਸਕਦਾ ਕੋਈ ਹੀਲਾ ਹੋ ਹੀ ਜਾਏ, ਸਾਰਾ ਕੁਝ ਹੌਲੀ ਹੌਲੀ ਕਰ ਸਕਦੇ। ਸੋ ਆਪ ਸਾਰਿਆਂ ਨੂੰ ਬੇਨਤੀ ਹੈ, ਵੈਸੇ ਬੀਬੀਓ ਗੋਡੇ ਖਰਾਬ ਹੋਣ ਹੀ ਨਾ ਦਿਓ, ਤੁਰਿਆ ਕਰੋ, ਦੌੜਿਆ ਕਰੋ, ਭੱਜਿਆ ਕਰੋ, ਚੌਂਕੜੀ ਲਾ ਕੇ ਰੋਜ਼ ਬੈਠਿਆ ਕਰੋ, ਤੁਹਾਡੇ ਗੋਡੇ ਠੀਕ ਰਹਿਣ, ਐਕਸਰਸਾਈਜ਼ ਕਰਿਆ ਕਰੋ, ਤੁਰਦੀਆਂ ਰਿਹਾ ਕਰੋ, ਸੈਰਾਂ ਕਰਿਆ ਕਰੋ, ਵੇਟ ਘਟਾਓ। ਅੱਧੇ ਗੋਡਿਆਂ ਦੇ ਤੇ ਗੋਡੇ ਕਰਨ ਵੀ ਕੀ? ਅਗਲਾ ਕਹਿੰਦਾ ਕੁਆਂਟਲ ਚੁੱਕਣਾ ਪੈਂਦਾ, ਮੈਂ ਦੱਸ ਕੀ ਕਰਾਂ, ਗੋਡੇ ਵੀ ਕੀ ਕਰਨਗੇ ਉੱਥੇ? ਵੇਟ ਵੀ ਘਟਾਉਣਾ ਹੈ, ਗੋਡਿਆਂ ਦੀ ਫਿਰ ਪ੍ਰੋਬਲਮ ਨਹੀਂ ਹੁੰਦੀ, ਬਚਾ ਰਹਿੰਦਾ। ਆਪਣੀ ਸਿਹਤ ਦਾ ਧਿਆਨ ਰੱਖੋ, ਮੇਰੀ ਸਿਹਤ ਪਿੱਛੇ ਵਿਗੜ ਗਈ ਸੀ, ਮੈਂ ਆਪੇ ਠੀਕ ਕੀਤੀ ਹੌਲੀ ਹੌਲੀ। ਕੋਦਰੇ ਦੀ ਰੋਟੀ ਖਾ, ਰਾਗੀ ਦੀ ਰੋਟੀ ਖਾ। ਆ ਸਾਡਾ ਮੁੰਡਾ ਆਇਆ, ਮੈਂ ਕਿਹਾ ਰੋਟੀ ਖਾ ਲਿਆ, ਕਹਿੰਦਾ ਇਹ ਤੇ ਇਹਨੂੰ ਤੇ ਅੱਖਾਂ ਨਹੀਂ ਖਾਂਦੀਆਂ, ਰੋਟੀ ਢਿੱਡ ਕਿਵੇਂ ਖਾਵੇ? ਮੈਂ ਕਿਹਾ ਜਿੱਦਾਂ ਹੈਗੀ ਆ ਹੁਣ ਖਾ ਲੈ, ਸਾਡੇ ਕਰਮਾਂ 'ਚ ਤੇ ਕੋਦਰਾ ਹੀ ਲਿਖਿਆ। ਉਹ ਸੱਚੀ ਗੱਲ ਹੈ, ਫੁੱਲੀ ਜੇ ਜਾਂਦੀ ਹੈ ਮੂੰਹ 'ਚ ਹੀ, ਕਣਕ ਦੀ ਰੋਟੀ ਮਿੱਠੀ ਲੱਗਦੀ ਹੈ ਪਰ ਸਿਹਤ ਠੀਕ ਹੋ ਜਾਂਦੀ ਹੈ, ਫਾਇਦਾ ਬਹੁਤ ਕਰਦੀ ਹੈ। ਸਾਰੇ ਜਣੇ ਕੋਦਰਾ ਰਾਗੀ ਇੱਦਾਂ ਦੇ ਆਟੇ ਖਾਇਆ ਕਰੋ, ਥੋੜ੍ਹਾ ਜਿਹਾ ਸਿਹਤ ਠੀਕ ਰਹੇ, ਕਾਇਮ ਕਰੋ ਆਪਣੇ ਆਪ ਨੂੰ। ਵੱਡੀ ਗੱਲ ਇਹ, ਆਪਣਾ ਮਨ ਕਾਇਮ ਕਰੋ ਵੀਰੋ, ਮਨ ਕਾਇਮ ਕਰੋ। ਤੁਸੀਂ ਨਾ ਚੜ੍ਹਦੀ ਕਲਾ 'ਚ ਰਹੋ, ਖੁਸ਼ ਰਿਹਾ ਕਰੋ। ਪਰਮੇਸ਼ਰ ਦੁਆਰ ਜਾਂਦੇ ਹਾਂ, ਮੇਰੇ ਵਰਗੀ ਪੱਗ ਬੰਨ ਲੈ, ਨਾ ਬੰਨ ਕੋਈ ਗੱਲ ਨਹੀਂ, ਪਰ ਹੱਸਦਾ ਤੇ ਰਿਹਾ ਕਰ। ਚੱਲ ਜੇ ਉਦੋਂ ਵੀ ਥੱਲੇ ਜਾਣਾ, ਰੁਮਾਲ ਹੀ ਰੱਖ ਲੈ ਕੋਈ ਨਹੀਂ, ਪਰ ਰੁਮਾਲ ਵਾਲਾ ਚਿਹਰਾ ਖਿੜਿਆ ਤੇ ਰਵੇ,
ਹੱਸ ਤੇ ਸਹੀ, ਜ਼ਿੰਦਗੀ ਨਾਲ ਪਿਆਰ ਤੇ ਕਰ, ਕਾਇਮ ਤੇ ਰਹਿ ਜਾ, ਹੱਸ ਰਹਿ, ਹੱਸ, ਖੁਸ਼ ਰਹਿ, ਆਪਣੇ ਆਪ ਨੂੰ ਰਾਜ਼ੀ ਰੱਖੋ। ਮੈਂ ਹਮੇਸ਼ਾ ਕਾਇਮ ਰਹਿਣਾ ਇਹਦਾ ਮਤਲਬ ਇਹ ਨਹੀਂ ਮੇਰੀ ਜ਼ਿੰਦਗੀ 'ਚ ਦੁੱਖ ਨਹੀਂ। ਸਭ ਤੋਂ ਵੱਡੀ ਚੀਜ਼ ਤੇ ਭੁਪਿੰਦਰ ਸਿੰਘ ਮੇਰੇ ਅੰਦਰ ਹੈ, ਚੀਜ਼ ਪੈਂਦੀ ਚੀਜ਼, ਪਰ ਆਪਣੇ ਆਪ ਨੂੰ ਕਾਇਮ ਰੱਖਣਾ ਪੈਂਦਾ। ਸਟੇਜਾਂ ਵੱਡੀਆਂ ਵੱਡੀਆਂ ਗਈਆਂ ਹੈ, ਪਰ ਆਪਣੇ ਆਪ ਨੂੰ ਕਾਇਮ, ਬੋਲੋ, ਰੱਖਣਾ ਪੈਂਦਾ, ਹੱਸਣਾ ਪੈਂਦਾ, ਖੁਸ਼ ਰਹਿਣਾ ਪੈਂਦਾ, ਜ਼ਿੰਦਗੀ ਜੀਣੀ ਪੈਂਦੀ ਹੈ, ਤੇ ਜੀਣੀ ਹੈ, ਹੱਸਣਾ ਹੈ। ਹਜੇ ਹੈਗੇ ਆ, ਮਰ ਥੋੜਾ ਗਏ ਆ, ਜਦੋਂ ਮਰਨਾ ਉਦੋਂ ਹੀ ਮਰਨਾ, ਅਜੇ ਨਹੀਂ ਮਰੇ, ਅਜੇ ਠੀਕ ਆ। ਕਿਉਂ ਬਈ, ਆ ਇੰਨੇ ਕੁ ਬੈਠੇ ਆ, ਸ਼ਹਿਰ ਢਹਿ ਜੂ, ਪਿੰਡ ਜਿੱਡਾ ਤੇ ਰਹਿ ਜੂ, ਕਿਉਂ ਬਈ, ਅਸੀਂ ਅਜੇ ਵੀ ਠੀਕ ਆ, ਅਜੇ ਵੀ ਕਾਇਮ, ਅਜੇ ਵੀ ਲੰਗਰ ਚੱਲਦਾ 24 ਘੰਟੇ, ਅਜੇ ਵੀ ਕੜੀਆਂ ਬਣਦੀਆਂ ਪਕੌੜਿਆਂ ਵਾਲੀਆਂ, ਅਜੇ ਵੀ ਨਗਾਰੇ ਵੱਜਦੇ ਆ, ਅਜੇ ਵੀ ਜਕਾਰੇ ਲੱਗਦੇ ਆ, ਅਜੇ ਵੀ ਵੀਰੋ ਮੇਰੇ ਉਹ, ਅਜੇ ਵੀ ਜੋੜੀਆਂ ਵੱਜਦੀਆਂ, ਅਜੇ ਵੀ ਢੋਲਕੀਆਂ ਵੱਜਦੀਆਂ, ਅਜੇ ਵੀ ਖੰਡਾ ਖੜਕਦਾ, ਅਜੇ ਵੀ ਜਕਾਰੇ ਲੱਗਦੇ ਆ। ਤੇ ਮੈਂ ਕਿਹਾ ਸੀ, ਤੁਸੀਂ ਜੋ ਮਰਜ਼ੀ ਕਰ ਲਓ, ਪਰਮੇਸ਼ਰ ਦੁਆਰ ਹੱਸਦਾ ਰਿਹਾ ਸੀ, ਹੱਸ ਰਿਹਾ ਤੇ ਹੱਸਦਾ ਰਹੇਗਾ, ਅਸੀਂ ਹੱਸਦੇ ਰਹਾਂਗੇ, ਅਸੀਂ ਕਾਇਮ ਰਹਾਂਗੇ। ਇਹਦਾ ਮਤਲਬ ਇਹ ਨਹੀਂ ਸਾਨੂੰ ਕੋਈ ਦੁੱਖ ਨਹੀਂ, ਸਭ ਨੂੰ ਹੀ ਹੁੰਦੇ ਨੇ ਜ਼ਿੰਦਗੀ 'ਚ ਬੜੇ ਦੁੱਖ ਆਉਂਦੇ, ਸੱਚੀ ਲੋਕਾਂ 'ਤੇ ਬੜੇ ਆਉਂਦੇ। ਜਵਾਨ ਪੁੱਤ ਮਰ ਜਾਂਦੇ ਆ, ਫਿਰ ਵੀ ਤੁਰੇ ਫਿਰਦੇ ਆ, ਇੱਥੇ ਹੋਣਗੇ, ਇਕੱਲਾ ਹੀ ਪੁੱਤ ਸੀ, ਹੁਣ ਮਰ ਗਿਆ, ਹੈ ਨਹੀਂ, ਲੈ ਇੱਥੇ ਹੀ ਫਿਰਦਾ, ਭੱਜਿਆ, ਬਾਪੂ ਭੱਜਿਆ ਫਿਰਦਾ, ਕਹਿੰਦਾ ਕੋਈ ਨਹੀਂ ਜੀ, ਜ਼ਿੰਦਗੀ ਤੇ ਕੱਢਣੀ ਹੈ, ਮਰ ਥੋੜਾ ਗਏ ਅਜੇ ਹੈਗੇ ਆ। ਏਦਾਂ ਹੀ ਤੁਸੀਂ ਸਾਰੇ ਸੋਚੋ, ਕਾਇਮ ਰਹੋ, ਚੜ੍ਹਦੀ ਕਲਾ 'ਚ ਰਹੋ। ਬਾਕੀ ਭੁਪਿੰਦਰ ਸਿੰਘ ਹੁਣਾਂ ਦਾ ਪਰਿਵਾਰ ਹੈ, ਭੈਣਾਂ ਨੂੰ ਮਿਲਦਾ, ਬੱਚੇ ਨੇ, ਪੜ੍ਹਾ ਰਹੇ ਆ ਬੱਚਿਆਂ ਨੂੰ, ਭੈਣਾਂ ਦਾ ਜਿੰਨਾ ਮੈਂ ਕਰ ਸਕਦਾ ਮਾੜਾ ਮੋਟਾ ਮੈਂ ਸਾਥ ਦਿੰਦਾ, ਸਾਡਾ ਨਾਲ ਐਂ ਲੱਗਦਾ ਘਾਟਾ ਤੇ ਨਹੀਂ ਵੇਖੋ ਭਰਾ ਦਾ ਪੂਰਾ ਹੋ ਸਕਦਾ, ਪਰ ਫਿਰ ਵੀ ਮੈਂ ਭੈਣਾਂ ਦੇ ਨਾਲ ਗੱਲਬਾਤ ਕਰਦਾ, ਦੁੱਖ ਸੁੱਖ ਸੁਣਦਾ, ਬਹਿੰਦਾ ਜਿੰਨਾ ਕੁ ਮੈਂ ਕਰ ਸਕਦਾ। ਆਪ ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨਾ ਕੁ ਤੁਸੀਂ ਕਰ ਸਕਦੇ ਹੋ ਸਾਥ ਦਿਆ ਕਰੋ। ਟਰਾਲੀਆਂ ਬੱਸਾਂ ਲੈ ਕੇ ਆਉਂਦੇ ਹੋ, ਪ੍ਰੋਗਰਾਮ ਕਰੀਦਾ, ਤੁਹਾਡਾ ਇੰਨਾ ਹੀ ਬੜਾ ਧੰਨਵਾਦ। ਯਾਦ ਰੱਖ ਦਿਓ, ਯਾਦ ਅੰਦਰ ਥਾਂ ਰੱਖੇ, ਯਾਦ ਰੱਖੇ। ਪੁੱਤ ਜਿੰਨੀ ਮਰਜ਼ੀ ਦੂਰ ਬੈਠਾ ਹੋਵੇ, ਮਾਂ ਯਾਦ ਰੱਖਦੀ ਹੈ, ਤੇ ਪੁੱਤ ਨੂੰ ਪਤਾ ਨਹੀਂ ਵੀ ਮੇਰੀ ਮਾਂ ਮੈਨੂੰ ਯਾਦ ਕਰਦੀ ਹੈ। ਉਹ ਇੱਕ ਮੂਵੀ ਨਹੀਂ ਸੀ ਆਈ ਜਿਹੜੀ, ਉਹ ਮੈਕਸੀਕੋ ਬਾਰਡਰ ਟੱਪਦੇ ਆ ਮੁੰਡੇ, ਆਈ ਨਾ ਇੱਕ, ਉਹ ਬੜੀ ਧਾਰਮਿਕ ਜੀ ਮੂਵੀ ਹੈ, ਚੱਲ ਮੈਕਸੀਕੋ ਚੱਲੀਏ, ਬੜਾ ਮਨ ਮੈਂ ਉਹ ਸੱਚੀ ਸੱਚੀ ਹੈ। ਇੱਦਾਂ ਹੀ ਮੁੰਡੇ ਰਾਹ ਚ ਮਰ ਜਾਂਦੇ ਆ, ਬਾਰਡਰ ਟੱਪਦੇ ਆ ਰੁਜ਼ਗਾਰ ਲਈ, ਲੱਖਾਂ ਬੱਚੇ ਰੁਜ਼ਗਾਰ ਲਈ ਬਾਰਡਰ ਟੱਪ ਰਹੇ ਆ, ਅਮਰੀਕਾ ਵੜ ਰਹੇ ਆ, ਪਤਾ ਨਹੀਂ ਕਿੱਥੋਂ ਕਿੱਥੋਂ ਧੱਕੇ ਖਾ ਕੇ ਅਮਰੀਕਾ ਪਹੁੰਚਦੇ, ਭੁੱਖੇ ਭਾਣੇ ਵਿਲਕਦੇ ਆ। ਮੈਂ ਕੈਨੇਡਾ ਜਾਂਦਾ ਹੁੰਦਾ, ਮੈਂ ਹੁਣ ਵੀ ਜਾਣਾ ਹੈ ਆਉਣ ਵਾਲੇ ਦਿਨਾਂ 'ਚ, ਮੈਂ 26 ਤੋਂ ਲੈ ਕੇ 26, 27, 28, 29 ਮੌਂਟਰੀਅਲ ਰਹਿਣਾ ਹੈ, 30 ਤੋਂ ਲੈ ਕੇ 6 ਤੱਕ ਮੈਂ ਸਰੀ ਰਹਿਣਾ ਹੈ। ਮੈਂ ਤਾਂ ਡੇਟਾ ਬੋਲ ਰਿਹਾ, ਯਾਦ ਆ ਜਾਂਦੀਆਂ, ਕਈ ਸੁਣਦੇ ਹੁੰਦੇ। 6 ਤੋਂ ਲੈ ਕੇ 12 ਤੱਕ ਵਿਨੀਪੈਗ ਰਹਿਣਾ ਹੈ, 13 ਤੋਂ ਲੈ ਕੇ 22 ਜੂਨ ਤੱਕ ਮੈਂ ਟੋਰਾਂਟੋ 'ਚ ਰਹਿਣਾ ਹੈ। ਮੈਂ ਜਦੋਂ ਉੱਥੇ ਜਾਂਦਾ ਹੁੰਦਾ, ਮੈਂ ਕਹਿੰਦਾ ਹੁੰਦਾ, ਤੂੰ ਭੁੱਖਾ ਹੁੰਦਾ ਕਦੀ, ਤੈਨੂੰ ਰੋਟੀ ਖਾ ਲੈਂਦਾ? ਕਹਿੰਦੇ ਕਈ ਵਾਰੀ ਬਾਬਾ ਜੀ ਬ੍ਰੈਡ ਹੀ ਖਾਂਦੇ ਆ। ਫਿਰ ਮੈਂ ਕਹਿੰਦਾ ਹੁੰਦਾ, ਮਾਂ ਨੂੰ ਨਾ ਦੱਸੀ, ਮੈਂ ਇਹਨੂੰ ਕਹਿੰਦਾ ਹੁੰਦਾ, ਮਾਂ ਨੂੰ ਨਾ ਦੱਸੀ,
ਤੂੰ ਤੇ ਬ੍ਰੈਡ ਖਾ ਕੇ ਸੌ ਜਾਏਗਾ, ਪੀਜ਼ਾ ਖਾ ਕੇ ਸੌ ਜਾਏਗਾ। ਤੂੰ ਜਦੋਂ ਮਾਂ ਨੂੰ ਦੱਸਿਆ ਵੀ ਮੈਂ ਅੱਜ ਰੋਟੀ ਨਹੀਂ ਖਾਧੀ, ਤੇਰੀ ਮਾਂ ਨੇ ਨਹੀਂ ਸੌਣਾ। ਆ ਮੇਰੀ ਮਾਂ ਪਿੱਛੇ ਆਈ, ਮੈਨੂੰ ਪੁੱਛਿਆ ਕਹਿੰਦੇ ਸਿਹਤ ਕਿਵੇਂ ਹੈ, ਮੈਂ ਕਿਹਾ ਮੇਰਾ ਸਿਰ ਬੜਾ ਭਾਰਾ ਹੈ, ਦਵਾਈ ਖਾ ਰਿਹਾ, ਦਵਾਈਆਂ ਚੱਲਦੀਆਂ ਸੀ। ਮੈਂ ਮੁੜ ਕੇ ਸੌ ਗਿਆ, ਉਹਨੂੰ ਨਹੀਂ ਮੁੜ ਕੇ ਚੈਨ ਆਇਆ। ਮੈਨੂੰ ਅਗਲੇ ਦਿਨ ਮੇਰੇ ਭਰਾ ਨੇ ਫੋਨ ਕੀਤਾ, ਕਹਿੰਦਾ ਬੜਾ ਬੁਰਾ ਹਾਲ ਹੈ। ਮੈਂ ਕਿਹਾ ਹੋਇਆ ਕੀ? ਕਹਿੰਦੇ ਸਟ੍ਰੈਸ ਪੈ ਗਈ। ਕਹਿੰਦੇ ਐਂ ਸੋਚੀ ਜਾਂਦੀ ਹੈ ਵੀ ਸਿਰ ਕਿਉਂ ਭਰ ਹੈ, ਮੈਂ ਚੰਗਾ ਭਲਾ ਹੋ ਗਿਆ। ਇਹ ਭਾਈ ਫਿਕਰ ਹੈ। ਉਹ ਫਿਰ ਜਿਹੜੀ ਮੂਵੀ ਸੀ ਨਾ, ਉਹਦੇ ਵਿੱਚ ਗੱਲ ਕਰਦੇ ਮਾਵਾਂ, ਜੇ ਯਾਦ ਹੈ, ਯਾਦ ਹੈ ਬਈ, ਗਾ ਸਕਦੇ ਹੋ?
ਛਲ ਉੱਠੀ
ਵਾਹ ਵਾਹ, ਜਿਨ੍ਹਾਂ ਮਾਵਾਂ ਦੇ ਪੁੱਤ ਗਏ ਹੈ। ਫਿਰ
ਛਲ ਉੱਠੀ ਦਰਿਆਵਾਂ ਸਫਰਾਂ ਦੇ ਪੁੱਤ ਤੋਰ ਕੇ ਸਫਰਾਂ ਦੇ ਪੁੱਤ ਤੋਰ ਕੇ ਅੱਖ ਲੱਗਦੀ ਨਾਂਦੀ ਅੱਖ ਲੱਗਦੀ ਨਾਂਦੀ ਲੱਗੀ ਨਜ਼ਰ ਲੱਗੀ ਨਜ਼ਰ ਭੁੱਖੇ ਢਿੱਡ ਪੁੱਤ ਸੌ ਗਏ ਭੁੱਖੇ ਢਿੱਡ ਪੁੱਤ ਸੌ ਗਏ ਰੂਹ ਕੰਬਦੀ ਰਹੀ ਮਾਂ ਦੀ ਰੂਹ ਕੰਬਦੀ ਰਹੀ ਮਾਂ
ਭੁੱਖੇ ਢਿੱਡ ਪੁੱਤ ਸੌ ਗਏ ਰੂਹ ਕੰਬਦੀ ਰਹੀ ਮਾਵਾਂ ਦੀ
ਫੁੱਲ ਕਾਗਜ਼ ਦੇ ਸੁੰਘਦੇ ਨੇ
ਆ ਨਾ ਕਰੋ ਬਈ
ਫੁੱਲ ਕਾਗਜ਼ ਦੇ ਸੁੰਘਦੇ ਨੇ ਮਾਪਿਆਂ ਨੂੰ ਪੁੱਛਦੇ ਨਹੀਂ ਮਾਪਿਆਂ ਨੂੰ ਪੁੱਛਦੇ ਨਹੀਂ ਸਾਦਾਂ ਦੇ ਚੁੰਮਦੇ ਨੇ ਪੈਰ ਸਾਦਾਂ ਦੇ ਚੁੰਮਦੇ
ਮਾਪਿਆਂ ਨੂੰ ਪੁੱਛਦੇ ਨਹੀਂ ਪੈਰ ਸਾਦਾਂ ਦੇ ਚੁੰਮਦੇ ਰੂਹ ਕੰਬਦੀ ਰਹੀ ਮਾਵਾਂ ਦੀ ਇੱਕ ਵਾਰ ਉਹ ਫੇਰ ਜਰਾ ਗਾਓ ਨਜ਼ਰ ਲੱਗੀ ਨਜ਼ਰ ਏ ਕਾਂ
ਲੱਗੀ ਨਜ਼ਰ ਏ ਕਾਂ ਦੀ ਲੱਗੀ ਨਜ਼ਰ ਏ ਕਾਂ ਦੀ ਭੁੱਖੇ ਢਿੱਡ ਪੁੱਤ ਸੌ ਗਏ ਭੁੱਖੇ ਢਿੱਡ ਪੁੱਤ ਸੌ ਗਏ ਰੂਹ ਕੰਬਦੀ ਰਹੀ ਮਾਂ ਦੀ ਰੂਹ ਕੰਬਦੀ ਰਹੀ ਮਾਂ ਦੀ
ਹਾਏ ਹਾਏ ਵਾਹ ਬਈ ਵਾਹ ਜਿਹਨੇ ਲਿਖਿਆ ਬੜਾ ਸੋਹਣਾ ਲਿਖਿਆ ਔਰ ਇਹ ਸੱਚ ਹੈ ਮਾਵਾਂ ਦੀ ਰੂਹ ਕੰਬਦੀ ਹੈ ਭਾਵੇਂ ਰੱਜ ਕੇ ਖਾ ਲੈਣਾ ਪੁੱਤਾਂ ਨੇ ਫਿਰ ਵੀ ਕੱਲ ਸਾਡੇ ਇੱਥੇ ਮੇਰੇ ਸਾਡੇ ਜਥੇ ਦੇ ਸਿੰਘ ਨੇ ਮੇਰੇ ਨਾਲ ਕੀਰਤਨ ਕਰਦੇ ਨੇ। ਆ ਮੇਰੇ ਨਾਲ ਬੋਲਦਾ ਹੈ ਜਥੇ ਚ ਸਿੰਘ ਚਰਨਜੀਤ ਸਿੰਘ, ਇੱਕ ਦਵਿੰਦਰ ਸਿੰਘ ਹੈ, ਇੱਕ ਮੁੰਡਾ ਜਸਵਿੰਦਰ। ਇਹਨਾਂ ਨੇ ਹੁਣ ਅਮਰੀਕਾ ਜਾਣਾ ਪਰਸੋਂ, ਸਾਡੇ ਕੋਲ ਸੇਵਾ ਕੀਤੀ ਹੈ, ਇੱਥੇ ਰਹੇ ਨੇ ਮੇਰੇ ਨਾਲ। ਮੇਰੇ ਤੋਂ ਕਿਸੇ ਨੇ ਜਥਾ ਮੰਗਿਆ ਬਾਹਰ, ਕਹਿੰਦੇ ਜਥਾ ਚਾਹੀਦਾ ਹੈ, ਤੁਹਾਡੇ ਨਾਲ ਬੋਲਦੇ ਹੋਣ ਉਹ ਜਥਾ ਚਾਹੀਦਾ। ਚਲੋ ਅੰਗਰੇਜ਼ ਮੇਰੇ ਨਾਲ ਬੋਲਦਾ ਹੈ, ਸਾਨੂੰ ਵੀ ਚਾਹੀਦਾ, ਭਾਵੇਂ ਮਹੀਨੇ ਚ ਇੱਕ ਦਿਨ ਹੀ ਕਰੀਏ ਪਰ ਚਾਹੀਦਾ ਤੇ ਹੈ ਨਾ। ਫਿਰ ਉਹ ਦੂਜਾ ਨਾਲ ਸਿੰਘ ਬੋਲਦਾ, ਮੈਂ ਕਿਹਾ ਇਹਨੂੰ ਲੈ ਜਾਓ, ਹੁਣ ਇਹਨਾਂ ਅਮਰੀਕਾ ਜਾਣਾ ਹੈ, ਹੁਣ ਚਰਨਜੀਤ ਪਰਮੇਸ਼ਰ ਦੁਆਰ ਵਾਲਾ ਜਥਾ ਹੈ, ਇਹਨਾਂ ਨੇ ਹੁਣ ਜਦੋਂ ਅਗਲੀ ਵਾਰੀ ਆਣਗੇ ਫਿਰ ਟਾਈਮ ਇੱਥੇ ਮਿਲੇਗਾ, ਭਾਈ ਚਰਨਜੀਤ ਸਿੰਘ ਜੀ ਅਮਰੀਕਾ ਵਾਲੇ, ਇੱਦਾਂ ਹੀ ਟਾਈਮ ਮਿਲੇਗਾ। ਤੇ ਕੱਲ ਇਹਨਾਂ ਦਾ ਟੱਬਰ ਮਿਲਣ ਆਇਆ ਮੈਨੂੰ, ਮੈਂ ਇਹਨਾਂ ਦੀਆਂ ਮਾਵਾਂ ਨੂੰ ਵੇਖਿਆ, ਮੈਨੂੰ ਮਿਲਦੇ ਰਹੇ, ਗੱਲਾਂ ਕਰੀ ਗਏ, ਉਹ ਮਾਵਾਂ ਰੋਈ ਗਈਆਂ। ਮੈਂ ਨਾਲੇ ਦੇਖੋ ਸਿੱਧੀ ਜਾਣੀ ਫਲਾਈਟ, ਦਿੱਲੀ ਤੋਂ ਚੜ੍ਹਨਾ ਅਮਰੀਕਾ ਉਤਰਨਾ ਹੈ, ਸੌਖਾ ਹੈ, ਕੋਈ ਛੜਕਾ ਔਖਾ ਨਹੀਂ, ਪਰ ਫਿਰ ਵੀ ਐਂ ਲੱਗਦਾ ਵੀ ਪੁੱਤ ਸਾਥੋਂ ਦੂਰ ਜਾ ਰਹੇ। ਮੈਂ ਕਿਹਾ ਆ ਹੀ ਜਾਣਾ, ਦੋ ਸਾਲਾਂ ਨੂੰ ਪੱਕੇ ਪੁੱਕੇ ਹੋ ਜਾਣਗੇ ਆਪੇ। ਅਮਰੀਕਾ ਦਾ ਵੀਜ਼ਾ ਤੇ ਕਰੋੜ ਰੁਪਈਏ ਚ ਨਹੀਂ ਮਿਲਦਾ, ਲੋਕੀ ਭੱਜੇ ਫਿਰਦੇ ਆ ਵੀ ਕਿਵੇਂ ਨਾ ਕਿਵੇਂ, ਤੁਹਾਡੇ ਬੱਚੇ ਬਾਹਰ ਚੱਲੇ ਆ, ਪਰ ਫਿਕਰ ਹੈ ਮਾਵਾਂ ਨੂੰ, ਚਿੰਤਾ ਹੈ ਮਾਵਾਂ ਨੂੰ। ਸੋ ਇਸ ਕਰਕੇ ਵੀਰੋ ਮੇਰਿਓ ਭੈਣੋ, ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਈਏ, ਪੈਰਾਂ ਤੇ ਖੜੇ ਹੋਵੋ। ਅੱਜ ਮੈਂ ਸਵੇਰੇ ਨਵੀਂ ਸਵੇਰ ਦੇ ਨਵੇਂ ਸੁਨੇਹੇ ਚ ਗੱਲ ਕਰਦਾ ਸੀ, ਆਪਣੀਆਂ ਲੱਤਾਂ ਨੂੰ ਅੱਗੇ ਵਧਣ ਲਈ ਵਰਤੋ, ਆਪਣੀ ਲੱਤ ਕਿਸੇ ਦੇ ਕੰਮ ਚ ਅੜਾਉਣ ਲਈ ਨਾ ਵਰਤੋ, ਆਪਣਾ ਅੱਗੇ ਵਧਣ ਲਈ ਵਰਤੋ ਲੱਤਾਂ ਆਪਣੀਆਂ, ਤਰੱਕੀ ਕਰੋ, ਅੱਗੇ ਜਾਓ। ਸਾਡੇ ਬੰਦੇ ਆਪ ਨਹੀਂ ਕਰ ਸਕਦੇ, ਲੱਤ ਅੜਾਉਂਦੇ ਆ, ਕਿਉਂ ਜੀ? ਹੁਣ ਮੈਂ ਆਪਾਂ ਅੰਮ੍ਰਿਤ ਸੰਚਾਰ ਕਰਾਈਦਾ ਸੀ, ਮਹੀਨੇ ਦਾ 5,000, 3,000, 2,000 ਛਕਦਾ ਸੀ ਕਿ ਨਹੀਂ ਸੀ ਛਕਦਾ, ਬੋਲਿਓ ਗੱਜ ਕੇ। ਜੇ 3,000 ਮਹੀਨੇ ਦਾ ਛਕੇ, ਸਾਲ ਦੇ ਕਿੰਨੇ ਬਣ ਗਿਆ? 36,000 ਬਣ ਗਿਆ। ਲੈ ਸ਼੍ਰੋਮਣੀ ਕਮੇਟੀ ਕਵੇ 5 ਪਿਆਰੇ ਅਸੀਂ ਦਿੰਦੇ ਹਾਂ, ਹਰ ਥਾਂ ਤੇ ਲਿਸਟ ਆਪਣੀ ਚ ਸ਼ਾਮਲ ਕਰੋ, ਤੇ 3,000 ਬੰਦਾ ਅੰਮ੍ਰਿਤ ਵਾਲਾ ਅਸੀਂ ਤਿਆਰ ਕਰਾਂਗੇ, ਪਰ ਲਾਉਣ ਦਿਓ ਦੀਵਾਨ ਨਾ, ਇਹ ਕਰਦੇ ਆ ਕੁਛ ਤੇ ਨਾ ਕਰਨ ਦਿੰਦੇ, ਆਪ ਕਰਨਾ ਨਹੀਂ ਦੂਜੇ ਨੂੰ ਕਰਨ ਨਹੀਂ ਦੇਣਾ। ਲਾਓ ਵੱਡੇ ਵੱਡੇ ਮੰਡੀਆਂ ਚ ਪੰਡਾਲ, ਅੰਮ੍ਰਿਤ ਛਕਾਓ, ਪਤਾ ਲੱਗੇ ਦੁਨੀਆ ਚ ਵੀ ਸਮਾਗਮ ਚੱਲ ਰਹੇ ਨੇ, ਪਰ ਨਹੀਂ, ਮੀਟਿੰਗਾਂ ਕਰ ਰਹੇ ਹਾਂ ਜੀ, ਆਹ ਕਰ ਰਹੇ ਹਾਂ, ਆਹ ਕਰ ਰਹੇ ਹਾਂ, ਇਹੀ ਕੁਛ ਕਰਨਾ ਹੈ। ਗਰਾਊਂਡ ਤੇ ਕਦੇ ਕੰਮ ਨਹੀਂ ਕਰਦੇ, ਨਾ ਕਰਨਾ ਆਉਂਦਾ, ਕਨਵਿੰਸ ਨਹੀਂ ਕਰ ਸਕਦੇ, ਕਾਇਮ ਨਹੀਂ ਕਰ ਸਕਦੇ, ਤੇ ਜਿਹੜਾ ਕਰੂਗਾ ਉਹਨੂੰ ਕਰਨ ਨਹੀਂ ਦੇਣਾ। ਲੱਤਾਂ ਨੂੰ ਅੱਗੇ ਵਧਣ ਲਈ ਵਰਤੋ, ਕਿਸੇ ਦੇ ਕੰਮ ਚ ਅੜਾਉਣ ਲਈ ਲੱਤਾਂ ਨਹੀਂ ਵਰਤੀ ਦੀਆਂ, ਇਸ ਲਈ ਨਹੀਂ ਮਿਲੀਆਂ ਲੱਤਾਂ, ਕਰਦੇ ਕੰਮ ਨੂੰ, ਚੱਲਦੇ ਕੰਮ ਨੂੰ ਰੋਕਣ ਲਈ ਵਰਤੋ। ਇਹ ਕਹਿੰਦੇ ਸ਼ਾਬਾਸ਼ੇ ਅਕਾਲ ਤਖਤ ਵਾਲੇ, ਕਹਿੰਦੇ ਅਸੀਂ ਅਕਾਲ ਤਖਤ ਦੀ ਮਰਿਆਦਾ ਹੈ, 5 ਪਿਆਰੇ ਭੇਜਾਂਗੇ, ਢੱਡਰੀਆਂ ਵਾਲਿਆ ਦੱਬੀ ਚੱਲ, ਅੰਮ੍ਰਿਤ ਵਾਲੇ ਤਿਆਰ ਕਰੋ, ਅਸੀਂ 5 ਪਿਆਰੇ ਭੇਜਿਆ ਕਰਾਂਗੇ ਅਕਾਲ ਤਖਤ ਤੋਂ, ਵੱਧ ਤੋਂ ਵੱਧ ਅੰਮ੍ਰਿਤ ਛਕਾਓ। ਸ਼ਾਬਾਸ਼ੇ ਤੇ ਕੀ ਦੇਣੀ ਸੀ? ਲੱਤ ਅੜਾ ਦਿੱਤੀ ਵਿੱਚ, ਹੈ ਕਿ ਨਹੀਂ? ਉਹ ਜਿਵੇਂ ਸਾਈਕਲ ਦੇ ਵਿੱਚ ਨਹੀਂ ਡੰਡਾ ਫਸਾ ਦਿੰਦੇ ਹੁੰਦੇ, ਉਹਨਾਂ ਅੱਗੇ ਨਾ ਪਿੱਛੇ, ਏਦਾਂ ਹੀ ਕਰਦੇ ਆ। ਚਲੋ ਕੋਈ ਗੱਲ ਨਹੀਂ, ਫਿਰ ਵੀ ਠੀਕ ਹੈ, ਜੋ ਚੱਲ ਰਿਹਾ ਇੰਨਾ ਵੀ ਠੀਕ ਹੈ, ਆਪਾਂ ਖੁਸ਼ ਆਪਣੀ ਜ਼ਿੰਦਗੀ ਜੀ ਰਹੇ, ਹੱਸਦੇ ਰਹੀਦਾ, ਕਾਇਮ ਰਹੀਦਾ, ਖੁਸ਼ ਰਹੀਦਾ। ਵੀਰੋ ਤੁਸੀਂ ਵੀ ਖੁਸ਼ ਰਿਹਾ ਕਰੋ, ਹੱਸਦੇ ਰਿਹਾ ਕਰੋ, ਕਾਇਮ ਰਿਹਾ ਕਰੋ। ਮੈਂ ਫਿਰ ਯਾਦ ਕਰਾ ਦਿਆਂ, 25 ਤੋਂ ਲੈ ਕੇ ਕੈਨੇਡਾ ਮੈਂ ਜਾਣਾ ਹੈ 22 ਜੂਨ ਤੱਕ, ਫਿਰ ਆਪਾਂ ਆਵਾਂਗੇ ਵਾਪਸ 2 ਜੁਲਾਈ, ਕਿੰਨੀ ਦਾ ਪਹਿਲਾ ਸ਼ਨੀਵਾਰ, 2 ਦਾ ਕਿ 3 ਦਾ, ਹੈ ਜੀ 2 ਜੁਲਾਈ ਨੂੰ ਪਹਿਲਾ ਸ਼ਨੀਵਾਰ ਹੈ। ਗਰਮੀ ਅੱਜ ਤੋਂ ਜ਼ਿਆਦਾ ਹੋਏਗੀ, ਆਪਾਂ ਪੱਖੇ ਇਦੋਂ ਵੀ ਜ਼ਿਆਦਾ ਕਰ ਦਿਆਂਗੇ, ਕੂਲਰ ਲਾ ਦਿਆਂਗੇ। 2 ਜੁਲਾਈ ਰਾਤ ਨੂੰ 2 ਕੁ ਘੰਟੇ ਹਾਜ਼ਰੀ ਭਰ ਲਿਓ, 2 ਜੁਲਾਈ ਰਾਤ ਦਾ ਦੀਵਾਨ ਲਾਵਾਂਗੇ। ਬਾਕੀ ਅੱਜ 550 ਮਰੀਜ਼ ਚੈੱਕ ਕੀਤੇ ਗਏ ਹੈ ਰਾਜਾ ਜੀ ਫਰਿਜਨੋ ਤੋਂ। ਉਹਨਾਂ ਦੀ ਐਨਵਰਸਰੀ ਸੀ, ਉਹਨਾਂ ਨੇ ਅੱਜ ਲੰਗਰ ਦੇ ਵਿੱਚ ਹਿੱਸਾ ਪਾਇਆ, ਉਹਨਾਂ ਦਾ ਧੰਨਵਾਦ। ਬਠਿੰਡੇ ਤੋਂ ਪਰਿਵਾਰ ਰਾਣੀ ਭੈਣ ਜੀ ਕਹਿੰਦੇ ਹਾਂ ਅਸੀਂ, ਉਹਨਾਂ ਨੇ ਮਲਵਾਕੀ ਮਾਤਾ ਜੀ ਉਹਨਾਂ ਨੇ ਬਦਾਣੇ ਦਾ ਚਾਹ ਦਾ ਲੰਗਰ ਤੁਹਾਡੇ ਲਈ ਲਾਇਆ, ਧੰਨਵਾਦ। ਵੀਰ ਨਾਮਧਾਰੀਏ ਪੰਥ ਨੂੰ ਪਿਆਰ ਕਰਨ ਵਾਲੇ ਹੈ, ਉਹਨਾਂ ਨੇ ਅੱਜ ਸਾਊਂਡ ਸਿਸਟਮ ਲਾਇਆ ਹੈ, ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ। ਅੱਜ ਆਏ ਆ ਇੱਥੇ, ਉਹਨਾਂ ਦਾ ਸੰਗੀਤ ਸਾਊਂਡ ਵਾਲੇ ਹੈ, ਇਹਨਾਂ ਦਾ ਵੀ ਧੰਨਵਾਦ। ਸੋ ਆਪਾਂ ਹੁਣ ਮਿਲਾਂਗੇ ਜਲਦੀ ਜੁਲਾਈ 'ਚ, ਫਿਰ ਆਪਾਂ ਅਗਸਤ ਸਤੰਬਰ ਵਿੱਚ ਢੱਡਰੀਆਂ ਦੀਵਾਨ ਫਿਰ ਰੱਖੇ ਹੈ ਦੁਬਾਰਾ। ਕੋਈ ਪਤਾ ਨਹੀਂ ਉਹ ਜਿਹੜੇ ਬਾਬੇ ਹੈ 15-20 ਦਰਸ਼ਨ ਫਿਰ ਦੇ ਦਿੰਦੇ ਆ ਕੇ, ਅਸੀਂ ਜੀ ਸਾਡੀ ਭਾਵਨਾ ਭਟਕ ਚੱਲੀ ਹੈ, ਅਸੀਂ ਫਿਰ ਔਖੇ ਹਾਂ। ਚਲੋ ਉਹਨਾਂ ਦੀ ਆਪਣੀ ਮੌਜ ਹੈ, ਪਰ ਮੈਂ ਅਸੀਂ ਜਗ੍ਹਾ ਐਦਕੀ ਢੱਡਰੀਆਂ ਮੱਕੀ ਬਜਾਈ ਹੈ, 5-6 ਏਕੜ ਠੇਕੇ ਤੇ ਲਈ ਹੈ, ਵਿਦਵਾਨ ਲਾਉਣੇ ਆ ਤੇ ਸਤੰਬਰ ਦੇ ਮਹੀਨੇ ਵਿੱਚ ਆਪਾਂ ਪ੍ਰੋਗਰਾਮ ਕਰਨਾ ਉੱਥੇ, ਢੱਡਰੀਆਂ ਦੇ ਦੀਵਾਨ ਲਾਵਾਂਗੇ, ਨਾਲੇ ਮੌਸਮ ਸੋਹਣਾ ਹੋ ਜਾਏਗਾ। ਬਾਕੀ ਵੀਰੋ ਮੈਂ ਇੱਕ ਸਪੈਸ਼ਲ ਵੀਡੀਓ ਬਣਾਉਣੀ ਵਾਤਾਵਰਣ ਤੇ, ਅੱਧਾ ਘੰਟਾ ਲਾ ਕੇ, ਤੇ ਮੈਂ ਤੁਹਾਨੂੰ ਸਭ ਨੂੰ ਕਹਿਣਾ ਹੱਥ ਜੋੜ ਕੇ, ਆਪਣੇ ਪਲਾਟ ਪਲੂਟ ਕੀ ਕਰਨਗੇ ਜੇ ਪਾਣੀ ਨਾ ਰਿਹਾ, ਬੰਜਰ ਹੋ ਗਈ ਧਰਤੀ, ਜੇ 52 ਟੈਂਪਰੇਚਰ ਚਲਿਆ ਗਿਆ ਆਪਾਂ ਬਾਹਰ ਕਿਵੇਂ ਨਿਕਲਾਂਗੇ, ਕਿਹੜੇ ਸਮਾਗਮ ਤੇ, ਕਿਹੜੇ ਦੀਵਾਨ ਤੇ, ਕਿਹੜੇ ਧਰਮ, ਗੱਲਾਂ ਕਿਹੜੀਆਂ ਕਰਦੇ ਹਾਂ ਅਸੀਂ। ਆਪਾਂ ਸਾਰੇ ਜਣੇ ਬੂਟੇ ਬਾਟੇ ਲਾਓ, ਦਰਖਤ ਲਾਓ, 10-10 ਦਰਖਤ ਲਾਓ ਤੇ ਪਾਣੀ ਲਾਇਆ ਕਰੋ, ਜਿੰਨੀ ਕੁ ਥਾਂ ਮਿਲਦੀ ਆ ਗਮਲਿਆਂ 'ਚ ਲਾਓ, ਘਰਾਂ 'ਚ ਲਾਓ, ਮੋਟਰਾਂ 'ਤੇ ਲਾਓ, ਖੇਤਾਂ 'ਤੇ ਲਾਓ, ਵੱਧ ਤੋਂ ਵੱਧ ਤੁਸੀਂ ਦਰਖਤ ਲਾਓ। ਪਾਣੀ ਘਟਾਓ, ਜਿਹੜਾ ਪਾਣੀ ਕੱਢਣਾ ਘਟਾਓ, ਥੋੜ੍ਹਾ ਜਿਹਾ ਧਰਤੀ 'ਚੋਂ ਪਾਣੀ ਘੱਟ ਕੱਢੋ, ਇਹਦੇ ਵਾਸਤੇ ਉਪਰਾਲੇ ਕਰਨੇ ਸ਼ੁਰੂ ਕਰੋ ਵੀਰੋ, ਉੱਦਮ ਕਰੋ। ਸਾਰਿਆਂ ਦਾ ਧੰਨਵਾਦ, ਬਾਬਾ ਜੀ ਦੇ ਪਰਿਵਾਰ ਦਾ, ਭੈਣਾਂ ਦਾ, ਚਾਰੇ ਭੈਣਾਂ, ਉਹਨਾਂ ਦੇ ਘਰ ਵਾਲੇ ਸਿੰਘ, ਬਾਬਾ ਜੀ ਦੀ ਇੱਕ ਧਰਮ ਪਤਨੀ, ਉਹਨਾਂ ਦੇ ਬੱਚੇ ਸਾਰੇ ਆਏ ਹੋਏ ਹੈ, ਸਭ ਨੂੰ ਜੀ ਆਇਆਂ ਨੂੰ ਸਭ ਦਾ ਮੈਂ ਧੰਨਵਾਦ ਕਰਦਾ। ਅਗਲੇ ਪ੍ਰੋਗਰਾਮ ਤੇ ਆਪਾਂ ਮਿਲਾਂਗੇ, ਕਿਉਂਕਿ 11:15-11:20 ਦੇ ਨੇੜੇ ਤੇੜੇ ਜਾ ਰਿਹਾ ਟਾਈਮ, ਤੇ ਆਪ ਸਾਰਿਆਂ ਨੂੰ ਬੇਨਤੀ ਹੈ ਬੱਚਿਆਂ ਦਾ ਆਪਾਂ ਕਰਨਾ ਸਤਿਕਾਰ। 5 ਮਿੰਟ ਬੈਠੋ, ਅਰਦਾਸ ਹੋਏਗੀ, ਹੁਕਮਨਾਮਾ ਹੋਏਗਾ, ਟੱਬਰ ਦਾ, ਸਾਰੀਆਂ ਭੈਣਾਂ ਦਾ ਸਤਿਕਾਰ ਕਰ ਦਈਏ, ਫਿਰ ਉਸ ਤੋਂ ਬਾਅਦ ਤੁਸੀਂ ਚਾਲਾ ਪਾਉਣਾ, ਕਾਲ ਨਹੀਂ ਕਰਨੀ। 5 ਮਿੰਟ ਲੱਗਣੇ ਨੇ, ਬੈਠੇ ਰਹਿਣਾ, ਬਿਲਕੁਲ ਦੌੜਨਾ ਨਹੀਂ, ਕਾਲ ਨਹੀਂ ਕਰਨੀ, ਪਿਆਰ ਨਾਲ ਬੈਠਣਾ। ਅੱਜ ਮੈਂ 2 ਕਵਿਤਾਵਾਂ ਗਾਉਣੀਆਂ ਸੀ, ਮੈਂ ਲਿਖ ਕੇ ਲਿਖੀਆਂ ਹੋਈਆਂ ਸੀ, ਨਿਰਵੈਰ ਨੇ ਲਿਖੀਆਂ ਸੀ, ਪਰ ਅੱਜ ਫਲੋ ਜਿਹੜਾ ਨਾ ਜਿੱਧਰ ਨੂੰ ਤੁਰ ਪੈਂਦਾ, ਗੱਲ ਕਈ ਵਾਰੀ ਚੱਲ ਪੈਂਦੀ ਹੈ, ਆਪਾਂ ਗਾ ਨਹੀਂ ਸਕੇ, ਪਰ ਹਾਂ ਤੁਸੀਂ ਸਾਰੇ ਮਨ ਕਾਇਮ ਰੱਖੋਗੇ, ਚੜ੍ਹਦੀ ਕਲਾ 'ਚ ਰੱਖੋਗੇ, ਮੈਨੂੰ ਉਮੀਦ ਹੈ। ਬਾਕੀ ਤੁਹਾਡੀ ਮਰਜ਼ੀ ਹੈ ਵੀਰਾ, ਜ਼ਿੰਦਗੀ ਲੰਘ ਜਾਣੀ ਹੈ, ਜ਼ਿੰਦਗੀ ਲੰਘ ਜਾਣੀ ਹੈ, ਭਾਵੇਂ ਰੋ ਕੇ ਲੰਘਾ ਲਾ, ਭਾਵੇਂ ਹੱਸ ਕੇ ਲੰਘਾ ਲਾ, ਇਹ ਤੇ ਬੀਤ ਹੀ ਜਾਣੀ ਹੈ, ਇਹ ਤੇ ਪਰਵਾਹ ਕਰਨੀ ਨਹੀਂ ਕਿਸੇ ਨੇ, ਸਮਾਂ ਤੇ ਲੰਘ ਰਿਹਾ ਹੈ, ਇੱਕ ਵਾਰੀ ਲੰਘਿਆ ਵੇਲਾ ਰੁੱਤਾਂ ਮੁੜ ਮੁੜ ਆਉਣਗੀਆਂ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ, ਰੁੱਤਾਂ ਮੁੜ ਮੁੜ ਆਉਣਗੀਆਂ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ, ਰੁੱਤਾਂ ਮੁੜ ਮੁੜ ਆਉਣਗੀਆਂ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ, ਰੁੱਤਾਂ ਮੁੜ ਮੁੜ ਆਉਣਗੀਆਂ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ, ਰੁੱਤਾਂ ਮੁੜ ਮੁੜ ਤੂੰ ਮੁੜ ਕੇ ਨਹੀਂ ਪੜਨਾ, ਰੁੱਤਾਂ ਮੁੜ ਮੁੜ ਬੰਦਿਆ ਤੂੰ ਮੁੜ ਕੇ ਨਹੀਂ, ਜਿਹੜੇ ਤੁਰ ਕੇ ਦੁਨੀਆ ਤੋਂ, ਤੁਰ ਕੇ ਦੁਨੀਆ ਤੋਂ,
ਤੁਰ ਕੇ ਦੁਨੀਆ ਤੋਂ,
ਜਿਹੜੇ ਤੁਰ ਗਏ ਦੁਨੀਆ ਤੋਂ।
ਗੱਜ ਕੇ ਤੁਰ ਗਏ ਦੁਨੀਆ ਤੋਂ ਉਹ ਤਾਂ ਮੁੜ ਕੇ ਕਦੇ ਨਹੀਂ ਆਏ ਤੁਰ ਗਏ ਦੁਨੀਆ ਤੋਂ ਉਹ ਤਾਂ ਮੁੜ ਕੇ ਕਦੇ ਨਹੀਂ ਆਏ
ਤੁਰ ਗਏ ਦੁਨੀਆ ਤੋਂ ਉਹ ਤਾਂ ਮੁੜ ਕੇ ਕਦੇ ਨਹੀਂ ਆਏ ਤੁਰ ਗਏ ਦੁਨੀਆ ਤੋਂ ਉਹ ਤਾਂ ਮੁੜ ਕੇ ਕਦੇ ਨਹੀਂ ਆਏ
ਜਿਹੜੇ ਤੁਰ ਗਏ ਵਾਹ 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 ਤੁਰ ਗਏ ਧੰਨਵਾਦ ਕਰੋ ਮੇਰੇ ਸਤਿਗੁਰ ਦਾ 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 ਪੜੋ ਧੰਨਵਾਦ ਕਰੋ ਮੇਰੇ ਸਤਿਗੁਰ ਦਾ ਬੋਲਣਾ ਹੈ ਜਿੰਨੇ ਜ਼ਿੰਦਗੀ ਸਵਰਗ ਬਣਾਈ ਸਵਰਗ ਬਣਾਈ ਜ਼ਿੰਦਗੀ ਸਵਰਗ ਬਣਾਈ ਧੰਨਵਾਦ ਕਰੋ ਧੰਨਵਾਦ ਕਰੋ ਮੇਰੇ ਸਤਿਗੁਰ
ਜ਼ਿੰਦਗੀ ਸਵਰਗ
ਭੈਣਾ ਬੋਲਿਓ ਭੈਣਾ ਜਿੰਨੇ ਜ਼ਿੰਦਗੀ ਸਵਰਗ ਜਿੰਨੇ ਜ਼ਿੰਦਗੀ ਸਵਰਗ ਬਣਾਈ ਜ਼ਿੰਦਗੀ ਸਵਰਗ ਬਣਾਈ
ਸਦਕੇ ਜਾਂਦੇ ਆ
ਵਾਚੇ ਧਰਮ ਹਦੂਰ ਰੱਜ ਕੇ
ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋਂ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜੇ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ। ਤੇਗ ਵਾਹੀ ਦੇ ਕਿੰਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਗ ਦੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਪਿਤਾ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਇਸ ਵੇਲੇ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਦੀ ਅਪਾਰ ਬਖਸ਼ਿਸ਼ ਮਿਹਰ ਦਾ ਸਦਕਾ ਅੱਜ ਰਾਤਰੀ ਦੇ ਦੀਵਾਨ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਭਾਈ ਭੁਪਿੰਦਰ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਰਾਤਰੀ ਦੇ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਹੋਇਆ, ਗੁਰਮਤਿ ਦੀਆਂ ਵਿਚਾਰਾਂ ਹੋਈਆਂ, ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ। ਜਾਣ ਜੇ ਬੱਚੇ ਜਾਣ ਕੇ ਬਖਸ਼ ਲੈਣ, ਅੱਗੇ ਤੋਂ ਸਮੱਤ ਬਖਸ਼ਣੀ। ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਪਟਾਵਾਂ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੀ ਵਿੱਚ ਲਾਉਣੇ। ਇਸ ਵੇਲੇ ਕੁਝ ਪਰਿਵਾਰਾਂ ਦੀ ਆਪ ਜੀਆਂ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਜਤਿੰਦਰ ਸਿੰਘ ਪਿੰਡ ਕਕਰਾਲਾ ਤੋਂ, ਹਰਭਜਨ ਸਿੰਘ ਚੜ੍ਹਦੀ ਕਲਾ ਦੀ ਅਰਦਾਸ ਸੇਵ ਪਰਿਵਾਰ ਦੀ ਚਰਨਾਂ ਕਮਲਾਂ ਪਾਸ ਪ੍ਰਵਾਨ ਕਰਨੀ। ਨਵਰੀਤ ਸਿੰਘ ਵਿਦੇਸ਼ਾਂ ਵਿੱਚ ਅੰਗ ਸੰਗ ਹੋ ਕੇ ਸਹਾਈ ਹੋਣਾ, ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ। ਇਸ ਵੇਲੇ ਸਮੂਹ ਸੰਗਤ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਹੈ। ਦਰ ਪ੍ਰਵਾਨੋ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਰੋ ਕਿਰਪਾ ਪਾਵਣ ਹੁਕਮ ਦੀ ਦਾਤ ਬਖਸ਼ੋ। ਸਰਬੱਤ ਸੰਗਤ ਨੂੰ ਨਦਰੀ ਨਦਰ ਨਿਹਾਲ ਕਰੋ, ਹੁਕਮ ਤੇ ਚੱਲਣ ਦੀ ਬਲ ਉੱਤਮ ਸਮਰੱਥਾ ਬਖਸ਼ਣਾ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਬੇਲ। ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਬੋਲੇ ਸੋ ਨਿਹਾਲ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਵਾਹਿਗੁਰੂ ਜੀ ਸੋਰਠ ਮਹਲਾ ਤੀਜਾ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ, ਸ਼ਬਦੇ ਦੇਹੇ ਬੁਝਾਈ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ, ਸ਼ਬਦੇ ਦੇਹੇ ਬੁਝਾਈ ਹਰ ਜੀਉ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਧਾਰੇ, ਰਹਾਉ ਮਨ ਸਾਮਾਰ ਦੁਬਦਾ ਸਹਿਜ ਸਮਾਣੀ, ਪਾਇਆ ਨਾ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ, ਕਿਲ ਬਿਖ ਕਾਟਣ ਮਾਰਾ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ, ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ, ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇ ਤਿਸ ਦੇ, ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਾ ਪੈਸੇ, ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਾ ਪੈਸੇ।
ਵਾਹਿਗੁਰੂ
ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ। ਸਿਰਫ ਦੋ ਤਿੰਨ ਮਿੰਟ ਬਹਿਣਾ, ਟਿਕੇ ਰਿਹੋ ਕਿਰਪਾ ਕਰਕੇ। ਮੈਂ ਵੇਖਦਾ ਸਟੇਜ ਤੋਂ ਸਾਰੇ ਦਿਸਦੇ ਆ, ਮੈਂ ਅਰਜ ਕਰਦਾ ਸਿਰਫ ਦੋ ਤਿੰਨ ਮਿੰਟ। ਟਰਸਟੀ ਸਾਡੇ ਸਟੇਜ ਤੇ ਆਓ, ਸਰਦਾਰ ਨਰਿੰਦਰ ਸਿੰਘ ਜੀ, ਆਸਾ ਸਿੰਘ ਜੀ ਆਓ ਫਟਾਫਟ, ਹਰਪਾਲ ਸਿੰਘ ਜੀ ਹੈਗੇ ਮੰਗ ਟੋ ਵੀ ਆ ਜਾਣ, ਸੁਖਰਾਜ ਸਿੰਘ ਹੋਸਪਿਟਲ ਦੀ ਜ਼ਿੰਮੇਵਾਰੀ ਦਿੱਤੀ ਉਹਨਾਂ ਨੂੰ ਵੀ ਹੈਗੇ ਇੱਥੇ ਹੈ ਨੀ। ਅੱਛਾ, ਬਾਬਾ ਜੀ ਦੀਆਂ ਚਾਰੇ ਭੈਣਾਂ, ਭਾਈ ਭੁਪਿੰਦਰ ਸਿੰਘ ਹੋਣਾ ਦੀਆਂ ਚਾਰੇ ਭੈਣਾਂ ਆਓ, ਪਤਨੀ ਉਹਨਾਂ ਦੀ ਤੇ ਬੱਚੇ, ਫਟਾਫਟ ਆਇਓ ਜੀ ਸਟੇਜ ਤੇ ਆ ਜਾਓ। ਬਾਕੀ ਸਾਰੀ ਸੰਗਤ ਇਸੇ ਤਰ੍ਹਾਂ ਬੈਠੀ ਰਵੇ। ਸਰਦਾਰ ਨਰਿੰਦਰ ਸਿੰਘ ਹੋਣਾ ਨੇ ਅੱਜ ਲੈਬੋਰਟਰੀ ਲਈ ਸੇਵਾ ਕੀਤੀ ਹੈ।
ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ,
ਖੜ ਜਾਓ ਜੀ ਅੱਜ। ਤੇ ਬਾਕੀ ਬਾਬਾ ਜੀ ਦਾ ਪਹਿਲਾਂ ਬੱਚੇ ਆ ਜਾਣ ਅੱਗੇ। ਬੋਲੇ
ਸੋਨੇ,
6 ਸਾਲ ਪਹਿਲਾਂ ਛੋਟੇ ਛੋਟੇ ਸੀ, ਕਿੱਡੇ ਵੱਡੇ ਹੋ ਗਏ, ਦਾੜੀਆਂ ਚੱਲੀਆਂ ਨੇ। ਆ ਜਾਓ, ਬੋਲੇ
ਸੋਨਿਹਾਲ,
ਬੋਲੇ ਸੋਨਿਹਾਲ, ਇਕੱਠੇ ਆ ਜਾਓ ਇਕੱਠੇ।
ਬੋਲੇ ਸੋਨਿਹਾਲ,
ਆਓ ਜੀ ਵੱਡੇ ਭੈਣ ਜੀ
ਬੋਲੇ ਬੋਲੇ ਸੋਨਿਹਾ
ਆਓ ਇਕੱਠੇ ਇੱਕ ਵਾਰੀ ਸਾਰੇ
ਬੋਲੇ ਸੋਨਿਹਾ
ਆਓ
ਬੋਲੇ ਸੋਨਿਹਾ
ਸਮਾਣੇ ਦਾਲ ਵਾਲੇ ਵੀਰ ਜਿਹੜੇ ਉਹ
ਭਾਈ ਜੋਗਾ ਸਿੰਘ
ਆਇਕ ਰਹੇ ਬੋਲੇ ਸੋਨਿਹਾ ਇੱਥੇ ਆ ਜਾਓ ਸਾਰੇ ਇਕੱਠੇ
ਸਮਾਣੇ ਦਲ ਵਾਲੇ ਵੀਰਾਂ ਨੂੰ ਬੇਨਤੀ ਹੈ ਭਾਈ ਜੋਗਾ ਸਿੰਘ ਭਾਈ ਬਲਹਾਰ ਸਿੰਘ ਭਾਈ ਨਿਸ਼ਾਨ ਸਿੰਘ
ਸੇਖੋਂ ਜੀ ਇੱਧਰ ਆ ਜਾਓ ਆ ਜਾਓ ਇੱਧਰ ਆਓ
ਭਾਈ ਨਿੰਦਰ ਸਿੰਘ ਭਾਈ ਕਰਨੈਲ ਸਿੰਘ ਭਾਈ ਅਮਰੀਕ ਸਿੰਘ ਭਾਈ ਹਰਦੀਪ ਸਿੰਘ
ਖੜੋ
ਭਾਈ ਪਰਮਜੀਤ ਸਿੰਘ
ਕਰੋ
ਭਾਈ ਸੋਹਣ ਸਿੰਘ ਭਾਈ ਲਖਵਿੰਦਰ ਸਿੰਘ ਲੱਕੀ ਉਹ ਆ ਕੇ ਭਾਈ ਸਾਹਿਬ ਤੋਂ ਸਰਪਾਉ ਦੀ ਬਖਸ਼ਿਸ਼ ਲੈ ਲੈਣ
ਇੱਕ ਮਿੰਟ ਵਿੱਚ ਸਰਪਾਉ ਦੇ ਰਹੇ ਹਾਂ ਬਸ ਅਰਦਾਸ ਖੜੇ ਹੋ ਜਾਣਾ ਹੈ ਇਹ ਸਾਰੇ ਵੀਰ ਸਮਾਣਾ ਦਲ ਦੇ ਸਾਰੀ ਡਟ ਕੇ ਸੇਵਾ ਕਰਦੇ ਆ ਲੰਗਰਾਂ ਦੇ ਵਿੱਚ ਰਾਸ਼ਨ ਵਗੈਰਾ ਜੋ ਵੀ ਕਣਕ ਵਗੈਰਾ ਹੁੰਦੀ ਹੈ ਜਿਹੜੇ ਵੀਰ ਕਹਿੰਦੇ ਆ ਸਾਡੇ ਕਣਕ ਲੈ ਆ ਉੱਥੋਂ ਲਿਆਉਂਦੇ ਆ ਇਕੱਠੀ ਕੁੱਠੀ ਕਰਕੇ ਲੰਗਰ ਚਲਾਈਦਾ ਪ੍ਰਬੰਧ ਕਰਦੇ ਆ ਸਾਥ ਦਿੰਦੇ ਆ ਸਾਰੇ ਵੀਰ ਉਹਨਾਂ ਦਾ ਧੰਨਵਾਦ ਕਰਦਾ ਮੈਂ ਮੈਂ ਸਿਰਫ ਇੱਕ ਮਿੰਟ ਵਿੱਚ ਸਿਰਪਾਓ ਪਾ ਦੇਣੇ ਆ ਤੇ ਨਾਲ ਹੀ ਆਪ ਸਾਰਿਆਂ ਨੇ ਅਰਦਾਸ ਵਿੱਚ ਖੜੇ ਹੋ ਜਾਣਾ ਲਓ ਜੀ ਜਕਾਰੇ ਲਾ ਦਿਓ ਫਟਾਫਟ
ਬੋਲੇ ਸੋਨਿਹਾ ਬੋਲੇ ਸੋਨਿਹਾ ਕੁਝ ਹੋਰ ਸੇਵਾਦਾਰ ਹੈਗੇ ਆ ਕਾਫੀ ਅਲੱਗ ਅਲੱਗ ਕਰਨੈਲ ਸਿੰਘ ਸਲੇਮ ਸਲੇਮਪੁਰ ਤੋਂ ਨਰਿੰਦਰ ਸਿੰਘ ਮਰਦੇੜੀ ਤੋਂ ਗੁਰਦਿਆਲ ਗੁਰਦਿਆਲ ਸਿੰਘ ਦਵਿੰਦਰ ਸਿੰਘ ਕੁਲਦੀਪ ਸਿੰਘ ਕੁੰਡਰ ਬੁੱਗਰ ਸਿੰਘ ਕੈਂਪਰ ਤੋਂ ਦਿਲਬਾਗ ਸਿੰਘ ਧਰਮਿੰਦਰ ਸਿੰਘ ਕੁਲਦੀਪ ਸਿੰਘ ਪਿੰਡ ਨਦਾਮਪੁਰ ਤੋਂ ਕਮਲਜੀਤ ਸਿੰਘ ਜਗਸੀਰ ਸਿੰਘ ਬੁੱਧ ਸਿੰਘ ਜੀਤ ਸਿੰਘ ਅਮਨਦੀਪ ਸਿੰਘ ਰੂੜੇਕੇ ਤੋਂ ਜਗਸੀਰ ਸਿੰਘ ਅਕਲੀਏ ਤੋਂ ਗੋਬਿੰਦ ਸਿੰਘ ਕਾਕਾ ਸਿੰਘ ਤਾਜੋਕੇ ਗੁਰਸੇਵਕ ਸਿੰਘ ਗੁਰਪ੍ਰੀਤ ਸਿੰਘ ਅਮਰੀਕ ਸਿੰਘ ਪੱਖੋਕਲਾ ਅਮਰਜੀਤ ਸਿੰਘ ਦਾਖਾ ਸੁਰਜੀਤ ਸਿੰਘ ਹਰੀਕੇ ਬੁਰਜ ਗੁਰਮੇਲ ਸਿੰਘ ਬਿੰਦਰ ਸਿੰਘ ਪਿੰਡ ਨੰਗਲ ਤੋਂ ਸੁਖਦੀਪ ਸਿੰਘ ਸੂਧੇਵਾਲ ਤੋਂ ਸੋ ਜਿਨ੍ਹਾਂ ਵੀਰਾਂ ਦੇ ਨਾਮ ਬੋਲੇ ਸਰਪਾਓ ਲੈ ਲੈਣ ਬੋਲੇ ਸੋਨਿਹਾ ਬੋਲੇ ਸੋਨਿਹਾ ਬੋਲੇ ਸੋਨਿਹਾ ਬੋਲੇ ਸੋਨਿਹਾ ਬੋਲੇ ਸੋਨਿਹਾ ਸਾਰੀ ਸੰਗਤ ਨੂੰ ਬੇਨਤੀ ਸਤਿਗੁਰੂ ਜੀ ਜਾਣਗੇ ਫਿਰ ਸਾਰੀ ਸੰਗਤ ਨੇ ਚਾਲਾ ਪਾਉਣਾ ਬੋਲੇ ਸੋਨਿਹਾ 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 ਬੋਲੇ ਸੋਨਿਹਾ
ਹਾਂਜੀ ਜਿਹੜੇ ਸਾਡੇ ਤਿੰਨ ਸਿੰਘ ਅਮਰੀਕਾ ਚੱਲੇ ਆ ਉਹਨਾਂ ਨੇ ਬੜੀ ਵਧੀਆ ਸੇਵਾ ਨਿਭਾਈ ਹੈ ਮੈਂ ਚਾਹੁੰਦਾ ਉਹਨਾਂ ਦਾ ਮੈਂ ਸਨਮਾਨ ਕਰਕੇ ਤੋਰਾਂ ਕਿਉਂਕਿ ਬੜੇ ਛੱਡ ਕੇ ਜਾਂਦੇ ਆ ਬੜੇ ਰਹਿੰਦੇ ਆ ਪਰ ਉਹ ਸਿੰਘ ਮੇਰੇ ਕੋਲੋਂ ਚੱਲੇ ਆ ਤੇ ਹੋ ਸਕਦਾ ਕਦੇ ਮੁੜ ਕੇ ਜਿੱਥੇ ਚਾਹੁਣਗੇ ਕਿ ਨਹੀਂ ਮੈਂ ਤਿੰਨਾਂ ਨੂੰ ਕਹਾਂਗਾ ਸਿਰਪਾਓ ਲੈ ਲੈ ਇਹਨਾਂ ਨੇ ਹੁਣ ਅਮਰੀਕਾ ਪਰਸੋਂ ਚਲੇ ਜਾਣਾ ਫਟਾਫਟ ਚਰਨਜੀਤ ਸਿੰਘ ਤੇ ਦਵਿੰਦਰ ਸਿੰਘ ਆਓ ਫਟਾਫਟ ਆ ਜਾਓ ਆ ਜਾਓ ਆ ਜਾਓ ਤੁਸੀਂ ਪਹੁੰਚ ਤਾਂ ਜਾਓ ਫਿਰ ਆ ਗਿਆ ਬੋਲੇ ਲਓ ਲਓ ਆ ਜਾਓ ਤਿੰਨੇ ਖੜੇ ਇਹ ਸਾਡੇ ਹੀਰੇ ਸਿੰਘ ਆ ਬਈ ਸਿੰਘ ਮਸਾਂ ਤਰਾਸ਼ੀ ਦੇ ਮਸਾਂ ਤਿਆਰ ਹੁੰਦੇ ਆ ਤਿਆਰ ਕਰਕੇ ਭੇਜਣੇ ਕਿਹੜਾ ਸੌਖੇ ਆ ਜ਼ਿੰਮੇਵਾਰੀਆਂ ਨਿਭਾਉਂਦੇ ਆ ਇੱਥੇ ਕੰਮ ਵੀ ਕਰਦੇ ਆ ਮੇਰੇ ਨਾਲ ਰਹੇ ਆ ਮਸਾਂ ਲੱਭਦੇ ਆ ਸਿੰਘ ਜਿਹੜੇ ਸਾਥ ਨਿਭਾਉਣ ਪਰ ਮਜਬੂਰੀ ਹੈ ਚਲੋ ਤੋਰਨੇ ਪੈਣੇ ਆ ਮੰਗੇ ਆ ਅਗਲੇ ਨੇ ਤੇ ਸੋ ਹੁਣ ਇਹ ਅਮਰੀਕਾ ਜਾਣਗੇ ਉੱਥੇ ਜਾਇਆ ਕਰਾਂਗੇ ਉੱਥੇ ਮਿਲਿਆ ਕਰਾਂਗੇ ਸਾਥ ਦਿੰਦੇ ਰਹਿਣਗੇ ਮੈਂ ਇਹ ਉਮੀਦ ਕਰਦਾ ਆਓ ਅਰਦਾਸ ਕਰੀਏ ਤੁਧਿਆ ਗਏ ਅਰਦਾਸ
ਜੀਓ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆ ਕੋਈ ਨਾ ਜਾਣ। ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਕਰਕੇ ਬੋਲੋ ਜੀ ਗਰੀਬ ਨਵਕਾਰ ਜੰਗ ਸੰਗ ਵਰਤ ਕੇ ਸੰਪੂਰਨ ਕਰਾਉਣੇ ਸਰਬੱਤ ਨੂੰ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ ਚੜ੍ਹਦੀ ਕਲਾ ਬਖਸ਼ਣੀ ਲੋ ਲੰਗਰ ਤਪਦੇ ਰੱਖਣੇ ਦੇਖ ਦੇਖ ਫਤਿਹ ਕਰਨੀ ਨਾਨਕ ਨਾਮ ਬੋਲੇ ਸੋ ਨਿਹਾਲ ਸਤਿ